ਚੜਨ ਵਾਲੇ ਹੋ ਹੱਕਾਂ ਦੀ
ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜਦੇ। ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਇੱਕ ਵਾਰ ਫਿਰ ਅਸੀਂ ਦੋਵੇਂ ਹਾਜ਼ਰ ਹਾਂ ਰੇਡੀਓ ਇਨਕਲਾਬ ਦਾ ਨਵਾਂ ਪ੍ਰੋਗਰਾਮ ਲੈ ਕੇ। ਤੁਸੀਂ ਹਰ ਸੋਮਵਾਰ ਮੇਰਾ ਔਰ ਭਾਰਤੀ ਜੀ ਦਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਅਗਰ ਤੁਸੀਂ ਆਕਲੈਂਡ ਜਾਂ ਨਿਊਜ਼ੀਲੈਂਡ ਤੋਂ ਬਾਹਰ ਸਾਡਾ ਪ੍ਰੋਗਰਾਮ ਸੁਣਦੇ ਹੋ ਤਾਂ ਆਨਲਾਈਨ ਕਿਸੇ ਵੀ ਵਕਤ ਇੱਕ ਤਾਂ ਤੁਸੀਂ ਜਿਹੜੇ ਪਿਛਲੇ ਪ੍ਰੋਗਰਾਮ ਨੇ ਉਹਨਾਂ ਨੂੰ ਡਾਊਨਲੋਡ ਕਰਕੇ ਸੁਣ ਸਕਦੇ ਹੋ, ਸੇਵ ਕਰ ਸਕਦੇ ਹੋ, ਔਰ ਲਾਈਵ ਵੀ ਸੁਣ ਸਕਦੇ ਹੋ। ਵੈਬਸਾਈਟ ਦਾ ਪਤਾ ਹੈ www.planetaudio.org.nz/radioinclab। ਉਸ ਤੋਂ ਇਲਾਵਾ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਸਿਰ ਜਿੰਨੇ ਵੀ ਸਾਡੇ ਇਹ ਪ੍ਰੋਗਰਾਮ ਨੇ ਉਹਨਾਂ ਦੀ ਅਸੀਂ ਯੂਟਿਊਬ ਵੀਡੀਓ ਜਿਹੜੀ ਹੈ ਉਹ ਅਪਲੋਡ ਕਰਦੇ ਰਹੀਦਾ ਹੈ। ਰੇਡੀਓ ਇਨਕਲਾਬ ਨਾਮ ਦਾ ਯੂਟਿਊਬ ਚੈਨਲ ਹੈ, ਫੇਸਬੁੱਕ ਪੇਜ ਵੀ ਇਸੇ ਨਾਮ ਤੋਂ ਹੈ, ਤਾਂ ਉੱਥੇ ਵੀ ਤੁਸੀਂ ਸਾਡੇ ਪੁਰਾਣੇ ਪ੍ਰੋਗਰਾਮ ਤਾਂ ਸਾਰੇ ਦੇਖ ਸੁਣ ਸਕਦੇ ਹੀ ਹੋ। ਅੱਜ ਦਾ ਪ੍ਰੋਗਰਾਮ ਵੀ ਅਸੀਂ ਆਉਂਦੇ 1-2 ਦਿਨਾਂ ਤੱਕ ਅਪਲੋਡ ਜ਼ਰੂਰ ਕਰ ਦੇਵਾਂਗੇ। ਤੋ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਮੈਂ ਦੱਸਦੀ ਚੱਲਾਂ। ਸਭ ਤੋਂ ਪਹਿਲਾਂ ਕੋਸ਼ਿਸ਼ ਰਹੇਗੀ ਕਿ ਅਸੀਂ ਪੰਜਾਬ ਭਾਰਤ ਤੋਂ ਸਾਥੀ ਹਰਦੀਪ ਟੋਡਰਪੁਰ ਜਿਹੜੇ ਕਿ SSA ਰਮਸਾ ਟੀਚਰਸ ਦੀ ਅਧਿਆਪਕਾਂ ਦੀ ਜਿਹੜੀ ਯੂਨੀਅਨ ਹੈ ਉਹਦੇ ਪ੍ਰਧਾਨ ਨੇ ਉਹਨਾਂ ਨਾਲ ਰਾਬਤਾ ਕਰਾਂਗੇ, ਔਰ ਗੱਲਬਾਤ ਦਾ ਵਿਸ਼ਾ ਇਹ ਜਿਹੜਾ ਕਿ ਕਾਫੀ ਲੰਬੇ ਸਮੇਂ ਤੋਂ ਐਕਚੁਲੀ ਅਲੱਗ ਅਲੱਗ ਜਿਹੜੀਆਂ ਜਥੇਬੰਦੀਆਂ ਨੇ ਅਧਿਆਪਕਾਂ ਦੀਆਂ ਉਹਨਾਂ ਦੇ ਸੰਘਰਸ਼ ਚੱਲ ਰਹੇ ਨੇ। ਤੋ ਬੀਤੇ 1-2 ਦਿਨਾਂ ਚ ਜਿਹੜਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ, ਲਾਠੀਚਾਰਜ ਹੋਇਆ, ਪਾਣੀ ਦੀਆਂ ਬੁਛਾੜਾਂ, ਅਥਰੂ ਗੈਸ ਟੀਚਰਾਂ ਤੇ ਪੁਲਿਸ ਪੰਜਾਬ ਪੁਲਿਸ ਵੱਲੋਂ ਹੋਇਆ, ਤੋ ਜਿਹੜੇ BED ਔਰ TET ਪਾਸ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦਾ ਸੰਘਰਸ਼ ਇਸ ਵਕਤ ਸਿਖਰਾਂ ਤੇ ਹੈ, ਔਰ ਉਹਨਾਂ ਨੇ ਜਿਹੜਾ ਸਿੱਖਿਆ ਮੰਤਰੀ ਹੈ ਉਹਦੇ ਘਰ ਦੇ ਘਰਾਓ ਦੀ ਕੋਸ਼ਿਸ਼ ਵਿੱਚ ਸਨ ਜਦੋਂ ਉਹਨਾਂ ਤੇ ਇਹ ਸਾਰਾ ਕੁਛ ਜਿਹੜਾ ਪੁਲਿਸ ਨੇ ਤਸ਼ੱਦਦ ਕੀਤਾ। ਤੋ ਸਾਥੀ ਹਰਦੀਪ ਟੋਡਰਪੁਰ ਸਾਨੂੰ ਬਿਲਕੁਲ ਅਪ ਟੂ ਡੇਟ ਜਾਣਕਾਰੀ ਦੇ ਸਕਣਗੇ। ਬੀਤੇ ਕੱਲ ਜਦੋਂ ਤੱਕ ਮੈਂ ਦੇਖਿਆ ਸੀਗਾ ਉਸ ਵਕਤ ਸ਼ਾਇਦ ਇੱਕ ਅਧਿਆਪਕ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਸੀ। ਤੋ ਸਾਥੀ ਹੋਰਾਂ ਕੋਲੋਂ ਜਲਦੀ ਅਸੀਂ ਪੂਰੀ ਅਪਡੇਟ ਲਵਾਂਗੇ, ਔਰ ਇਹ ਮੰਗਾਂ ਕੀ ਨੇ ਇਹ ਸੰਘਰਸ਼ ਦੀਆਂ, ਔਰ ਅੱਗੇ ਕੀ ਹੋਣ ਦੀ ਸੰਭਾਵਨਾ ਹੈ। ਉਸ ਤੋਂ ਅੱਗੇ ਚੱਲ ਕੇ ਸਾਡਾ ਇੱਥੇ ਸਥਾਨਕ ਮਸਲਿਆਂ ਤੇ ਕਾਫੀ ਅਸੀਂ ਇਸ ਵਕਤ ਪੱਖੀਆਂ ਹੋਈਆਂ ਨੇ ਗੱਲਾਂ ਬਾਤਾਂ। ਇੱਕ ਤਾਂ ਜਿਹੜੇ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਹੁੰਦਾ ਉਹਨੂੰ ਲੈ ਕੇ ਸਰਕਾਰ ਨੇ ਪਬਲਿਕ ਕੰਸਲਟੇਸ਼ਨ ਵਾਸਤੇ ਇੱਕ ਪ੍ਰਪੋਜ਼ਲ ਜਾਰੀ ਕੀਤਾ ਹੋਇਆ, ਉਹਦੀ ਸਬਮਿਸ਼ਨ 27 ਤਰੀਕ ਯਾਨੀ ਕਿ ਪਰਸੋਂ ਲਾਸਟ ਡੇਟ ਹੈ 27 ਤਰੀਕ 5 ਵਜੇ ਤੱਕ। ਤੋ ਉਹਦੇ ਬਾਰੇ ਗੱਲ ਕਰਾਂਗੇ ਉਸ ਪ੍ਰਪੋਜ਼ਲ ਵਿੱਚ ਕੀ ਕੁਝ ਹੈ ਔਰ ਉਹ ਸਬਮਿਸ਼ਨ ਕਿਸ ਤਰ੍ਹਾਂ ਤੁਸੀਂ ਉਹਦੀ ਕਰਨੀ ਹੈ। ਔਰ ਬਾਕੀ ਇਮੀਗ੍ਰੇਸ਼ਨ ਦੇ ਜਿਹੜੇ ਮਸਲੇ ਨੇ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰਤਾ ਨਾਲ ਕੁਝ ਨਾ ਕੁਝ ਜਿਹੜਾ ਕੰਟਰੋਵਰਸ਼ਲ ਬਾਰ ਬਾਰ ਹਰ ਦਿਨ ਆਲਮੋਸਟ ਜਾਂ ਹਰ ਦੂਸਰੇ ਦਿਨ ਕੁਛ ਨਾ ਕੁਛ ਖ਼ਬਰਾਂ 'ਚ ਇੱਥੇ ਆ ਰਿਹਾ, ਸੋ ਉਹਦੇ 'ਤੇ ਵੀ ਇੱਕ ਅਸੀਂ ਜਨਰਲ ਜੀ ਡਿਸਕਸ਼ਨ ਕਰਾਂਗੇ। ਔਰ ਬਾਰ ਬਾਰ ਇਹ ਵੀ ਸੁਣਨ ਨੂੰ ਮਿਲਦਾ ਕਿ ਜਿਹੜੇ ਮੁਜ਼ਾਹਰੇ ਨੇ, ਪ੍ਰੋਟੈਸਟ ਨੇ, ਇਹਨਾਂ ਕਰਕੇ ਰੂਲ ਜਿਹੜੇ ਹੋਰ ਸਖ਼ਤ ਹੋ ਗਏ ਨੇ, ਤੋ ਉਹ ਸਾਡੀ ਕੋਸ਼ਿਸ਼ ਰਹੇਗੀ ਕਿ ਇੱਕ ਸਿਲਸਿਲੇਵਾਰ ਲੜੀਵਾਰ ਤਰੀਕੇ ਨਾਲ ਇਤਿਹਾਸ ਹੈ ਜਿਹੜਾ ਸਾਡਾ ਆਪਣਾ ਅਮੀਰ ਵਿਰਸਾ ਔਰ ਇਤਿਹਾਸ ਹੈ ਰੋਸ ਕਰਨ ਦਾ, ਰੋਸ ਪ੍ਰਦਰਸ਼ਨਾਂ ਦਾ, ਉਹਦੇ 'ਤੇ ਇੱਕ ਅਸੀਂ ਲੜੀਵਾਰ ਗੱਲ ਸ਼ੁਰੂ ਕਰਨ ਦੀ ਅੱਜ ਕੋਸ਼ਿਸ਼ ਕਰਾਂਗੇ। ਤੋ ਦੋਸਤੋ, ਇਸ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ। ਇੱਕ ਗੀਤ ਸੰਤ ਰਾਮ ਉਦਾਸੀ ਹੋਰਾਂ ਦਾ ਗੀਤ ਹੈ, ਉੱਠ ਕਿਰਤੀਆ ਉੱਠਵੇ, ਔਰ ਗਾਇਆ ਹੋਇਆ ਹੈ ਗੁਰਸ਼ਰਨ ਭਾਜੀ, ਜਿਹੜੇ ਨਾਟਕਾਂ ਵਾਲੇ ਗੁਰਸ਼ਰਨ ਭਾਜੀ ਸਨ ਉਹਨਾਂ ਦੀ ਟੀਮ ਦੁਆਰਾ ਗਾਇਆ ਗਿਆ, ਔਰ ਸ਼ੁਰੂ 'ਚ ਕੌਮੈਂਟਰੀ ਜਿਹੜੀ ਹੈ ਗੀਤ ਬਾਰੇ ਉਹ ਗੁਰਸ਼ਰਨ ਭਾਜੀ ਹੋਰਾਂ ਦੀ ਖੁਦ ਦੀ ਆਵਾਜ਼ ਹੈ। ਤੋ ਇਸ ਗੀਤ ਦੇ ਦੌਰਾਨ ਅਸੀਂ ਸਾਥੀ ਹਰਦੀਪ ਟੋਡਰਪੁਰ ਹੋਰਾਂ ਨਾਲ ਰਾਬਤਾ ਕਾਇਮ ਕਰਾਂਗੇ, ਔਰ ਜਲਦ ਹੀ ਤੁਹਾਡੇ ਨਾਲ ਦੁਬਾਰਾ ਜੁੜ ਜਾਵਾਂਗੇ।
ਮਾਰੂ ਮੌਸਮਾਂ ਕੋਲੋਂ ਨਹੀਂ ਬਚਾ ਸਕਦੀ, ਇਹਦੇ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਨਿਮਾਣਿਆਂ ਲਈ ਤਰਲੇ ਦਾ ਨਹੀਂ ਉੱਠਣ ਦਾ ਵੇਲਾ ਹੈ। ਸੰਤ ਰਾਮ ਉਦਾਸੀ ਇਹ ਆਵਾਜ਼ ਉੱਚੀ ਕਰਦਾ ਹੈ, ਉੱਠਣ ਦਾ ਵੇਲਾ। ਤੇਰੇ ਸਿਰ ਤੇ ਚੋ
ਜਾਵੇ ਦਰਦ ਹੈ ਕਿਹੜੀ ਜਿੱਥੇ ਮਾਂ ਤੇ ਪੁੱਤ ਦਾ ਰਿਸ਼ਤਾ ਕੋਈ ਟੁਕੜੇ ਕੁਝ ਟਕਿਆ ਬਦਲੇ ਮਾਸ ਦੇ ਵਾਂਗੂ ਹੱਟੀਏ ਵਿਕਦਾ ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ ਦਾ ਹੁੱਟ ਵੇ ਉੱਠਣ ਦਾ ਵੇਲਾ ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ਦੀ ਅੱਗ ਚਾਹੀਦੀ ਤਾਂ ਫਿਰ ਸਾਂਬ ਬਰੂਦ ਨਾ ਰੱਖੀ ਜੇ ਕੁਝ ਮੁੜ ਕੇ ਦਾਮੋ ਹੈਗਾ ਤਾਂ ਫਿਰ ਨਾਪ ਕਰੂਦ ਨਾ ਰੱਖੀ ਤੂੰ ਐਟਮ ਦੀ ਤੂੜ ਵਿਚਾਲੇ ਸੁੱਟ ਚਾਨਣ ਦੀ ਮੁੱਠ ਵੇ ਸੁੱਟਣ ਦਾ ਵੇਲਾ ਉੱਠ ਕੀਤੀਆ ਉੱਠ ਵੇ ਉੱਠਣ ਦਾ ਵੇਲਾ ਫੌਜਣ ਕਾ ਤੋਂ ਆਪਣੇ ਢਿੱਡ ਵਿੱਚ ਸਿਰ ਦਾ ਕੀਤਾ ਪਾਪ ਹਟਾਵੇ ਜੋ ਤੇਰੀ ਦਸਤਾਰ ਨੂੰ ਪੈਂਦਾ ਤੋੜ ਦੇਈ ਉਹ ਗੁੱਟ ਵੇ ਉੱਠਣ ਦਾ ਵੇਲਾ ਉੱਠ ਕੀਤੀਆ ਉੱਠ ਵੇ ਉੱਠਣ ਦਾ ਵੇਲਾ ਜਗ ਨੂੰ ਪਰਦਾ ਕੋਈ ਕੁਲ ਜਗਾਂ ਦਾ ਕਿਸੇ ਨੂੰ ਲੱਗਦਾ ਗੋਲੀ ਕਿਸੇ ਦੀ ਹਿੱਕ ਨੂੰ ਮਿੰਨੇ ਤਗਮਾ ਕਿਸੇ ਦੀ ਹਿੱਕ ਤੇ ਪੱਬਦਾ ਤੂੰ ਖੰਡੇ ਦੀ ਤਾਰ ਦੇ ਵਿੱਚੋਂ ਲਿਸ਼ਕ ਵਾਂਗਰਾ ਫੁੱਟ ਵੇ ਉੱਠਣ ਦਾ ਵੇਲਾ ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਫੁੱਟ ਵੇ ਉੱਠਣ ਦਾ ਵੇਲਾ ਚਾਨਣ ਗਏ ਨ ਤੇਰੇ ਜੁੱਟ ਵੇ ਜੁੱਟਣ ਦਾ ਵੇਲਾ ਉੱਠ ਕੀਤੀਆ ਉੱਠ ਵੇ ਉੱਠਣ ਦਾ ਵੇਲਾ
ਇੱਕ ਵਾਰ ਫਿਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਸਾਥੀਓ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਸਾਥੀ ਹਰਦੀਪ ਟੋਡਰਪੁਰ ਹੋ ਗਏ ਨੇ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਦੱਸਿਆ ਸੀ ਕਿ ਸਾਥੀ ਜੀ ਐਸ ਐਸ ਏ ਰਮਸਾ ਜਿਹੜੀ ਅਧਿਆਪਕਾਂ ਦੀ ਯੂਨੀਅਨ ਹੈ ਉਹਦੇ ਪ੍ਰਧਾਨ ਨੇ ਔਰ ਮਸਲਾ ਇਸ ਵਕਤ ਜਿਹੜਾ ਕਿ ਬੜਾ ਭਖਿਆ ਹੋਇਆ ਹੈ ਬੀ ਐਡ ਔਰ ਟੀ ਏ ਟੀ ਪਾਸ ਜਿਹੜੇ ਬੇਰੁਜ਼ਗਾਰ ਸਾਡੇ ਅਧਿਆਪਕ ਨੇ ਉਹਨਾਂ ਤੇ ਬਹੁਤ ਹੀ ਤਿੱਖੇ ਰੂਪ ਵਿੱਚ ਤਸ਼ੱਦਦ ਕੀਤਾ ਗਿਆ ਪੁਲਿਸ ਦੁਆਰਾ ਤੋਂ ਸਾਥੀ ਹਰਦੀਪ ਟੋਡਰਪੁਰ ਹੋਰਾਂ ਕੋਲੋਂ ਅਸੀਂ ਸਾਰੇ ਮਾਮਲੇ ਬਾਰੇ ਜਾਣਾਂਗੇ ਔਰ ਕੀ ਇਸ ਵਕਤ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕਰਾਂਗੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਮਿਹਰਬਾਨੀ
ਹਾਂਜੀ ਤੋਂ ਸਾਥੀ ਜੀ ਆਪਾਂ ਗੱਲਬਾਤ ਕਰਾਂਗੇ ਪਿਛਲੇ ਦਿਨੀ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਸਿੱਖਿਆ ਮੰਤਰੀ ਉਹਦੀ ਕੋਠੀ ਨੂੰ ਘੇਰਨ ਦਾ ਇੱਕ ਆਪਣਾ ਰੋਸ ਪ੍ਰਦਰਸ਼ਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਉਹਨਾਂ ਨੇ ਇਰਾਦਾ ਕੀਤਾ ਤੇ ਉਸ ਇਰਾਦੇ ਮੁਤਾਬਕ ਜੋ ਉਹਨਾਂ ਦੀ ਕੋਠੀ ਵੱਲੋਂ ਵੱਧ ਰਹੇ ਸੀਗੇ ਉਹਦੇ ਤੇ ਬਹੁਤ ਹੀ ਖਤਰਨਾਕ ਕਿਸਮ ਦਾ ਸਰਕਾਰੀ ਮਸ਼ੀਨਰੀ ਵੱਲੋਂ ਤਸ਼ੱਦਦ ਕੀਤਾ ਗਿਆ ਤੋ ਸਰੋਤਿਆਂ ਦਾ ਸਾਂਝ ਪਾਓ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਕਿਹਨਾਂ ਘਨੌਣੀਆਂ ਹਰਕਤਾਂ ਤੇ ਉਤਰ ਆਈ ਹੈ
ਅਸੀਂ ਇਹ ਦੱਸਣਾ ਚਾਹੁੰਦੇ ਜੀ ਕਿ ਜਿਹੜੇ ਇਹ ਅਧਿਆਪਕ ਸੰਗਰੂਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ
ਜੀ
ਇਹ ਬੇਰੁਜ਼ਗਾਰ ETT ਵਾਲੇ ਤੇ ਬੇਰੁਜ਼ਗਾਰ BED ਵਾਲੇ ਅਧਿਆਪਕ ਨੇ ਇਹਨਾਂ ਦੀ ਮੰਗ ਜੇ ਅੱਜ ਕਹਿ ਲਈਏ ਕਿ ਮੁੱਖ ਮੰਗ ਇਹਨਾਂ ਦੀ ਰੁਜ਼ਗਾਰ ਦੀ ਮੰਗ ਨਹੀਂ ਹੈ ਮੁੱਖ ਮੰਗ ਇਹਨਾਂ ਦੀ ਇਹ ਬਣੀ ਹੋਈ ਹੈ ਕਿ ਜਿਹੜਾ ਯੋਗਤਾ ਇਹ ਰੱਖਦੇ ਸੀ ਅਧਿਆਪਕ ਲੱਗਣ ਦੀ ਕਿ ਪ੍ਰਾਇਮਰੀ ਟੀਚਰ ਲੱਗਣਾ ਤਾਂ ਉਹਨਾਂ ਨੂੰ ETT ਤੇ ਪਲੱਸ ਟੂ ਤੋਂ ਬਾਅਦ ETT ਹੁੰਦੀ ਹੈ
ਤੇ
ETT ਤੋਂ ਬਾਅਦ ਟੀਚਰ ਐਲੀਜੀਬਿਲਟੀ ਟੈਸਟ ਜਿਹਨੂੰ ਟੈਟ ਬੋਲਿਆ ਜਾਂਦਾ ਉਹ ਹੁੰਦਾ ਹੈਗਾ
ਜੀ ਜੀ
ਜਦੋਂ ਕੋਈ ਅਧਿਆਪਕ ਬੇਰੁਜ਼ਗਾਰ ਟੈਟ ਪਾਸ ਕਰ ਲੈਂਦਾ ਹੈਗਾ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਲੈਂਦਾ ਤਾਂ ਉਹ ਐਲੀਜੀਬਲ ਹੋ ਜਾਂਦਾ ਪ੍ਰਾਇਮਰੀ ਟੀਚਰ ਲੱਗਣ ਦੇ ਇਸੇ ਤਰ੍ਹਾਂ ਜਿਹੜਾ ਮਾਸਟਰ ਕੈਡਰ ਦੀ ਪੋਸਟ ਤੇ ਲੱਗਣਾ ਜਿਹੜੇ ਬੱਚੇ ਛੇਵੀਂ ਤੋਂ ਦਸਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹ BA ਤੋਂ ਬਾਅਦ BED ਦੀ ਡਿਗਰੀ ਹੁੰਦੀ ਹੈ BED ਦੀ ਡਿਗਰੀ ਤੋਂ ਬਾਅਦ ਫਿਰ ਉਹਨਾਂ ਦਾ ਟੈਟ ਹੁੰਦਾ ਹੈਗਾ ਤੇ ਫਿਰ ਉਹ ਐਲੀਜੀਬਲ ਹੋ ਜਾਂਦੇ ਹੈਗੇ ਨੇ
ਜੀ।
ਤੇ ਨੰਬਰਾਂ ਦੀ ਜਿਹੜੀ ਸ਼ਰਤ ਹੈਗੀ ਆ ਬੀ ਏ ਦੇ ਵਿੱਚ 45% ਐਸ ਸੀ ਕੈਟਾਗਰੀ ਲਈ ਤੇ 50% ਜਰਨਲ ਕੈਟਾਗਰੀ ਲਈ। ਜਿਹੜਾ 45% ਤੇ 50% ਨੰਬਰਾਂ ਦੀ ਸ਼ਰਤ ਪੂਰੀ ਕਰਦਾ ਉਹ ਬੀ ਐਡ ਕਰ ਸਕਦਾ ਤੇ ਬੀ ਐਡ ਤੋਂ ਬਾਅਦ ਟੈਟ ਪਾਸ ਕਰਕੇ ਟੀਚਰ ਲੱਗਣ ਦੇ ਕਾਬਲ ਹੋ ਜਾਂਦਾ ਹੈਗਾ
ਜੀ ਜੀ।
ਪਰ ਇਹ ਸਰਕਾਰ ਨੇ ਕੀਤਾ ਕੀ ਕਿ ਜਿਹੜੇ ਬੱਚੇ ਇਹ ਯੋਗਤਾ ਰੱਖਦੇ ਸੀ ਯੋਗਤਾ ਪੂਰੀ ਕਰ ਚੁੱਕੇ ਸੀ
ਹਾਂਜੀ
ਉਹਨਾਂ ਦੇ ਉੱਤੇ ਯੋਗਤਾ ਪੂਰੀ ਕਰਨ ਤੋਂ ਬਾਅਦ ਨਵੀਆਂ ਸ਼ਰਤਾਂ ਲਾ ਦਿੱਤੀਆਂ ਕਿ ਜਿਹੜੇ ਪਲੱਸ ਪ੍ਰਾਇਮਰੀ ਦੇ ਵਿੱਚ ਟੀਚਰ ਲੱਗਣ ਦੇ ਕਾਬਲ ਸੀ ਉਹਨਾਂ ਦੇ ਉੱਤੇ ਸ਼ਰਤ ਲਾ ਦਿੱਤੀ ਕਿ ਹੁਣ ਤੁਸੀਂ ਪਲੱਸ ਟੂ ਤੋਂ ਉੱਪਰਲੀ ਕੁਆਲੀਫਿਕੇਸ਼ਨ ਜਿਹੜੀ ਉਹ ਤੁਸੀਂ ਬੀ ਏ ਕਰਕੇ ਆਓ ਹੁਣ ਫਿਰ ਤੁਹਾਨੂੰ ਟੀਚਰ ਰੱਖਣਾ ਹੈਗਾ ਸੀ।
ਠੀਕ।
ਇਸੇ ਤਰ੍ਹਾਂ ਜਿਹੜੇ ਛੇਵੀਂ ਤੋਂ ਅੱਠ ਦਸਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਮਾਸਟਰ ਕੈਡਰ ਦੀ ਪੋਸਟ ਤੇ ਲੱਗਣੇ ਸੀ ਉਹਨਾਂ ਨੇ ਇਹ ਸ਼ਰਤ ਲਾ ਦਿੱਤੀ ਕਿ ਜਿਹਨਾਂ ਨੇ 45% ਨੰਬਰ ਰਿਜ਼ਰਵ ਕੈਟਾਗਰੀ ਦੇ ਤੇ 50% ਜਰਨਲ ਦੇ ਇਸ ਦੀ ਬਜਾਏ 50% ਤੇ 55% ਦੀ ਸ਼ਰਤ ਲਾ ਦਿੱਤੀ। ਇਸ ਕਰਕੇ ਹਜ਼ਾਰਾਂ ਬੇਰੁਜ਼ਗਾਰ ਅਧਿਆਪਕ ਨੇ ਚਾਹੇ ਉਹ ETT ਵਾਲੇ ਹੋਣ ਚਾਹੇ BEd ਵਾਲੇ ਹੋਣ ਜਿਹੜੇ ਯੋਗਤਾ ਰੱਖਦੇ ਸੀ ਉਹਨਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈਗਾ ਟੀਚਰ ਲੱਗਣ ਤੋਂ। ਇਸ ਕਰਕੇ ਸਭ ਤੋਂ ਭਖਵਾਂ ਮੁੱਦਾ ਇਹ ਸੀ ਇਸ ਤਰ੍ਹਾਂ ਦੇ ਨਿਯਮ ਸਰਕਾਰ ਅਸੀਂ ਇਸ ਚੀਜ਼ ਦੇ ਵਿਰੋਧੀ ਨਹੀਂ ਹੈ ਕਿ ਸਰਕਾਰ ਕੋਈ ਵੱਧ ਕੁਆਲੀਫਿਕੇਸ਼ਨ ਵਾਲੇ ਨੂੰ ਨੌਕਰੀ ਤੇ ਨਾ ਰੱਖੇ ਪਰ ਜਿਹੜਾ ਵਿਦਿਆਰਥੀ ਯੋਗਤਾ ਪੂਰੀ ਕਰ ਚੁੱਕਿਆ ਹੈਗਾ
ਜੀ
ਉਸ ਤੋਂ ਬਾਅਦ ਵੀ ਯੋਗਤਾ ਪੂਰੀ ਕਰ ਚੁੱਕੇ ਅਧਿਆਪਕਾਂ ਦੀ ਗਿਣਤੀ ਤਾਂ ਬਹੁਤ ਹਜ਼ਾਰਾਂ ਦੇ ਵਿੱਚ ਹੈਗੀ ਹੈ ਜੇ ਕਹਿ ਲਈਏ ਤੇ ਜਦੋਂ ਪੋਸਟਾਂ ਆਉਣਗੀਆਂ ਉਹਨਾਂ ਦੇ ਵਿੱਚ ਕਹਿ ਲਈਏ ਜਿਹੜੇ ਯੋਗਤਾ ਰੱਖਦੇ ਨੇ ਉਹਨਾਂ ਦੇ ਵਿੱਚੋਂ ਦੁਬਾਰਾ ਫਿਰ ਮੈਰਿਟ ਬਣਨੀ ਹੈਗੀ ਹੈ ਕਿਹੜੇ ਨੌਕਰੀ ਤੇ ਆਉਣਗੇ ਤੇ ਕਿਹੜੇ ਨਹੀਂ ਆਉਣਗੇ। ਪਰ ਸਰਕਾਰ ਨੇ ਨਵੇਂ ਨਿਯਮ ਬਣਾ ਕੇ ਉਹਨਾਂ ਵਿਦਿਆਰਥੀਆਂ ਨੂੰ ਅਪਲਾਈ ਕਰਨ ਤੋਂ ਵੀ ਰੋਕ ਦਿੱਤਾ ਹੈਗਾ ਨਵੀਆਂ ਪੋਸਟਾਂ ਦੇ ਜਿਹੜੇ ਯੋਗਤਾ ਰੱਖਦੇ ਸੀ। ਸੋ ਇਸ ਕਰਕੇ ਬੇਰੁਜ਼ਗਾਰਾਂ ਦਾ ਅੰਦੋਲਨ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ। ਅਫਸੋਸ ਦੀ ਗੱਲ ਆ ਕਿ 2 ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਿਆ ਇਹਨਾਂ ਨੂੰ ਸੰਗਰੂਰ ਦੇ ਵਿੱਚ ਪੱਕੇ ਧਰਨੇ ਤੇ ਬੈਠੇ ਨੇ। ਕੁਛ ਬੱਚੇ ETT ਵਾਲੇ ਟੈਂਕੀ ਦੇ ਉੱਤੇ ਵੀ ਚੜੇ ਬੈਠੇ ਨੇ, ਬਾਕੀ BEd ਵਾਲੇ DC ਦਫ਼ਤਰ ਦੇ ਸਾਹਮਣੇ ਬੈਠੇ ਨੇ। ਇੱਥੋਂ ਦੇ ਸਿੱਖਿਆ ਮੰਤਰੀ ਬਜਿੰਦਰ ਸਿੰਘ ਨਾਲ ਜਿਹੜੇ ਸੰਗਰੂਰ ਤੋਂ ਵਿਧਾਇਕ ਚੁਣੇ ਗਏ ਸੀ ਉਹਨਾਂ ਕੋਲੇ ਇਸ ਤਰ੍ਹਾਂ ਦੀ ਕਹਿ ਲਈਏ ਕਿ ਇਸ ਤਰ੍ਹਾਂ ਦੀ ਹਮਦਰਦੀ ਵੀ ਨਹੀਂ ਹੈ ਕਿ ਜੇ ਉਹ ਆਪ ਨਹੀਂ ਹੱਲ ਕਰ ਸਕਦੇ ਇਹਨਾਂ ਮਸਲਿਆਂ ਦਾ ਤਾਂ ਕੋਈ ਮੁੱਖ ਮੰਤਰੀ ਪੱਧਰ ਤੱਕ ਉਹ ਗੱਲ ਕਰਨ ਤੇ ਇਸ ਸਮੱਸਿਆ ਦਾ ਕੋਈ ਹੱਲ ਲੱਭਿਆ ਜਾਵੇ। ਇਸ ਤਰ੍ਹਾਂ ਵਿਹਾਰ ਕੀਤਾ ਜਾ ਰਿਹਾ ਅਧਿਆਪਕਾਂ ਦੇ ਨਾਲ ਜਿਵੇਂ ਉਹ ਕੋਈ ਮਤਲਬ ਬਾਹਰਲੇ ਦੇਸ਼ ਦੇ ਨਾਗਰਿਕ ਹੋਣ ਤੇ ਇਸ ਕਰਕੇ ਉਹਨਾਂ ਦਾ ਵਿਰੋਧ ਹੈਗਾ। ਹੁਣ ਬੱਚਿਆਂ ਦੇ ਵੀ ਕੋਈ ਸਬਰ ਦੇ ਹੱਦ ਬੰਨੇ ਹੁੰਦੇ ਨੇ, ਜਦੋਂ ਵਾਰ ਵਾਰ ਤੁਸੀਂ ਗੱਲ ਨੀ ਸੁਣੋਗੇ ਤਾਂ ਉਹਨਾਂ ਵੱਲੋਂ ਵੀ ਹੁੰਦਾ ਹੈਗਾ ਕਿ ਅੱਗੇ ਵਧਣਾ ਹੈਗਾ, ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਨੇ, ਕੋਈ ਚਾਹ ਨੂੰ ਨੀ ਕਰਦਾ ਹੈ।
ਬਿਲਕੁਲ, ਕੋਈ ਸ਼ੱਕ ਨੀ, ਕੋਈ ਸ਼ੱਕ ਨੀ। ਔਰ ਸਾਥੀ ਜੀ, ਜੇ ਆਪਾਂ ਉਸ ਗੱਲ ਤੇ ਆਈਏ ਕਿ ਜਦੋਂ ਕੋਠੀ ਦਾ ਘਿਰਾਓ ਕਰਨ ਵਾਸਤੇ ਆਪਣੇ ਸਾਥੀ ਬੇਰੁਜ਼ਗਾਰ ਅਧਿਆਪਕ ਉਹਦੇ ਵੱਲ ਵਧੇ ਆ ਤੇ ਉਹਦੇ ਵਿੱਚ ਮਤਲਬ ਗਹਿਰੀਆਂ ਸੱਟਾਂ ਵੀ ਪੁਲਿਸ ਵੱਲੋਂ ਮਾਰੀਆਂ ਗਈਆਂ, ਪਾਣੀ ਦੀਆਂ ਬੁਸ਼ਾਰਾਂ ਵੀ ਕੀਤੀਆਂ ਗਈਆਂ।
ਹਾਂਜੀ
ਜੀ, ਉਹਦੇ ਬਾਰੇ ਦੱਸੋ ਕਿ ਉਹ ਸਾਥੀ ਦੇ ਕੀ ਕਿਹੜੀ ਹਾਲਤ ਦੇ ਵਿੱਚ ਨੇ।
ਦੇਖੋ ਜੀ, ਜਦੋਂ ਜਿਹੜਾ ਸਾਡਾ ਮੰਤਰੀ ਹੈਗਾ ਮਹਿਕਮੇ ਦਾ, ਉਸ ਮੰਤਰੀ ਦੇ ਦਰਵਾਜੇ ਤੇ ਹੀ ਅਸੀਂ ਫਰਿਆਦ ਲੈ ਕੇ ਜਾਵਾਂਗੇ ਤੇ ਉਹ ਬੇਰੁਜ਼ਗਾਰ ਅਧਿਆਪਕ ਸੀ, ਉਹ ਮੰਤਰੀ ਦੇ ਕੋਈ ਘਰ ਦੇ ਉੱਤੇ ਕਬਜ਼ਾ ਤਾਂ ਕਰਕੇ ਉਹਨਾਂ ਨੇ ਬੈਠਣਾ ਨਹੀਂ ਸੀ,
ਬਿਲਕੁਲ ਨਹੀਂ,
ਘਰ ਦੇ ਅੱਗੇ ਬਹਿ ਕੇ ਇੱਕ ਦਰਵਾਜੇ ਦੇ ਅੱਗੇ ਬਹਿ ਕੇ ਆਪਣੀ ਫਰਿਆਦ ਹੀ ਦੁਬਾਰਾ ਉਹ ਲੈ ਕੇ ਜਾ ਰਹੇ ਸੀ। ਪਰ ਜਦੋਂ ਉਹਨਾਂ ਤੇ ਰਸਤੇ ਦੇ ਵਿੱਚ ਰੋਕਿਆ ਗਿਆ ਕਿ ਮੰਤਰੀ ਦੇ ਦਰਵਾਜੇ ਤੱਕ ਨੀ ਪਹੁੰਚਣ ਦਿੱਤਾ ਗਿਆ ਹੈਗਾ, ਤਾਂ ਬੇਰੁਜ਼ਗਾਰ ਜਦੋਂ ਅੱਗੇ ਵੱਧ ਰਹੇ ਸੀ ਤਾਂ ਉਹਨਾਂ ਦੇ ਉੱਤੇ ਭਿਆਨਕ ਲਾਠੀ ਚਾਰਜ ਹੋਇਆ। ਇਸ ਲਾਠੀ ਚਾਰਜ ਲਈ ਭਾਵੇਂ ਸਿੱਧੇ ਰੂਪ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਲੱਗਦਾ ਕਿ ਪੰਜਾਬ ਪੁਲਿਸ ਨੇ ਲਾਠੀ ਚਾਰਜ ਕੀਤਾ ਹੈਗਾ, ਪਰ ਅਸੀਂ ਅੰਦਰੋਂ ਅੰਦਰ ਹੀ ਮਹਿਸੂਸ ਕਰਦੇ ਹਾਂ, ਪੁਲਿਸ ਦੇ ਵਿੱਚੋਂ ਵੀ ਆਵਾਜ਼ ਆਉਂਦੀ ਹੈਗੀ ਹੈ ਕਿ ਸਾਰੇ ਹੀ ਵਰਗ ਸਰਕਾਰ ਤੋਂ ਤੰਗ ਹੈਗੇ ਨੇ, ਪੁਲਿਸ ਵਾਲਿਆਂ ਨੂੰ ਹਦਾਇਤਾਂ ਹੀ ਇਸ ਤਰ੍ਹਾਂ ਦੀਆਂ ਨੇ ਕਿ ਉਹਨਾਂ ਕੋਲੇ ਵੀ ਕੋਈ ਰਸਤਾ ਨਹੀਂ ਹੈ। ਇਸ ਲਾਠੀਚਾਰਜ ਦੇ ਵਿੱਚ ਕਾਫੀ ਸਾਥੀ ਜ਼ਖਮੀ ਹੋਏ ਨੇ, ਇੱਕ ਬੇਰੁਜ਼ਗਾਰ ਅਧਿਆਪਕ ਸੀ ਉਹ ਹੋਸਪਿਟਲਾਈਜ਼ ਵੀ ਹੋਏ ਸੀ। ਬਾਕੀ ਇਹ ਹੈ ਕਿ ਖਤਰੇ ਤੋਂ ਬਾਹਰ ਨੇ, ਪਰ ਸੱਟਾਂ ਗਹਿਰੀਆਂ ਨੇ ਕੁਛ ਬੇਰੁਜ਼ਗਾਰਾਂ ਦੀ।
ਬਿਲਕੁਲ ਬਿਲਕੁਲ ਸਾਥੀ ਜੀ, ਮੇਰੇ ਦਿਮਾਗ ਚ ਇੱਕ ਸਵਾਲ ਆ ਰਿਹਾ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀ ਕੁਆਲੀਫਿਕੇਸ਼ਨ ਦੀ ਉਹਨਾਂ ਨੇ ਵੱਧ ਦੀ ਮੰਗ ਕਰਤੀ ਹੈ ਤੇ ਜਿਹੜੇ ਪਹਿਲਾਂ ਉਹ ਪਹਿਲੀ ਕੰਡੀਸ਼ਨ ਨਾਲ ਹੁਣ ਉਹ ਮੈਚ ਨਹੀਂ ਕਰ ਰਹੇ, ਪਰ ਜਿਹੜੇ ਅਧਿਆਪਕ ਇਹੋ ਜਿਹੇ ਵੀ ਹੋਣਗੇ ਕਿ ਜਿਹੜੇ ਉਹ ਕੁਆਲੀਫਿਕੇਸ਼ਨ ਨੂੰ ਕੰਪਲਾਈ ਕਰਦੇ ਆ, ਮਤਲਬ ਉਹਨਾਂ ਕੋਲ ਆਲਰੇਡੀ ਉਹ ਕੁਆਲੀਫਿਕੇਸ਼ਨ ਹਾਈ ਹੈ ਕਿ ਉਹਨਾਂ ਨੂੰ ਸਾਰਿਆਂ ਨੂੰ ਨੌਕਰੀਆਂ ਮਿਲ ਗਈਆਂ ਹੋਈਆਂ ਨੇ।
ਨਹੀਂ 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 ਇਹ ਬਿਲਕੁਲ ਨੀ ਜੀ, ਨੌਕਰੀ ਤਾਂ ਕਿਸੇ ਨੂੰ ਵੀ ਨੀ ਦਿੱਤੀ। ਇਹ ਅਸਲ ਚ ਗੱਲ ਇਹ ਵਾਪਰੀ ਕਿ 100 ਦੇ ਲਗਭਗ ਪੋਸਟ ਸੀ ਪ੍ਰਾਇਮਰੀ ਦੀ, ਜਿਹੜੇ ਹੈਂਡੀਕੈਪਡ ਕੈਟਾਗਰੀ ਦੇ। ਉਦੋਂ ਜਦੋਂ ਪੋਸਟਾਂ ਕੱਢੀਆਂ, ਕਿਉਂਕਿ ਬੈਕਲੌਗ ਦੀਆਂ ਪੋਸਟਾਂ ਖਾਲੀ ਪਈਆਂ ਸੀ, ਤੇ ਕੁਛ ਗਿਣਤੀ ਦੀਆਂ ਪੋਸਟਾਂ ਸੀ ਬੀ ਐਡ ਦੀਆਂ, ਜਿਹੜੇ ਮਾਸਟਰ ਕੈਡਰ ਦੀ ਪੋਸਟ ਤੇ ਆਉਣਾ ਸੀ
ਜੀ,
ਉਹਨਾਂ ਨੂੰ ਜਦੋਂ ਨੌਕਰੀ ਦਿੱਤੀ ਤਾਂ ਉਹਨਾਂ ਤੇ ਨਵੀਆਂ ਸ਼ਰਤਾਂ ਥੋਪ ਦਿੱਤੀਆਂ ਗਈਆਂ। ਇਸ ਕਰਕੇ ਇਹ ਤਾਂ ਫਿਲਹਾਲ ਜਿਹੜੇ ਬੈਕਲੌਗ ਦੀਆਂ ਬਹੁਤ ਕੁਛ ਸੈਂਕੜੇ 100-125 ਪੋਸਟ ਕੁੱਲ ਮਿਲਾ ਕੇ ਬਣਦੀ ਹੈ ਦੋਨੋਂ ਕੈਟਾਗਰੀਆਂ ਦੀ। ਜਦੋਂ ਉਹ ਭਰਤੀ ਹੈਗੀ ਨਵੀਂ ਸ਼ਰਤਾਂ ਤੇ ਕੀਤੀ ਗਈ ਹੈਗੀ ਹੈ, ਤਾਂ ਬਾਕੀਆਂ ਦੇ ਲਈ ਵੀ ਇਹ ਬੇਰੁਜ਼ਗਾਰ ਮਹਿਸੂਸ ਕਰ ਰਹੇ ਨੇ ਕਿ ਜਦੋਂ ਹੁਣ ਸ਼ਰਤ ਇਹਨਾਂ ਨੇ ਇੱਕ ਵਾਰ ਜਿਹੜੀ ਰੀਤ ਪਾ ਦਿੱਤੀ ਹੈਗੀ ਹੈ, ਇਹ ਸ਼ਰਤਾਂ ਆਉਣ ਵਾਲੇ ਸਮੇਂ ਸਾਰਿਆਂ ਤੇ ਲੱਗਣਗੀਆਂ। ਬਾਕੀ ਰਹੀ ਗੱਲ ਵੱਧ ਯੋਗਤਾ ਵਾਲਿਆਂ ਦੀ, ਵੱਧ ਯੋਗਤਾ ਵਾਲਿਆਂ ਨੂੰ ਵੀ ਨੌਕਰੀ ਨਹੀਂ ਦਿੱਤੀ ਹੈਗੀ ਇਹਨਾਂ ਨੇ, ਤੇ ਸਰਕਾਰ ਦਾ ਲੌਜਿਕ ਆਮ ਤੌਰ ਤੇ ਇਹ ਹੁੰਦਾ ਮੀਟਿੰਗਾਂ ਦੇ ਵਿੱਚ ਜਦੋਂ ਜਾਂਦੇ ਹਾਂ ਕਿ ਜਿਹੜੇ ਵੱਧ ਪੜ੍ਹੇ ਲਿਖੇ ਨੇ ਅਸੀਂ ਉਹਨਾਂ ਨੂੰ ਪ੍ਰਾਇਓਰਟੀ ਦੇਣੀ ਹੈਗੀ ਹੈ, ਪਰ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਜਿਹੜੇ ਪੀ ਐਚ ਡੀ ਤੱਕ ਡਿਗਰੀਆਂ ਕਰੀ ਬੈਠੇ ਨੇ ਉਹਨਾਂ ਦਾ ਸ਼ੋਸ਼ਣ ਵੱਡੇ ਪੱਧਰ ਤੇ ਹੋ ਰਿਹਾ, ਉਹਨਾਂ ਨੂੰ ਰੁਜ਼ਗਾਰ ਨੀ ਮਿਲ ਰਿਹਾ। ਦੂਜੇ ਪਾਸੇ ਕਾਲਜਾਂ ਦੇ ਵਿੱਚ ਵੀ ਅਸਾਮੀਆਂ ਖਾਲੀ ਨੇ, ਸਕੂਲਾਂ ਦੇ ਵਿੱਚ ਪੋਸਟਾਂ ਖਾਲੀ ਪਈਆਂ ਹੈਗੀਆਂ ਨੇ, ਸਕੂਲਾਂ ਚ ਰੁਜ਼ਗਾਰ ਨੀ ਮਿਲ ਰਿਹਾ। ਸੋ ਇਹ ਸਵਾਲ ਜਿਹੜਾ ਹੈਗਾ ਕਿ ਅਸਲ ਦੇ ਵਿੱਚ ਸਰਕਾਰ ਦੀ ਇੱਕੋ ਨੀਤੀ ਹੈ ਕਿ ਬੇਰੁਜ਼ਗਾਰਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਜਾਣ, ਵੱਧ ਕੁਆਲੀਫਿਕੇਸ਼ਨ ਵਾਲੇ ਐਜੂਕੇਸ਼ਨ ਤੋਂ ਅਲੱਗ ਰਹਿ ਜਾਣ, ਤੇ ਘੱਟ ਵਾਲੇ ਐਜੂਕੇਸ਼ਨ ਵਾਲੇ ਪਾਸੇ ਚੱਲੇ ਹੋਏ ਨੇ। ਤੇ ਦੂਜਾ ਹੈਗਾ ਕਿ ਜਿਸ ਮੰਗ ਤੇ ਬੇਰੁਜ਼ਗਾਰਾਂ ਨੂੰ ਲੜਨਾ ਚਾਹੀਦਾ ਸੀ, ਮੰਗ ਸੀ ਰੁਜ਼ਗਾਰ ਦੀ, ਉਹ ਸਰਕਾਰ ਆ ਜਿਹੜੀ ਘਰ ਘਰ ਰੁਜ਼ਗਾਰ ਦਾ ਵਾਅਦਾ ਦੇ ਕੇ ਆਈ ਸੀ, ਉਹ ਵਾਅਦਾ ਇਹਨਾਂ ਤੋਂ ਪੂਰਾ ਨੀ ਹੋਇਆ ਹੈਗਾ। ਤੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਬੇਰੁਜ਼ਗਾਰ ਹੁਣ ਰੁਜ਼ਗਾਰ ਮੰਗਦੇ ਹੈਗੇ ਨੇ, ਸੜਕਾਂ ਤੇ ਆਉਂਦੇ ਨੇ, ਇਸ ਕਰਕੇ ਇਹਨਾਂ ਨੂੰ ਸੈਕੰਡਰੀ ਦਰਜੇ ਦੀ, ਦੂਜੇ ਦਰਜੇ ਦੀ ਮੰਗ ਦੇ ਉੱਤੇ ਇਹਨਾਂ ਨੂੰ ਲਿਜਾ ਕੇ ਰੱਖੀ ਹੈ, ਸ਼ਰਤਾਂ ਉਸ ਤਰ੍ਹਾਂ ਦੀਆਂ ਲਾ ਦੀ ਕਿ ਰੁਜ਼ਗਾਰ ਮੰਗਣ ਦੇ ਯੋਗੇ ਨਾ ਰਹਿਣ।
ਬਿਲਕੁਲ 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 ਸਾਥੀ ਜੀ, ਮੈਂ ਆਹ ਜਿਹੜੀ ਜਿਸ ਤਰੀਕੇ ਨਾਲ ਇਹਨਾਂ ਨੇ ਕੰਡੀਸ਼ਨ ਸਖ਼ਤ ਕੀਤੀਆਂ ਨੇ, ਸਾਡੇ ਨਿਊਜ਼ੀਲੈਂਡ ਦੇ ਵਿੱਚ ਵੀ ਪ੍ਰਵਾਸੀ ਕੰਮ ਹੈ ਨਾ, ਬਿਲਕੁਲ ਲਗਭਗ ਇਹੋ ਜਿਹਾ ਕੁਛ ਹੋ ਰਿਹਾ ਹੈ, ਉਹ ਵੀ ਆਪਾਂ ਇਸ ਤੁਹਾਡੇ ਤੋਂ ਬਾਅਦ ਤੇ ਗੱਲ ਕਰਾਂਗੇ।
ਹਾਂਜੀ ਹਾਂ, ਅਸੀਂ ਪੜ੍ਹਦੇ ਰਹਿੰਦੇ ਜੀ, ਤੁਸੀਂ ਲਿਖਦੇ ਤਾਂ ਜਦ ਬੋਲਦੇ ਅਸੀਂ ਸੁਣਿਆ।
ਹਾਂਜੀ ਸਾਥੀ ਜੀ, ਕਿਉਂਕਿ ਜਿਹੜੇ ਇੱਥੇ ਖਾਸ ਕਰਕੇ ਭਾਰਤੀ ਮੂਲ ਦੇ ਜਿਹੜੇ ਕੰਮ ਹੈ ਇੱਥੇ ਪੰਜ ਪੰਜ ਛੇ ਛੇ ਸਾਲ ਤੋਂ ਕੰਮ ਕਰ ਰਹੇ ਨੇ, ਉਹ ਜਦੋਂ ਉਹਨਾਂ ਦਾ ਜਿਹੜਾ ਏਮ ਆ ਪੱਕੇ ਹੋਣ ਦਾ, ਉਹ ਜਦਕਿ ਸਾਥੀ ਜਿਹੜਾ ਇੱਥੇ ਜਿਹੜਾ ਬਸ਼ਿੰਦਾ ਹੈ, ਇੱਥੇ ਜਿਹੜਾ ਰਹਿੰਦਾ ਹੈ, ਉਹਦੀ ਵੀ ਜਿਹੜੀ ਇੱਕ ਐਵਰੇਜ ਜਿਹੜੀ ਤਨਖਾਹ ਆ ਉਹ 54,000 ਤੋਂ ਉੱਪਰ ਨੀਗੀ, ਤੇ ਇਹਨਾਂ ਨੇ ਉਹਨਾਂ ਦੇ ਸ਼ਰਤ ਲਾ ਤੇ ਵੀ ਤੁਹਾਡੀ ਤਨਖਾਹ 1,06,000 ਹੋਣੀ ਚਾਹੀਦੀ ਹੈ। ਸੋ ਬੇਸਿਕਲੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਜਿਹੜਾ ਇਹ ਪੂੰਜੀਵਾਦੀ ਸਿਸਟਮ ਦੇ ਵਿੱਚ ਜਿੰਨਾ ਵਰਤਣਾ ਸੀ ਉਹਨਾਂ ਨੂੰ ਉਹਦਾ ਖੂਨ ਚੂਸ ਲਿਆ, ਤੇ ਹੁਣ ਤੁਸੀਂ ਆਪਣੇ ਘਰਾਂ ਨੂੰ ਵਾਪਸ ਜਾਓ। ਸੋ ਇਹ ਪੂੰਜੀਵਾਦੀ ਸਿਸਟਮ ਦਾ ਇਹ ਦੁਨੀਆਂ ਦਾ ਸਾਥੀ ਜੀ ਇੱਕ ਇਹੋ ਜਿਹਾ ਵਰਤਾਰਾ ਹੈ ਆ। ਤੋ ਸਾਥੀ ਜੀ, ਇਹ ਸੰਘਰਸ਼
ਬਿਲਕੁਲ, ਬਾਕੀ ਸਾਡੇ ਦੇਸ਼ ਦੀ ਤਾਂ ਹਾਲਤ ਇਹ ਹੈ ਜੀ ਕਿ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਭਾਰਤ ਦਾ ਹਿੱਸਾ ਹੈਗਾ, ਇੱਥੇ ਤਾਂ ਅਸੀਂ ਮੰਨਦੇ ਹਾਂ ਕਿ ਪੂੰਜੀਵਾਦ ਵੀ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਹੈ। ਪੂੰਜੀਵਾਦੀ ਪ੍ਰਬੰਧ ਹੋਵੇ ਜਾਂ ਡੈਮੋਕ੍ਰੇਸੀ ਜਿਹੜੀ ਸੋ ਕਾਲਡ ਬੁਰਜੂਆ ਦੇਸ਼ਾਂ ਦੇ ਵਿੱਚ ਹੁੰਦੀ ਹੈਗੀ ਹੈ, ਬੁਰਜੂਆ ਸ਼੍ਰੇਣੀ ਦੀ ਡੈਮੋਕ੍ਰੇਸੀ ਹੈ ਜਿਹੜੀ, ਉਸ ਡੈਮੋਕ੍ਰੇਸੀ ਦੇ ਵਿੱਚ ਘੱਟੋ ਘੱਟ ਸਮੱਸਿਆਵਾਂ ਨੂੰ ਐਡਰੈਸ ਕੀਤਾ ਜਾਂਦਾ ਹੈ।
ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ।
ਕਾਨੂੰਨ ਉਸ ਢੰਗ ਦੇ ਕੀਤੇ ਜਾਂਦੇ ਨੇ ਜਿਹੜੇ ਕੋਈ ਲੌਜੀਕਲ ਹੋਣ। ਹੁਣ ਆਉਣ ਵਾਲੇ ਜਿਹੜੇ ਤੁਸੀਂ ਨਵੇਂ ਬੱਚਿਆਂ ਨੂੰ ਟੈਸਟ ਲੈਣਾ ਹੈਗਾ, ਉਹਨਾਂ ਦਾ ਟੀਚਰ ਐਲੀਜੀਬਿਲਟੀ ਟੈਸਟ, ਉਹਦੇ ਲਈ ਸ਼ਰਤਾਂ ਤੁਸੀਂ ਉਹ ਲਾਓ। ਸਭ ਤੋਂ ਪਹਿਲਾਂ ਤਾਂ ਕਿਸੇ ਬੱਚੇ ਨੇ ਪਲੱਸ ਟੂ ਕਰਨੀ ਹੈਗੀ ਹੈ, ਉਹਦੀ ਕੁਆਲੀਫਿਕੇਸ਼ਨ ਬੀ ਏ ਕੀਤੀ ਜਾਂਦੀ ਹੈ, ਫਿਰ ਪੀਟੀਟੀ ਕਰਵਾਈ ਜਾਂਦੀ ਹੈਗੀ ਹੈ, ਫਿਰ ਟੈਟ ਪਾਸ ਕੀਤਾ ਜਾਂਦਾ। ਇਹ ਤਾਂ ਕੋਈ ਬਣਦੀ ਹੈਗੀ ਗੱਲ ਕਿ ਬੱਚੇ ਨੂੰ ਪਹਿਲਾਂ ਪਤਾ ਹੋਵੇ ਕਿ 3 ਸਾਲ ਬੀ ਏ ਦੇ ਵਿੱਚ ਲਾਉਣੇ ਨੇ, ਪਲੱਸ ਟੂ ਤੋਂ ਬਾਅਦ ਫਿਰ ਈ ਟੀ ਟੀ ਕਰਨੀ ਹੈ, ਇੰਨਾ ਸਮਾਂ ਮੇਰੇ ਕੋਲ ਹੈਗਾ। ਹੁਣ ਜਦੋਂ ਜਿਹੜੇ ਆਲਰੇਡੀ ਯੋਗਤਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਕਹਿ ਲਈਏ ਕਿ ਉਸ ਪ੍ਰੋਸੈਸ ਦੇ ਵਿੱਚ ਪਾਉਣਾ, ਇਹ ਕਿਤੇ ਵੀ ਸੰਭਵ ਨਹੀਂ। ਅਗਲੀ ਗੱਲ, ਹਰ ਸਿਸਟਮ ਦੇ ਵਿੱਚ ਇਹ ਹੁੰਦਾ ਕਿ ਇੱਕ ਅਥਾਰਟੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ, ਉਸ ਤੋਂ ਹਾਇਰ ਅਥਾਰਟੀ ਫਿਰ ਹਾਇਰ ਅਥਾਰਟੀ। ਇੱਥੇ ਹਾਲਤ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਸਮੱਸਿਆਵਾਂ ਸੁਣਨ ਤੋਂ ਵੀ ਮਤਲਬ ਕੰਨੀ ਕਤਰਾਉਂਦੇ ਹੈਗੇ ਨੇ, ਉਹਨਾਂ ਨੂੰ ਹੱਲ ਕਰਨਾ ਤਾਂ ਦੂਰ ਦੀ ਗੱਲ ਹੈ।
ਬਿਲਕੁਲ ਬਿਲਕੁਲ ਸਾਥੀ ਜੀ, ਗਾਂ ਦੇ ਕੀ ਪਲਾਨ ਨੇ ਸੰਘਰਸ਼ ਨੂੰ ਕਿਸ ਪਾਸੇ ਲਿਜਾਣ ਦੇ, ਕਿਉਂਕਿ ਅਧਿਆਪਕਾਂ ਦੇ ਵਿੱਚ ਬਹੁਤ ਰੋਸ ਹੈ ਇਸ ਚੀਜ਼ ਦਾ।
ਹਾਂਜੀ ਹਾਂਜੀ, ਦੇਖੋ ਜੀ, ਜਿਹੜਾ ਇਹ ਬੇਰੁਜ਼ਗਾਰਾਂ ਨਾਲ ਕੱਲ ਵਾਪਰਿਆ ਹੈਗਾ, ਇਸ ਨੇ ਪਿਛਲੇ ਹਫ਼ਤੇ ਹੀ ਪਹਿਲਾਂ ਵਾਪਰ ਕੇ ਹਟਿਆ ਹੈਗਾ, ਲਗਾਤਾਰ ਦੂਜਾ ਐਤਵਾਰ ਸੀ ਜਦੋਂ ਇਹ ਘਟਨਾ ਵਾਪਰੀ ਸੀਗੀ ਲਾਠੀਚਾਰਜ ਵਾਲੀ। ਇਸ ਕਰਕੇ ਪੰਜਾਬ ਕੱਲ ਪੰਜਾਬ ਦੀਆਂ ਬਹੁਤ ਸਾਰੀਆਂ ਅਧਿਆਪਕ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਉਹਨਾਂ ਦੇ ਐਜੀਟੇਸ਼ਨ ਦਾ ਹਿੱਸਾ ਸੀ ਉਹ ਭਾਵੇਂ ਸਿੰਬੋਲਿਕ ਰੂਪ ਦੇ ਵਿੱਚ ਆਪਣਾ ਸਮਰਥਨ ਦੇਣ ਆਏ ਸੀ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਇਹ ਐਜੂਕੇਸ਼ਨ ਨੂੰ ਲਿਖਿਆ ਜਾਊਗਾ ਬੇਰੁਜ਼ਗਾਰਾਂ ਵੱਲੋਂ ਅਸੀਂ ਅਧਿਆਪਕਾਂ ਵੱਲੋਂ ਵੀ ਤੇ ਬਾਕੀ ਜਥੇਬੰਦੀਆਂ ਨੂੰ ਵੀ ਨਾਲ ਲੈ ਕੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਦੇ ਖਿਲਾਫ਼ ਅਸੀਂ ਐਜੂਕੇਸ਼ਨ ਬਿਲਡ ਕਰ ਰਹੇ ਹਾਂ ਕਿ ਇੱਕ ਅਗਲੇ ਐਤਵਾਰ ਨੂੰ ਇੱਕ ਤਰੀਕ ਨੂੰ 1 ਦਸੰਬਰ ਨੂੰ ਇੱਥੇ ਡੈਮੋਕਰੈਟਿਕ ਟੀਚਰਜ਼ ਫਰੰਟ ਜਿਹੜੇ ਅਧਿਆਪਕਾਂ ਦੀ ਜਥੇਬੰਦੀ ਹੈਗੀ ਹੈ ਉਹਦੇ ਵੱਲੋਂ ਇੱਕ ਵਿਸ਼ਾਲ ਰੈਲੀ ਸੰਗਰੂਰ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਰੈਲੀ ਦੇ ਵਿੱਚ ਵੀ ਇਹ ਚੀਜ਼ ਮੁੱਦਾ ਬਣਨੀ ਹੈਗੀ ਇਸ਼ੂ ਬਣਨਾ ਹੈ
ਬਿਲਕੁਲ ਸਾਥੀ ਜੀ ਤੁਸੀਂ ਨਾਂ ਲਿਆ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਬੜੀ ਖੁਸ਼ੀ ਹੋਈ ਇਸ ਗੱਲ ਦੀ ਸਰਕਾਰ ਨੂੰ ਲੱਗਿਆ ਸੀ ਕਿ ਸਾਥੀ ਮਨਜੀਤ ਸਿੰਘ ਧਨੇਰ ਨੂੰ ਛੱਡ ਕੇ ਸ਼ਾਇਦ ਇਹ ਆਪਣੇ ਘਰੇ ਬਹਿ ਜਾਣਗੇ ਸਾਥੀ ਮਨਜੀਤ ਸਿੰਘ ਧਨੇਰ ਵੀ ਉਸ ਰੈਲੀ ਦੇ ਵਿੱਚ ਪਹੁੰਚੇ ਹੋਏ ਸੀਗੇ ਸੋ ਇਹ ਬਿਲਕੁਲ ਇੱਕ ਬੜਾ ਪੋਜ਼ਿਟਿਵ ਗੱਲ ਲੱਗੀ ਹੈ ਸਾਥੀ ਜੀ ਮੈਂ ਐਕਚੁਲੀ ਮੈਂ ਤੁਹਾਡੇ ਨਾਲ ਪਹਿਲਾਂ ਡਿਸਕਸ ਨਹੀਂ ਕੀਤਾ ਮਸਲਾ ਇਹ ਪਰ ਜੇ ਤੁਸੀਂ ਇਸ ਮਸਲੇ ਦੇ ਬਾਰੇ ਜਾਣਕਾਰੀ ਕਿਉਂਕਿ ਇਹ ਵੀ ਐਜੂਕੇਸ਼ਨ ਦੇ ਨਾਲ ਰਿਲੇਟਡ ਹੈ ਥੋੜ੍ਹਾ ਜਿਹਾ ਤੁਸੀਂ ਇਹ 'ਤੇ ਟਿੱਪਣੀ ਕਰਨੀ ਚਾਹੋ ਅਗਰ ਨਹੀਂ ਤੁਹਾਨੂੰ ਉਹਦੀ ਨੌਲੇਜ ਤੁਸੀਂ ਨਹੀਂ ਵੀ ਕਰ ਸਕਦੇ ਜਿਹੜਾ ਫਰੀਦਕੋਟ ਦੇ ਵਿੱਚ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਆ ਉਹਦੇ ਵਿੱਚ ਇੱਕ ਜਿਣਸੀ ਸ਼ੋਸ਼ਣ ਦਾ ਮਸਲਾ ਚੱਲ ਰਿਹਾ ਹੈ ਉਹਦੇ ਵਿੱਚ ਉਹਨੂੰ ਜਿਹੜਾ ਸ਼੍ਰੀ ਸ਼੍ਰੀ ਰਵੀ ਉਹਨੂੰ ਵੀ ਸੱਦਿਆ ਜਾ ਰਿਹਾ ਤੁਸੀਂ ਇਸ ਮਸਲੇ ਦੇ ਬਾਰੇ ਕਿਉਂਕਿ ਮੈਂ ਚਾਹੁੰਦਾ ਤਾਂ ਸੀਗਾ ਉੱਥੋਂ ਕੋਈ ਸਾਥੀ ਲਿਆ ਜਾਵੇ
ਹਾਂਜੀ ਇਹ ਥੋੜਾ ਜਿੰਨੀ ਜਾਣਕਾਰੀ ਹੈ ਮੈਂ ਉਹਨਾਂ ਦੱਸੂਗਾ
ਜੀ
ਕਿ ਇੱਕ ਤਾਂ ਹੈ ਕਿ ਉਸ ਯੂਨੀਵਰਸਿਟੀ ਦੇ ਵਿੱਚ ਇੱਕ ਡਾਕਟਰ ਲੇਡੀ ਡਾਕਟਰ ਦੇ ਨਾਲ ਉੱਥੋਂ ਦੇ ਵਾਈਸ ਚਾਂਸਲਰ ਤੇ ਜਿਹੜੇ ਸੀਨੀਅਰ ਡਾਕਟਰ ਸੀ ਇਹਨਾਂ ਦੇ ਉਹਨਾਂ ਵੱਲੋਂ ਸੈਕਸੁਅਲ ਹਰਾਸਮੈਂਟ ਦਾ ਮਤਲਬ ਦੋਸ਼ ਉਹਨਾਂ ਤੇ ਬਣਦਾ ਹੈਗਾ ਪਰ ਪੁਲਿਸ ਵੱਲੋਂ ਜਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਵੱਲੋਂ ਉਸ ਤੇ ਕੋਈ ਕਾਰਵਾਈ ਨੀ ਕੀਤੀ ਜਾ ਰਹੀ ਨੰਬਰ ਇੱਕ ਦੂਜਾ ਉਹ ਜੇ ਡੀਸੀ ਦਫ਼ਤਰ ਪਹੁੰਚੇ ਹੈਗੇ ਨੇ ਤਾਂ ਉੱਥੋਂ ਦਾ ਡੀਸੀ ਇਹ ਕਹਿੰਦਾ ਹੈਗਾ ਕਿ ਮੇਰੇ ਕੋਲ ਇਹ ਮੁੱਦਾ ਦੁਬਾਰਾ ਮਤ ਲੈ ਕੇ ਆਉਣਾ ਮਤਲਬ ਹਿੰਦੀ ਦੇ ਵਿੱਚ ਉਸ ਤਰ੍ਹਾਂ ਸੈੱਟ ਕਰਦਾ ਹੈਗਾ ਤੇ ਜੇ ਇਸ ਦੇ ਖਿਲਾਫ਼ ਵਿਦਿਆਰਥੀ ਬੈਠੇ ਨੇ ਧਰਨੇ ਦੇ ਉੱਤੇ ਬਾਈ ਐਕਸ਼ਨ ਕਮੇਟੀ ਬਣੀ ਹੈਗੀ ਹੈ ਤਾਂ ਉਹਨਾਂ ਨੂੰ ਪਹਿਲਾਂ ਤਾਂ ਉੱਥੇ ਡੀਸੀ ਦਫ਼ਤਰ ਦੇ ਦਰਵਾਜ਼ੇ ਤੱਕ ਨੀ ਪਹੁੰਚਣ ਦਿੱਤਾ ਜਿਵੇਂ ਕੱਲ੍ਹ ਸੰਗਰੂਰ ਪਹੁੰਚਣ ਤੋਂ ਰੋਕਿਆ ਗਿਆ ਹੈਗਾ ਇਸੇ ਤਰ੍ਹਾਂ ਜਦੋਂ ਉੱਥੇ ਮੋਰਚਾ ਲਾ ਕੇ ਬੈਠਦੇ ਹੈਗੇ ਨੇ ਤਾਂ ਇਸੇ ਦੌਰਾਨ ਜਿਹੜਾ ਉੱਥੋਂ ਦੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਹੈਗੀ ਹੈ ਮੈਡੀਕਲ ਦੀ ਸਿੱਖਿਆ ਇੱਕ ਸਾਇੰਸ ਦੇ ਉੱਤੇ ਆਧਾਰਿਤ ਹੈਗੀ ਹੈ ਸਾਇੰਟਿਫਿਕ ਦ੍ਰਿਸ਼ਟੀਕੋਣ ਉੱਥੇ ਬਣਾਇਆ ਜਾਊਗਾ ਜੇ ਤਾਂ ਉੱਥੇ ਹੁਣ ਚੰਗੇ ਡਾਕਟਰ ਨਿਕਲਣਗੇ ਜਿਹੜੇ ਸਹੀ ਤਰੀਕੇ ਨਾਲ ਟ੍ਰੀਟਮੈਂਟ ਲੋਕਾਂ ਦਾ ਦੇ ਸਕਣਗੇ ਪਰ ਉਸ ਯੂਨੀਵਰਸਿਟੀ ਦੇ ਵਿੱਚ ਇੱਕ ਮੋਦੀ ਸਰਕਾਰ ਜਦੋਂ ਵੀ ਬਣੀ ਹੈ ਜਿਵੇਂ ਹਾਇਰ ਐਜੂਕੇਸ਼ਨ ਸੰਸਥਾਵਾਂ ਨੇ ਯੂਨੀਵਰਸਿਟੀਆਂ ਨੇ ਕਾਲਜ ਨੇ ਉਹਨਾਂ ਦੇ ਉੱਤੇ ਆਰ ਐਸ ਐਸ ਦੇ ਬੰਦੇ ਜੇ ਕਹਿ ਲਈਏ ਫਿੱਟ ਕੀਤੇ ਜਾ ਰਹੇ ਨੇ ਜਾਂ ਡਾਇਰੈਕਟ ਇਨਡਾਇਰੈਕਟ ਆਰ ਐਸ ਐਸ ਦੀ ਦਖਲ ਅੰਦਾਜ਼ੀ ਉੱਥੇ ਵੱਧ ਰਹੀ ਹੈਗੀ ਹੈ ਸੋ ਇਸੇ ਦਿਸ਼ਾ ਦੇ ਵਿੱਚ ਜਾਂਦੇ ਹੋਏ ਇੱਕ ਪਾਸੇ ਤਾਂ ਲੇਡੀ ਡਾਕਟਰ ਨੂੰ ਇਨਸਾਫ਼ ਨਹੀਂ ਦੇ ਰਹੇ ਦੂਜੇ ਪਾਸੇ ਉਹ ਉੱਥੇ ਰਵੀ ਸ਼ੰਕਰ ਨੂੰ ਬੁਲਾ ਕੇ ਪ੍ਰਵਚਨ ਕਰ ਰਹੇ ਨੇ ਤੇ ਇੱਕ ਤਾਂ ਮੁੱਦਾ ਹੈਗਾ ਜਿਹੜਾ ਤਤਕਾਲੀ ਸੀ ਕਿ ਇਹ ਰਵੀ ਸ਼ੰਕਰ ਨੂੰ ਬੁਲਾ ਕੇ ਉੱਥੇ ਪ੍ਰੋਗਰਾਮ ਕਰਾ ਰਹੇ ਨੇ ਤੇ ਦੂਜੇ ਪਾਸੇ ਇੱਕ ਮਹਿਲਾ ਨੂੰ ਮਤਲਬ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਦੂਜਾ ਇਸ਼ੂ ਸੀ ਕਿ ਰਵੀ ਸ਼ੰਕਰ ਨੇ ਕੁਛ ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬਾਰੇ ਸਟੇਟਮੈਂਟ ਦਿੱਤੀ ਕਿ ਸਰਕਾਰੀ ਸਕੂਲ ਨੇ ਉੱਥੇ ਨਕਸਲੀ ਪੈਦਾ ਹੁੰਦੇ ਹੈਗੇ ਨੇ ਇਸ ਕਰਕੇ ਸਰਕਾਰੀ ਸਕੂਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਪ੍ਰਾਈਵੇਟ ਸਕੂਲ ਹੋਣੇ ਚਾਹੀਦੇ ਨੇ ਸੋ ਰਵੀ ਸ਼ੰਕਰ ਦਾ ਇਹ ਬਿਆਨ ਸਿੱਧੇ ਰੂਪ ਦੇ ਵਿੱਚ ਜਿਹੜਾ ਇਸ ਸਿਸਟਮ ਦੀ ਨੀਤੀ ਹੈਗੀ ਹੈ ਉਸੇ ਨੀਤੀ ਦਾ ਹਿੱਸਾ ਹੈਗਾ ਕਿ ਸਰਕਾਰੀ ਸਕੂਲ ਅਸੀਂ ਰੱਖਣੇ ਨਹੀਂ ਹੈ ਸਰਕਾਰੀ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਣਾ ਹੈਗਾ ਸੋ ਇਹ ਦੋ ਇਸ਼ੂ ਸੀ ਜਿਹੜੇ ਕਰਕੇ ਰਵੀ ਸ਼ੰਕਰ ਦਾ ਜਿਹੜਾ ਉੱਥੇ ਵਿਰੋਧ ਕੀਤਾ ਗਿਆ ਅਸੀਂ ਮੁਬਾਰਕਬਾਦ ਦਿੰਦੇ ਹਾਂ ਪੰਜਾਬ ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਇਸ ਐਕਸ਼ਨ ਦੇ ਵਿੱਚ ਬਿਲਕੁਲ ਪਹਿਲ ਕਦਮ ਹੀ ਲੈਂਦੇ ਹੋਏ ਅੰਦਰ ਤੱਕ ਗਏ ਜਿੱਥੇ ਮਤਲਬ ਰਵੀ ਸ਼ੰਕਰ ਬੋਲ ਰਹੇ ਸੀ ਉੱਥੇ ਜਾ ਕੇ ਵੀ ਇੱਕ ਵਿਦਿਆਰਥਣ ਨੇ ਆਪਣੇ ਕਹਿ ਲਈਏ ਕਿ ਰਵੀਰ ਕੌਰ ਨੇ ਉਹ ਨਾਅਰੇਬਾਜ਼ੀ ਕੀਤੀ ਤੇ ਇਹ ਉਸਦੇ ਕੰਨਾਂ ਤੱਕ ਵੀ ਆਵਾਜ਼ ਪਹੁੰਚਾਈ ਕਿ ਪੰਜਾਬ ਦੇ ਲੋਕ
ਬਿਲਕੁਲ ਬਹੁਤ ਵਧੀਆ ਸਾਥੀ ਜੀ ਮੈਨੂੰ ਪਤਾ ਤੁਸੀਂ ਇਸ ਟਾਈਮ ਬਹੁਤ ਮਸਰੂਫ ਹੋ ਸੋ ਰੇਡੀਓ ਇਨਕਲਾਬ ਵਾਸਤੇ ਤੇ ਸਾਡੇ ਸਰੋਤਿਆਂ ਤੱਕ ਇਹ ਚੱਲਦੇ ਸੰਘਰਸ਼ਾਂ ਦੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਸਾਥੀ ਜੀ ਸ਼ੁਕਰੀਆ ਜੀ
ਹਾਂਜੀ ਮਿਹਰਬਾਨੀ ਜੀ
ਦੋਸਤੋ ਇਹ ਸਨ ਸਾਥੀ ਹਰਦੀਪ ਟੋਡਰਪੁਰ ਐਸ ਐਸ ਏ ਰਮਸਾ ਅਧਿਆਪਕ ਯੂਨੀਅਨ ਦੇ ਪ੍ਰਧਾਨ ਤੋਂ ਮੇਰਾ ਖਿਆਲ ਸਾਨੂੰ ਆਉਂਦੇ ਸਮੇਂ ਚ ਇਹ ਜਿਹੜਾ ਅਧਿਆਪਕਾਂ ਦਾ ਸੰਘਰਸ਼ ਹੈ ਇਹਦੇ ਤੇ ਵੀ ਲਗਾਤਾਰ ਤਰ੍ਹਾਂ ਨਾਲ ਨਜ਼ਰ ਬਣਾ ਕੇ ਰੱਖਣੀ ਪਏਗੀ ਕੁਛ ਸਮਾਂ ਪਹਿਲਾਂ ਅਸੀਂ ਕਾਫੀ ਕੰਟੀਨਿਊਸਲੀ ਗੱਲਬਾਤ ਕੀਤੀ ਹੈ ਪਰ ਹਾਂ ਇਹ ਹੁਣ ਜਿਹੜਾ ਸਰਕਾਰ ਦਾ ਤਸ਼ੱਦਦ ਇਹ ਤਾਂ ਸਰਾਸਰ ਗਲਤ ਹੈ ਸੋ ਆਉਂਦੇ ਪ੍ਰੋਗਰਾਮਾਂ ਚ ਵੀ ਅਸੀਂ ਹੋਰ ਸਾਥੀਆਂ ਨੂੰ ਵੀ ਜ਼ਰੂਰ ਰੂਬਰੂ ਕਰਦੇ ਰਵਾਂਗੇ ਆਪਣੇ ਸਰੋਤਿਆਂ ਦੇ
ਬਿਲਕੁਲ ਅਨੂ ਜੀ ਵੇਖੋ ਇਸ ਟਾਈਮ ਜਿਹੜਾ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ
ਜੀ
ਮੇਰੇ ਖਿਆਲ ਮਹੀਨਾ ਡੇਢ ਮਹੀਨਾ ਹੋ ਗਿਆ ਉਹ ਸੰਘਰਸ਼ ਚੱਲਦੇ ਨੂੰ
ਹਾਂਜੀ
ਬਕਾਇਦਾ ਉਹਨਾਂ ਦੀ ਤੇ ਰਿਕਾਰਡਿੰਗ ਵੀ ਹੁਣ ਸਾਹਮਣੇ ਆ ਚੁੱਕੀ ਹੈ ਕਿ ਬਕਾਇਦਾ ਉਸ ਮਹਿਲਾ ਦੇ ਨਾਲ ਸ਼ੋਸ਼ਣ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਔਰ ਜਿਹੜੇ ਪੱਕਾ ਇਸ ਗੱਲ ਦਾ ਯਕੀਨ ਹੋ ਰਿਹਾ ਕਿ ਜਿਵੇਂ ਸਾਥੀ ਜੀ ਕਹਿ ਕੇ ਗਏ ਨੇ ਕਿ ਐਜੂਕੇਸ਼ਨ ਦੇ ਵਿੱਚ ਜਿਹੜਾ ਜਿਵੇਂ ਹਿੰਦੂਤਵਤਾ ਵਾਲਾ ਏਜੰਡਾ ਉਹਨੂੰ ਫੋਰਵਰਡ ਕਰਨ ਵਾਸਤੇ ਉਹਦੇ ਵਿੱਚ ਘੁਸਪੈਂਠ ਹੋ ਰਹੀ ਹੈ ਔਰ ਉਸੇ ਟਾਈਮ ਦੇ ਉੱਪਰ ਤੁਸੀਂ ਇਹ ਇੱਕ ਸਰਕਾਰੀ ਅਦਾਰੇ ਦੇ ਵਿੱਚ ਸਰਕਾਰੀ ਅਦਾਰਾ ਕਿਉਂ ਖਰਚਾ ਕਰ ਰਿਹਾ ਇਹੋ ਸ਼੍ਰੀ ਸ਼ੰਕਰ ਨੂੰ ਉੱਥੇ ਬੁਲਾਉਣ ਵਾਸਤੇ ਜਿਹੜਾ ਬਿਲਕੁਲ ਇੱਕ ਪੂੰਜੀਵਾਦੀਆਂ ਦੇ ਹੱਕ ਦੇ ਵਿੱਚ ਹਮੇਸ਼ਾ ਬੋਲਦਾ ਅਸਲ ਦੇ ਵਿੱਚ ਉਹਨੂੰ ਤਕਲੀਫ਼ ਹੋਈ ਹੈ ਜੀ ਜਿਹੜਾ ਜਦੋਂ ਜੇ ਐਨ ਯੂ ਤੋਂ ਤੇ ਜਦੋਂ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਜਿਹੜੇ ਇੰਟਲੈਕਚੁਅਲ ਜਿਹੜੇ ਨਿਕਲਦੇ ਨੇ ਜਿਹੜੇ ਲੋਕ ਪੱਖੀ ਇੰਟਲੈਕਚੁਅਲ ਨੇ ਤੇ ਜਿਹਨਾਂ ਨੂੰ ਫਿਰ ਇਹ ਨਕਸਲਵਾਦੀ ਸਾਰੇ ਕਹਿੰਦੇ ਨੇ ਔਰ ਇਹ ਵੀ ਸਰੋਤਿਆਂ ਨੂੰ ਜਾਣਕਾਰੀ ਦੇ ਦੇਈ ਕਿ ਇਸ ਟਾਈਮ ਜੇ ਐਨ ਯੂ ਦੇ ਵਿੱਚ ਵੀ ਬਹੁਤ
ਫੀਸਾਂ ਬਹੁਤ ਜ਼ਿਆਦਾ ਵਧਾ ਦਿੱਤੀਆਂ ਗਈਆਂ ਨੇ
999 ਗੁਣਾ ਜਿਹੜੀਆਂ ਫੀਸਾਂ ਉੱਥੇ ਵਧਾ ਦਿੱਤੀਆਂ ਗਈਆਂ ਆ ਸੋ ਬਿਲਕੁਲ ਉਹੀ ਜਿਹੜੀ ਸਾਥੀ ਜੀ ਗੱਲ ਕਰਕੇ ਏਜੰਡਾ ਇਹ ਹੈ ਕਿ ਜਿਹੜੇ ਅਸੀਂ ਲੋਕ ਪੱਖੀ ਇੰਟਲੈਕਚੁਅਲ ਜਿਹੜੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਤੇ ਉਹਨੂੰ ਐਜੂਕੇਸ਼ਨ ਨੂੰ ਉਹ ਪ੍ਰਾਈਵੇਟਾਈਜੇਸ਼ਨ ਵੱਲੋਂ ਜਾਂ ਜਿਹੜੀ ਇੱਕ ਪੂੰਜੀਵਾਦੀ ਕਿਸਮ ਦੀ ਜਿਹੜੀ ਐਜੂਕੇਸ਼ਨ ਆ ਉਹ ਲੋਕਾਂ ਨੂੰ ਦਿੱਤੀ ਜਾਵੇ ਅਨੂ ਜੀ ਮੈਂ ਇਸ ਵਿਸ਼ੇ ਤੇ ਇੱਕ ਹੋਰ ਜਿਹੜੀ ਗੱਲ ਕਰਨਾ ਚਾਹੁੰਦਾ ਕਿ
ਜ਼ਰੂਰ
ਜਿਵੇਂ ਸਾਥੀ ਜੀ ਨੇ ਗੱਲ ਕਹੀ ਹੈ ਇਹਨੂੰ ਬੜਾ ਨਿਊਜ਼ੀਲੈਂਡ ਤੇ ਉਹ ਬਿਲਕੁਲ ਗੱਲ ਲਾਗੂ ਹੁੰਦੀ ਹੈ ਕਿ ਜਿਹੜੇ ਵਿਦਿਆਰਥੀ ਆਲਰੇਡੀ ਉਹ ਐਜੂਕੇਸ਼ਨ ਦੇ ਪ੍ਰੋਸੈਸ ਦੇ ਥਰੂ ਹੋ ਚੁੱਕੇ ਨੇ ਜਿਹੜੀ ਉਹ ਆਪਣੇ ਟੀਚਰ ਲੱਗਣ ਵਾਸਤੇ ਤੇ ਤੁਸੀਂ ਉਹਨਾਂ ਨੂੰ ਮੁੜ ਕੇ ਕਹਿੰਦੇ ਹੋ ਕਿ ਜਾ ਕੇ ਫਿਰ ਮੁੜ ਕੇ ਆਹ ਤੁਸੀਂ ਕੰਡੀਸ਼ਨਾਂ ਪੂਰੀਆਂ ਕਰੋ ਬਿਲਕੁਲ ਐਗਜੈਕਟਲੀ ਅਸੀਂ ਇਸੇ ਹੀ ਤਰੀਕੇ ਨਾਲ ਜੋ ਰੀਸੈਂਟ ਦਿਨਾਂ ਦੇ ਵਿੱਚ ਨਿਊਜ਼ੀਲੈਂਡ ਇਮੀਗ੍ਰੇਸ਼ਨ ਕਰ ਰਹੀ ਹੈ ਇੱਥੇ ਦੇ ਪ੍ਰਵਾਸੀ ਕਾਮਿਆਂ ਦੇ ਨਾਲ ਕਿ ਔਰ ਕੱਲੀ ਇਹ ਕੰਡੀਸ਼ਨ ਜਿਹੜੀ 1,06,000 ਦੀ ਪਿਛਲੇ 1.5 ਸਾਲ ਦੇ ਵਿੱਚੋਂ ਕੋਈ ਨਾ ਕੋਈ ਨਵੇਂ ਰੂਲ ਘੜੇ ਜਾ ਰਹੇ ਨੇ
ਹਾਂਜੀ ਹਾਂ ਉਹ ਲਗਾਤਾਰਤਾ ਨਾਲ ਜਿਹੜਾ ਗੋਲ ਪੋਸਟ ਹੈ ਉਹਨੂੰ ਇਹ ਬਦਲਦੇ ਰਹਿੰਦੇ ਆ ਸੋ ਜਦੋਂ ਵੀ ਇੱਕ ਪੂਰ ਜਿਹੜਾ ਵਰਕਰਸ ਦਾ ਉਹ ਬਿਲਕੁਲ ਸਾਰੀਆਂ ਕੰਡੀਸ਼ਨ ਪੂਰੀਆਂ ਕਰਨ ਕਿਨਾਰੇ ਪਹੁੰਚਿਆ ਹੁੰਦਾ ਉਹ ਜਸਟ ਮੰਥਸ ਜਾਂ ਡੇਜ਼ ਇਨ ਐਡਵਾਂਸ ਦੁਬਾਰਾ ਚੇਂਜ ਕਰ ਦਿੰਦੇ ਨੇ ਸੋ ਉਹ 10-10, 15-15 ਸਾਲਾਂ ਤੋਂ ਇੱਥੇ ਟੈਂਪਰਰੀ ਵੀਜ਼ਾਸ ਤੇ ਕਾਫੀ ਲੋਕ ਨੇ ਜਿਹੜੇ ਕਿ ਉਹ ਕਦੀ ਇੱਥੋਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਕਿ ਉਹ ਪਰਮਾਨੈਂਟ ਇੱਥੇ ਹੋ ਜਾਣੀ ਆ ਰੈਜੀਡੈਂਸ ਜਿਹੜੀ ਲੈ ਲੈਣ ਕਿਉਂਕਿ ਰੂਲਸ ਹਮੇਸ਼ਾ ਚੇਂਜ ਕਰੀ ਜਾ ਰਹੇ ਨੇ
ਔਰ ਅਨੂ ਜੀ ਉਸ ਤੋਂ ਜਿਹੜਾ ਖਤਰਨਾਕ ਕੰਮ ਇਹ ਹੈ ਕਿ ਜਿਹੜੇ ਪੱਕੇ ਹੋ ਵੀ ਚੁੱਕੇ ਨੇ
ਹਾਂਜੀ
ਉਹਨੂੰ ਵਰਕਰ ਪੱਕਾ ਹੋ ਚੁੱਕਿਆ
ਹਾਂਜੀ ਉਹਨਾਂ ਦੇ ਪੇਰੈਂਟਸ
ਉਸ ਤੋਂ ਬਾਅਦ ਫਿਰ ਤੁਸੀਂ ਇੱਕ ਹੋਰ ਰੂਲ ਕੱਢ ਦਿਓ ਕਿ ਆਪਣੇ ਉਹ ਪੇਰੈਂਟਸ ਜਾਂ ਸਪਾਊਸ ਨੂੰ ਬੁਲਾ ਸਕਣ ਉਹਨਾਂ ਨੂੰ ਵੀ ਵਾਪਸ ਜਾਣਾ ਪਵੇ
ਹਾਂਜੀ ਹਾਂ ਉਹ ਪਾਰਟਨਰਸ਼ਿਪ ਵੀਜ਼ਾਸ ਵਾਲਿਆਂ ਨੂੰ ਵੀ ਪ੍ਰੋਬਲਮ ਹੈ ਇਹਨਾਂ ਨੇ ਹਫਤਾ 10 ਦਿਨ ਪਹਿਲਾਂ ਇੱਕ ਵਾਅਦਾ ਜ਼ਰੂਰ ਕਰ ਦਿੱਤਾ ਕਿ ਉਹ ਜਿਹੜੀਆਂ ਇੱਕ ਸਰਟਨ ਟਾਈਮ ਪੀਰੀਅਡ 'ਚ ਪਾਰਟਨਰਸ਼ਿਪ ਵੀਜ਼ਾਸ ਵਾਲਿਆਂ ਦੀਆਂ ਐਪਲੀਕੇਸ਼ਨ ਡਿਕਲਾਈਨ ਹੋਈਆਂ ਨੇ ਉਹ 2 ਦਸੰਬਰ ਤੱਕ ਉਹਨਾਂ ਨੂੰ ਸੰਪਰਕ ਕੀਤਾ ਜਾਏਗਾ ਅਗਰ ਰੀਅਸੈਸ ਉਹ ਸ਼ਾਇਦ ਹੋ ਸਕਣ ਤੋ ਦੇਖੋ 2 ਦਸੰਬਰ ਵੀ ਆ ਗਈ ਹੈ ਕਿਹੜਾ ਸੱਪ ਕੱਢਦੇ ਉਦੋਂ ਤੱਕ ਮੈਨੂੰ ਤਾਂ ਵੈਸੇ ਕੋਈ ਆਸ ਨਹੀਂ ਹੈ ਕਿ ਉਹਦੇ 'ਚੋਂ ਕੁਛ ਪੋਜ਼ਿਟਿਵ ਨਿਕਲੇਗਾ ਉਹ ਇੱਕ ਜਿਹੜਾ ਥੋੜ੍ਹਾ ਜਿਹਾ ਕੋਈ ਰੋਸ ਜਾਂ ਗੁੱਸਾ ਸੀ ਲੋਕਾਂ 'ਚ ਉਹਨੂੰ ਜਸਟ ਸ਼ਾਂਤ ਕਰਕੇ ਫਲੈਟ ਕਰਨ ਦਾ ਮੇਰਾ ਖਿਆਲ ਇਹਨਾਂ ਦਾ ਇੱਕੋ ਪੈਂਤੜਾ ਸੀ ਉਹਦੇ ਵਿੱਚੋਂ ਮੈਨੂੰ ਨਹੀਂ ਆਸ ਕੇ
ਸੋਸ਼ਲ ਡੈਮੋਕ੍ਰੇਸੀ ਹੈ ਆ ਹੌਲੀ ਹੌਲੀ ਉਹਦਾ ਨਿਘਾਰ ਵੱਲੋਂ ਜਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਪਬਲਿਕ ਸਰਵਿਸਿਸ ਔਰ ਮੈਂ ਤੇ ਇਸ ਗੱਲ ਤੇ ਉਹਨੂੰ ਜੀ ਇੰਨਾ ਹੈਰਾਨ ਹੁੰਦਾ ਹੁੰਦਾ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਜਦੋਂ ਕਿ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਇੱਕ ਇੱਥੇ ਆਉਣ ਦਾ ਹੈ ਆਪਣਾ ਮੁਲਕ ਛੱਡ ਕੇ ਕਿ ਜਿਹੜੀ ਇੱਥੇ ਸੋਸ਼ਲ ਸਿਕਿਉਰਿਟੀ ਹੈ ਇੱਥੇ ਜਿਹੜੀ ਫਰੀ ਐਜੂਕੇਸ਼ਨ ਹੈ ਫਰੀ ਮੈਡੀਕਲ ਕੇਅਰ ਹੈ ਜਾਂ ਬਹੁਤ ਘੱਟ ਪੈਸਿਆਂ ਦੇ ਵਿੱਚ ਮੈਡੀਕਲ ਕੇਅਰ ਹੈ ਜਿਹੜੀਆਂ ਉਹ ਸਾਡੀਆਂ ਫੈਸਿਲਿਟੀ ਨੇ ਇੱਕ ਤੁਹਾਡਾ ਆਲਾ ਦੁਆਲਾ ਜਿਹੜਾ ਇੱਕ ਸੁਰੱਖਿਆ ਦਾ ਜਿਹੜਾ ਆਲਾ ਦੁਆਲਾ ਬਣਿਆ ਹੋਇਆ ਹੈ
ਸੋਸ਼ਲ ਵੈਲਫੇਅਰ
ਹੋਇਆ ਹੈ ਔਰ ਆਪਣੇ ਜਿਹੜੇ ਲੋਕ ਨੇ ਉਹ ਉਹਨੂੰ ਹੀ ਉਹਨੂੰ ਚੀਜ਼ਾਂ ਨੂੰ ਭੰਡਦੇ ਨੇ ਇਹ ਮੇਰੇ ਦਿਮਾਗ 'ਚ ਬੜਾ ਇੱਕ ਅਜੀਬੋ ਗਰੀਬ ਵਰਤਾਰਾ ਹੈ ਜੀ
ਹਾਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਐਸਕੇਪ ਕਰਕੇ ਇੱਕ ਬਿਹਤਰ ਜ਼ਿੰਦਗੀ ਲਈ ਆਏ ਹਾਂ, ਫਿਰ ਇੱਥੇ ਉਹ ਕੁਛ ਹੀ ਬਣੂਗਾ ਅਗਰ ਅਸੀਂ। ਹਾਂ, ਉਹ ਮੈਂ ਵੀ ਦੇਖਦੀ ਹਾਂ ਸੋਸ਼ਲ ਮੀਡੀਆ 'ਤੇ ਕਾਫੀ ਕਿ ਅਸੀਂ ਉਹ ਬੈਨੀਫਿਸ਼ਰੀਜ਼ ਬਾਰੇ ਕਿਸ ਤਰ੍ਹਾਂ ਕਾਫੀ ਸਾਰੇ ਲੋਕ ਮਾਈਗ੍ਰੈਂਟਸ ਨੇ ਉਹਨਾਂ 'ਚ ਜਿਹੜੇ ਉਹ ਨੈਗੇਟਿਵਲੀ ਕਮੈਂਟ ਕਰਦੇ ਨੇ। ਹੋਰ ਕਈ ਜਿਹੜੀਆਂ ਸੁਵਿਧਾਵਾਂ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹਨਾਂ ਨੂੰ ਉਹ ਕਹਿ ਰਹੇ ਨੇ ਕਿ ਬਿਲਕੁਲ ਜੀ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਮੇਰੇ ਖਿਆਲ 2 ਦਿਨ ਪਹਿਲਾਂ ਸ਼ਾਇਦ ਇਹ ਵੀ ਨਿਊਜ਼ ਸੀਗੀ ਕਿ ਜਿਹੜੇ ਪ੍ਰਿਜ਼ਨਰਸ ਨੇ ਉਹਨਾਂ ਨੂੰ ਸ਼ਾਇਦ ਵੋਟ ਪਾਉਣ ਦਾ ਹੱਕ ਦਿੱਤਾ ਜਾਏਗਾ
ਉਹਦੇ।
ਹਾਂਜੀ, ਕਿਉਂਕਿ ਅਗਰ ਅਸੀਂ ਜੇਲ੍ਹ ਦਾ ਮਤਲਬ ਮੈਨੂੰ ਜਿਸ ਤਰ੍ਹਾਂ ਸਮਝ ਆਉਂਦੀ ਹੈ, ਜੇਲ੍ਹ ਦਾ ਮਤਲਬ ਸ਼ਾਇਦ ਸਜ਼ਾ ਨਹੀਂ ਹੈ, ਜੇਲ੍ਹ ਦਾ ਮਤਲਬ ਰਿਫੋਰਮ ਸੁਧਾਰ ਹੋਣਾ ਚਾਹੀਦਾ। ਤੋ ਅਗਰ ਅਸੀਂ ਉਹ ਜਿਹੜੇ ਕੋਈ ਕ੍ਰਿਮੀਨਲਸ ਨੇ ਉਹਨਾਂ ਨੇ ਗਲਤੀ ਕਰ ਲਈ ਹੈ ਜਾਂ ਬਾਰ ਬਾਰ ਕੋਈ ਗਲਤੀ ਕਰਦਾ, ਉਹ ਦੀ ਗਲਤੀ ਨੂੰ ਸੁਧਾਰਨਾ ਕਿਸ ਤਰ੍ਹਾਂ, ਅਗਰ ਸੁਧਾਰ ਜਦੋਂ ਹੁੰਦਾ ਉਹਨੂੰ ਸੋਸਾਇਟੀ 'ਚ ਦੁਬਾਰਾ ਇੰਟੀਗ੍ਰੇਟ ਕਿਸ ਤਰ੍ਹਾਂ ਕਰਨਾ ਇਸ ਵਿਅਕਤੀ ਨੂੰ। ਸੋ ਉਹ ਵੋਟ ਪਾਉਣਾ ਜਿਹੜਾ ਇੱਕ ਡੈਮੋਕਰੇਟਿਕ ਰਾਈਟ ਹੈ। ਸੋ ਮੈਂ ਵੈਸੇ ਉਹ ਪੂਰੀ ਡਿਟੇਲ 'ਚ ਸਟੱਡੀ ਨਹੀਂ ਕੀਤਾ ਕਿ ਕੀ ਹੈ, ਸ਼ਾਇਦ ਉਹਦੇ 'ਚ ਇਹ ਨਾ ਕਿਤੇ ਹੋਏ ਕਿ ਸਰਟਨ ਪ੍ਰਿਜ਼ਨਰਸ ਨੂੰ ਹੀ ਵੋਟ ਦਾ ਹੱਕ ਹੋਏਗਾ, ਮੈਨੂੰ ਪਤਾ ਨਹੀਂ ਹੈ ਉਹ। ਸੋ ਇਸ ਲਈ ਮੈਨੂੰ ਲੱਗਦਾ ਮੈਂ ਜ਼ਿਆਦਾ ਉਹਦੇ 'ਤੇ ਹੋਰ ਨਾ ਕਮੈਂਟ ਕਰਾਂ।
ਡੈਮੋਕਰੇਸੀ ਦੇ ਸਿਸਟਮ ਦੇ ਵਿੱਚ ਉਹਨਾਂ ਨੂੰ ਸ਼ਾਮਲ, ਜਮਹੂਰੀਅਤ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ।
ਬਿਲਕੁਲ,
ਕਿਉਂਕਿ ਉਹ ਜੇਲ੍ਹ ਦੇ ਵਿੱਚ ਤੋਂ ਬਾਹਰ ਆ ਕੇ ਇੱਕ ਚੰਗੇ ਸਿਟੀਜ਼ਨ ਵੱਲੋਂ
ਨਾਗਰਿਕ ਹਾਂ ਚੰਗੇ ਕਿਸ ਤਰ੍ਹਾਂ ਬਣਨਗੇ
ਉਹ ਬਿਹੇਵ ਕਰਨ, ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੋ ਸਕਦੀਆਂ ਇਹਦੇ ਵਿੱਚ। ਔਰ ਹਾਂਜੀ, ਵੈਸੇ ਚਲੋ ਬਾਅਦ ਦੇ ਵਿੱਚ ਇਹ ਮਸਲਾ ਗੱਲਬਾਤ ਕਰਦੇ ਹਾਂ।
ਤੋ ਜਿਹੜਾ ਇੱਕ ਮੇਰਾ ਖਿਆਲ ਸ਼ਾਇਦ ਜ਼ਿਆਦਾ ਅਰਜੈਂਟ ਟੋਪਿਕ ਹੈ, ਅਸੀਂ ਉਹ 'ਤੇ ਪਹਿਲਾਂ ਗੱਲ ਕਰ ਲੈਂਦੇ ਹਾਂ। ਕੁਝ ਹਫ਼ਤੇ ਪਹਿਲਾਂ ਸਰਕਾਰ ਨੇ ਇੱਕ ਪ੍ਰਪੋਜ਼ਲ ਪੇਸ਼ ਕੀਤਾ। ਤੋ ਡੈਮੋਕ੍ਰੇਸੀ 'ਚ ਜਿਸ ਤਰ੍ਹਾਂ ਮੇਰਾ ਖਿਆਲ ਹਰ ਇੱਕ ਦੇਸ਼ ਦੀ ਡੈਮੋਕ੍ਰੇਸੀ 'ਚ ਸ਼ਾਇਦ ਇਹੋ ਹੀ ਸਿਸਟਮ ਹੋਏਗਾ ਕਿ ਕਾਨੂੰਨ ਕਿਸ ਤਰ੍ਹਾਂ ਬਣਦੇ ਨੇ, ਉਹ ਲੋੜ ਮੁਤਾਬਕ ਜਾਂ ਪਾਰਲੀਮੈਂਟ ਖੁਦ ਪੇਸ਼ ਕਰਦੀ ਹੈ ਪ੍ਰਪੋਜ਼ਲ, ਜਾਂ ਐਮ ਪੀ ਵੀ ਕੋਈ ਉਹ ਪ੍ਰਾਈਵੇਟ ਪ੍ਰਪੋਜ਼ਲ ਬਿੱਲ ਪੇਸ਼ ਕਰ ਸਕਦਾ, ਨਾਗਰਿਕ ਵੀ ਕਰ ਸਕਦੇ ਨੇ। ਤੋ ਉਹ ਪ੍ਰਪੋਜ਼ਲ ਜਿਹੜਾ ਫਿਰ ਉਹਨੂੰ ਪਬਲਿਕ ਕੰਸਲਟੇਸ਼ਨ ਵਾਸਤੇ ਪੇਸ਼ ਕਰਨਾ ਹੁੰਦਾ ਕਿ ਜਿਹੜੇ ਡੈਮੋਕ੍ਰੇਸੀ 'ਚ ਜਿਹੜੇ ਲੋਕ ਆ, ਅਸੀਂ ਆ ਜਿਹੜੇ ਵੋਟਰ ਆ, ਜਾਂ ਕੋਈ ਵੀ, ਜ਼ਰੂਰੀ ਨਹੀਂ ਕਿ ਵੋਟ, ਕੋਈ ਵੀ ਜਿਹੜਾ ਇਸ ਵਕਤ ਨਿਊਜ਼ੀਲੈਂਡ 'ਚ ਰਹਿ ਰਿਹਾ, ਉਸ ਪ੍ਰਪੋਜ਼ਲ ਬਾਰੇ ਉਹ ਆਪਣੀ ਰਾਏ ਜਿਹੜੀ ਹੈ ਉਹ ਪੇਸ਼ ਕਰ ਸਕਦਾ ਸਰਕਾਰ ਨੂੰ। ਸੋ ਉਹਨੂੰ ਸਬਮਿਸ਼ਨ ਕਹਿੰਦੇ ਨੇ। ਸੋ ਇਸ ਵਕਤ ਜਿਹੜਾ ਪ੍ਰਪੋਜ਼ਲ ਹੈ ਉਹ ਮਾਈਗ੍ਰੈਂਟ ਐਕਸਪਲੋਟੇਸ਼ਨ ਦਾ ਰਿਵਿਊ ਹੈ ਕਿ ਉਹ ਜਿਹੜੀ ਪ੍ਰਵਾਸੀ ਕਾਮਿਆਂ ਦੀ ਦਾ ਸ਼ੋਸ਼ਣ ਹੈ ਉਹਨੂੰ ਕਿਸ ਤਰ੍ਹਾਂ ਉਹਦੇ 'ਤੇ ਰੋਕ ਲਈ ਜਾਵੇ। ਤੋ ਉਹਦੀ ਸਬਮਿਸ਼ਨ ਸਾਡੇ ਸਰੋਤੇ ਜਿਹੜੇ ਨੇ 27 ਨਵੰਬਰ ਸ਼ਾਮ 5 ਵਜੇ ਤੱਕ ਸਬਮਿਸ਼ਨ ਕਰ ਸਕਦੇ ਨੇ, ਉਹ ਆਨਲਾਈਨ ਹੈ ਸਾਰਾ ਮੌਜੂਦ ਹੈ। ਸੋ ਤੁਸੀਂ ਅਗਰ ਇਹ ਖੋਜ ਕਰੋਗੇ ਕਿ ਮਾਈਗ੍ਰੈਂਟ ਐਕਸਪਲੋਟੇਸ਼ਨ ਰਿਵਿਊ ਸਬਮਿਸ਼ਨ, ਜਾਂ ਪਾਰਲੀਮੈਂਟ ਦੀ ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਉਹਨੂੰ ਲੱਭ ਸਕਦੇ ਹੋ ਆਰਾਮ ਨਾਲ। ਤੋ ਉਹ ਆਨਲਾਈਨ ਉਹ ਤੁਸੀਂ ਉਹਨੂੰ ਨੈਵੀਗੇਟ ਕਰਕੇ ਸਾਰਾ ਫੋਲੋ ਕਰਕੇ ਕਰ ਸਕਦੇ ਹੋ। ਤੋ ਉਹਦੇ ਵਿੱਚ ਮੈਂ ਥੋੜੀ ਜਿਹੀ ਗੱਲ ਕਰਨਾ ਚਾਹਾਂਗੀ, ਕਿਉਂਕਿ ਅਗਰ ਕਿਸੇ ਨੇ ਸਬਮਿਸ਼ਨ ਪਹਿਲਾਂ ਨਹੀਂ ਕੀਤੀ ਤਾਂ ਉਹਨਾਂ ਨੂੰ ਸ਼ਾਇਦ ਨਾ ਜਾਣਕਾਰੀ ਹੋਏ ਕਿ ਉਹ ਕੀ ਕੁਛ ਇਨਵੋਲਵਡ ਹੈ ਉਹਦੇ 'ਚ। ਤੋ ਇਹ ਜਿਹੜਾ ਪ੍ਰਪੋਜ਼ਲ ਹੈ ਇਹਦੀਆਂ ਉਹਨਾਂ ਨੇ 3 ਸਟ੍ਰੀਮਸ ਰੱਖੀਆਂ ਨੇ ਜਿਨ੍ਹਾਂ ਦੇ ਟਾਈਟਲ ਨੇ ਪ੍ਰੀਵੈਂਟ, ਪ੍ਰੋਟੈਕਟ, ਇਨਫੋਰਸ। ਸੋ ਮਤਲਬ ਕਿ ਜਿਹੜੀ ਐਕਸਪਲੋਇਟੇਸ਼ਨ ਹੈ ਉਹਨੂੰ ਪ੍ਰੀਵੈਂਟ, ਰੋਕਣਾ ਕਿਸ ਤਰ੍ਹਾਂ, ਅਗਰ ਜਿਹੜੇ ਮਾਈਗ੍ਰੈਂਟਸ ਨੇ ਜਿਹੜੇ ਐਕਸਪਲੋਇਟ ਹੋ ਰਹੇ ਨੇ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਕਿਸ ਰੂਪ ਵਿੱਚ ਹੋਵੇ, ਔਰ ਇਨਫੋਰਸਮੈਂਟ ਮਤਲਬ ਕਿ ਜਿਹੜੇ ਇੰਪਲੋਇਰ ਐਕਸਪਲੋਇਟ ਕਰਦੇ ਨੇ ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ, ਇਨਫੋਰਸਮੈਂਟ ਕਿਸ ਤਰ੍ਹਾਂ ਹੋਵੇ। ਤੋ ਜੋ ਇਹਨਾਂ ਨੇ ਮੁੱਦੇ ਪੇਸ਼ ਕੀਤੇ ਨੇ, 10 ਟੋਟਲ ਪ੍ਰਪੋਜ਼ਲ ਨੇ ਉਹ 3 ਸਟ੍ਰੀਮਸ ਦੇ ਵਿੱਚ। ਤੋ ਉਹਨਾਂ 'ਚ ਤੁਸੀਂ ਆਨਲਾਈਨ ਉਹ ਸਾਰਾ ਜਿਸ ਤਰ੍ਹਾਂ ਸਟਰਕਚਰ ਕੀਤਾ ਉਹਨਾਂ ਨੇ, ਤੁਸੀਂ ਇਹ ਦੱਸਣਾ ਕਿ ਸਰਕਾਰ ਦੇ ਪ੍ਰਪੋਜ਼ਲ ਨਾਲ ਤੁਸੀਂ ਸਹਿਮਤ ਹੋ, ਅਗਰ ਹੋ ਤਾਂ ਕਿਉਂ ਸਹਿਮਤ ਹੋ, ਆਪਣੇ ਕਾਰਨ ਦੱਸਣੇ, ਅਗਰ ਤੁਸੀਂ ਨਹੀਂ ਸਹਿਮਤ ਤਾਂ ਕਿਉਂ ਨਹੀਂ ਸਹਿਮਤ। ਔਰ ਉੱਥੇ ਇਹ ਵੀ ਪ੍ਰੋਵੀਜ਼ਨ ਹੈ ਕਿ ਤੁਸੀਂ ਆਪਣੇ ਸੁਝਾਅ ਵੀ ਪੇਸ਼ ਕਰ ਸਕਦੇ ਹੋ, ਅਗਰ ਸਰਕਾਰ ਨੇ ਉਹ ਕੁਛ ਉਹਦੇ ਵਿੱਚ ਉਹ ਮਿਸ ਕਰ ਗਏ ਨੇ, ਇਨਕਲੂਡ ਨਹੀਂ ਕੀਤਾ ਜਿਹੜਾ ਤੁਹਾਨੂੰ ਲੱਗਦਾ ਕਿ ਜ਼ਰੂਰ ਹੋਣਾ ਚਾਹੀਦਾ, ਤੁਸੀਂ ਉਹ ਵੀ ਉੱਥੇ ਲਿਖ ਸਕਦੇ ਹੋ ਆਨਲਾਈਨ। ਤੋ ਜਿਹੜਾ ਪ੍ਰੀਵੈਂਟ ਵਾਲਾ ਉਹਦੇ ਵਿੱਚ ਇਹਨਾਂ ਨੇ ਕੁਝ ਕੁ ਪ੍ਰੋਵੀਜ਼ਨਸ ਇਹੋ ਜਿਹੀਆਂ ਰੱਖੀਆਂ ਨੇ ਕਿ ਖਾਸ ਤੌਰ 'ਤੇ ਇਹਨਾਂ ਨੇ ਇੰਡਸਟਰੀਜ਼ ਲਈਆਂ ਨੇ, ਇੱਕ ਤਾਂ ਜਿਹੜੇ ਕੰਟਰੈਕਟਰ, ਸਬ ਕੰਟਰੈਕਟਰ, ਕੋਰਸ ਦੀ ਅਸੀਂ ਰੀਸੈਂਟਲੀ ਐਗਜ਼ਾਮਪਲ ਦੇਖੀ ਹੈ, ਕੋਰੀਅਰਸ 'ਚ ਵੀ ਅਸੀਂ ਦੇਖਦੇ ਹਾਂ ਕਿ ਸਬ ਕੰਟਰੈਕਟਿੰਗ ਦੇ ਕਿੰਨੇ ਲੈਵਲ ਨੇ, ਕਿੰਨੀਆਂ ਤਹਿਵਾਂ ਨੇ। ਸੋ ਉਹਦੇ ਵਿੱਚ ਜਿਹੜਾ ਐਕਸਪਲੋਇਟੇਸ਼ਨ ਰੋਕਣ ਲਈ ਇਹਨਾਂ ਨੇ ਇਹ ਪ੍ਰਪੋਜ਼ਲ ਰੱਖਿਆ ਕਿ ਜਿਹੜੇ ਸਭ ਤੋਂ ਉੱਪਰ ਬੈਠੇ ਹੈੱਡ ਆਫਿਸ ਹੈ, ਅਗਰ ਅਸੀਂ ਬੋਟਲ ਸ਼ਾਪਸ ਦੀ ਐਗਜ਼ਾਮਪਲ ਲਈਏ, ਸੁਪਰ ਲਿਕਰ ਹੈ ਫੋਰ ਐਗਜ਼ਾਮਪਲ, ਮੈਂ ਜਸਟ ਮਿਸਾਲ ਲੈ ਰਹੀ ਹਾਂ, ਹਾਲਾਂਕਿ ਉਹਨਾਂ ਦੇ ਵੀ ਕਾਫੀ ਐਕਸਪਲੋਟੇਸ਼ਨ ਦੇ ਕੇਸ ਸਾਹਮਣੇ ਆਏ ਨੇ, ਸੋ ਉਹ ਫਰੈਂਚਾਈਜ਼ ਨੇ ਅੱਗੇ, ਸੋ ਸੁਪਰ ਲਿਕਰ ਦੈਮਸੈਲਵਸ ਮੈਨੂੰ ਲੱਗਦਾ ਉਹਨਾਂ ਦੀ ਸ਼ਾਇਦ ਆਪਣੀ ਡਾਇਰੈਕਟ ਕੋਈ ਰਿਲੇਸ਼ਨਸ਼ਿਪ ਨਹੀਂ ਹੈ, ਮਤਲਬ ਕਿ ਜਿਹੜੇ ਮਾਈਗਰੈਂਟ ਵਰਕਰਸ ਨੇ ਉਹ ਸੁਪਰ ਲਿਕਰ ਦੇ ਇੰਪਲੋਈ ਨਹੀਂ, ਬਲਕਿ ਜਿਹੜਾ ਕਿ ਫਰੈਂਚਾਈਜ਼ੀ ਹੈ ਜਿਹੜਾ ਉਹ ਉਹਨਾਂ ਕੋਲੋਂ ਫਰੈਂਚਾਈਜ਼ ਲੈਂਦਾ ਸੁਪਰ ਲਿਕਰ ਕੋਲੋਂ, ਉਹਦੇ ਇੰਪਲੋਈ ਨੇ, ਇੱਕ ਤਰ੍ਹਾਂ ਦਾ ਸਬ ਕੰਟਰੈਕਟਿੰਗ ਵਾਲਾ ਕੰਮ ਬਣ ਜਾਂਦਾ। ਸੋ ਉਹ ਇਹ ਪ੍ਰਪੋਜ਼ਲ ਚ ਇਹ ਕਹਿੰਦੇ ਨੇ ਕਿ ਜਿਹੜੇ ਸਭ ਤੋਂ ਉੱਪਰ ਬੈਠੇ ਨੇ ਜਿਨ੍ਹਾਂ ਦਾ ਬ੍ਰਾਂਡ ਹੈ ਉਹ ਵੀ ਅਕਾਊਂਟੇਬਲ ਹੋਣੇ ਚਾਹੀਦੇ ਨੇ, ਕਿਉਂਕਿ ਇਸ ਵਕਤ ਉਹ ਬਹੁਤ ਸੌਖਾ ਹੈ ਸੁਪਰ ਲਿਕਰ ਲਈ ਜਾਂ ਕੋਰਸ ਲਈ ਇਹ ਕਹਿਣਾ ਕਿ ਇਹ ਤਾਂ ਸਾਡਾ ਇੰਪਲੋਈ ਨਹੀਂ ਹੈ, ਸੋ ਇਹਦੀ ਐਕਸਪਲੋਇਟੇਸ਼ਨ ਬਾਰੇ ਅਸੀਂ ਸਾਡੀ ਕੋਈ ਰਿਸਪੋਂਸਿਬਿਲਟੀ ਨਹੀਂ ਬਣਦੀ, ਔਰ ਉਹ ਇੰਪਲੋਇਮੈਂਟ
ਜਦੋਂ ਐਕਸ਼ਨ ਲੈਂਦੇ ਵੀ ਹੈ ਤੇ ਉਹ ਫਰੈਂਚਾਈਜ਼ ਜਿਹੜੀ ਨੇ
ਉਹਨੂੰ ਟਰਮੀਨੇਟ ਕਰ ਦਿੰਦੇ ਨੇ,
ਕਿਸੇ ਹੋਰ ਚੀਜ਼,
ਹਾਂ ਉਹ ਕਿਤੇ ਹੋਰ ਜਾ ਕੇ ਦੁਕਾਨ ਖੋਲ ਲੈਂਦੇ ਨੇ ਕਿਸੇ ਹੋਰ ਦੇ ਥਰੂ, ਸੋ ਜਿਹੜਾ ਉਹ ਐਕਸਪਲੋਇਟ ਹੋਇਆ ਵਰਕਰ ਹੁੰਦਾ ਉਹਦੀ ਕੋਈ ਮਦਦ ਨਹੀਂ ਕਰਦੇ ਉਹ ਜਦੋਂ ਓਨਰ ਜਿਹੜੇ ਬ੍ਰਾਂਡ ਓਨਰ ਨੇ ਇਸ ਤਰ੍ਹਾਂ ਕਰਦੇ ਨੇ। ਸੋ ਇਹਦੇ ਵਿੱਚ
ਅਨੂ ਜੀ ਮੈਂ ਤੁਹਾਨੂੰ ਟੁੱਕਣਾ ਚਾਹਾਂਗਾ, ਇਹਦੇ ਵਿੱਚ ਤੁਹਾਡੀ ਯੂਨੀਅਨ ਦੇ ਹੋਰ ਸਾਥੀਆਂ ਦੀ ਵੀ ਇਹੋ ਜਿਹੇ ਜਿਹੜੇ ਇਹੋ ਜਿਹੀਆਂ ਕੰਪਨੀਆਂ ਦੇ ਜਿਹੜੇ ਮਾਲਕ ਨੇ CEO ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ, ਤੁਹਾਡੀਆਂ ਉਹਦੇ ਵਿੱਚ ਕੀ ਪ੍ਰਪੋਜ਼ਲ ਸੀਗੀਆਂ ਉਹਨਾਂ ਨੂੰ ਇਸ ਮਸਲੇ ਦੇ ਵਿੱਚ?
ਹਾਂਜੀ ਹਾਂ, ਉਹ ਇਹਦੇ ਵਿੱਚ ਜਿਹੜਾ ਪ੍ਰੀਵੈਂਸ਼ਨ ਦਾ ਸਭ ਤੋਂ ਵੱਡਾ ਔਰ ਵਾਜਬ ਔਰ ਇਕਦਮ ਫਾਸਟ ਸੋਲੂਸ਼ਨ ਤਾਂ ਇਹ ਹੈ ਕਿ ਜਿਹੜੇ ਵੀਜ਼ੇ ਨੇ ਉਹ ਨਾ ਅਟੈਚ ਕੀਤੇ ਜਾਣ ਇੰਪਲੋਇਰ ਦੇ ਨਾਲ, ਚਾਹੇ ਉਹ ਫਰੈਂਚਾਈਜ਼ੀ ਹੈ ਚਾਹੇ ਡਾਇਰੈਕਟ ਉਹ ਬ੍ਰਾਂਡ ਓਨਰ ਉਹਨਾਂ ਨੂੰ ਇੰਪਲੋਏ ਕਰ ਰਿਹਾ। ਵੀਜ਼ਾ ਜਦੋਂ ਤੁਸੀਂ ਟਾਈ ਕਰਦੇ ਹੋ ਇੰਪਲੋਇਰ ਦੇ ਨਾਲ, ਉਹ ਇੱਕ ਤਰ੍ਹਾਂ ਦਾ ਤੁਸੀਂ ਉਹਨੂੰ ਸਲੇਵ ਬਣਾ ਦਿੰਦੇ ਹੋ ਵਰਕਰ ਨੂੰ, ਤੋ ਉੱਥੇ ਹਮੇਸ਼ਾ ਉਹ ਜਿਹੜਾ ਰਿਸਕ ਹੈ ਰਹਿੰਦਾ ਹੈ ਐਕਸਪਲੋਇਟੇਸ਼ਨ ਦਾ। ਤੋ ਜਦੋਂ ਮੀਟਿੰਗਸ ਉਹਨਾਂ ਨਾਲ ਹੁੰਦੀਆਂ ਅਸੀਂ ਇਹੋ ਹੀ ਪੇਸ਼ ਕਰਦੇ ਹਾਂ ਕਿ ਸਾਰੇ ਜਣੇ ਮਿਲ ਕੇ ਲੋਬੀ ਕਰੋ ਸਰਕਾਰ ਨੂੰ ਕਿ ਇਮੀਗ੍ਰੇਸ਼ਨ ਦੀ ਪਾਲਿਸੀ ਜਿਹੜੀ ਉਹ ਚੇਂਜ ਹੋਵੇ ਤਾਂ ਕਿ ਵੀਜ਼ਾ ਜਿਹੜੇ ਨੇ ਉਹ ਟਾਈ ਅਪ ਨਾ ਹੋਣ, ਅਗਰ ਜ਼ਰੂਰ ਹਾਂ ਉਹ ਫਿਰ ਉਹ ਅੱਗੋਂ ਜਿਹੜੇ ਇੰਪਲੋਇਰ ਨੇ ਉਹ ਉਹਨਾਂ ਦੀ ਸਮੱਸਿਆ ਜਿਸ ਤਰ੍ਹਾਂ ਉਹ ਪੇਸ਼ ਕਰਦੇ ਇਹ ਹੈ ਕਿ ਸਟਾਫ ਸਾਡੇ ਕੋਲ ਰਹਿੰਦਾ ਨਹੀਂ ਹੈ, ਸਟਾਫ ਰਿਟੈਂਸ਼ਨ ਨਹੀਂ ਹੁੰਦੀ, ਸਟਾਫ ਟਰਨਓਵਰ ਬਹੁਤ ਫਾਸਟ ਔਰ ਵੱਧ ਹੋ ਜਾਂਦੀ ਹੈ। ਤੋ ਉਹਦੇ ਵਿੱਚ ਅਸੀਂ ਫਿਰ ਕਈ ਵਾਰੀ ਸਬਮਿਸ਼ਨ ਚ ਇਹ ਵੀ ਪ੍ਰਪੋਜ਼ ਕਰ ਚੁੱਕੇ ਹਾਂ, ਹੱਲ ਦੇ ਚੁੱਕੇ ਹਾਂ ਕਿ ਤੁਸੀਂ ਜ਼ਰੂਰ ਕਰਨਾ ਹੀ ਹੈ, ਤੋ ਕਿਸੇ ਜਿੱਥੇ ਰੀਜਨ ਚ ਕਿਸੇ ਚ ਸਕਿੱਲ ਸ਼ਾਰਟੇਜ ਹੈ ਉਹਦੇ ਨਾਲ ਟਾਈ ਕਰ ਦਿਓ ਜਾਂ ਕਿਸੇ ਆਕੂਪੇਸ਼ਨ ਨਾਲ ਟਾਈ ਕਰ ਦਿਓ। ਮੈਂ ਬਹੁਤ ਵਾਰੀ ਪਹਿਲੇ ਵੀ ਐਗਜ਼ਾਮਪਲ ਕਈ ਤਰ੍ਹਾਂ ਦੀਆਂ ਦਿੰਦੀ ਹਾਂ, ਅਗਰ ਸਮਝੋ ਕਿ ਪ੍ਰਾਇਮਰੀ ਸਕੂਲ ਟੀਚਰਸ ਦੀ ਸ਼ਾਰਟੇਜ ਹੈ, ਤੋ ਅਗਰ ਕਿਸੇ ਨੇ ਉਹ ਟੀਚਰ ਟ੍ਰੇਨਿੰਗ, ਵੈਸੇ ਤਾਂ ਟੀਚਰ ਟ੍ਰੇਨਿੰਗ ਜਿਹੜੀ ਹੈ ਤੁਹਾਨੂੰ ਉਦੋਂ ਡਿਸਾਈਡ ਕਰਨਾ ਪੈਂਦਾ ਕਿ ਤੁਸੀਂ ਪ੍ਰਾਇਮਰੀ ਦੀ ਕਰਨੀ ਹੈ, ਇੰਟਰਮੀਡੀਏਟ ਜਾਂ ਸੈਕੰਡਰੀ, ਵਟ ਐਵਰ। ਸੋ ਅਗਰ ਸਿਰਫ ਆਕਲੈਂਡ ਚ ਹੀ ਸ਼ਾਰਟੇਜ ਹੈ ਟੀਚਰਸ ਦੀ, ਫਰਜ਼ ਕਰੋ ਤੁਸੀਂ ਇਹ ਕਰ ਸਕਦੇ ਹੋ ਕਿ ਇਹ ਜਿਹੜਾ ਮਾਈਗ੍ਰੈਂਟ ਵਰਕਰ ਹੈ ਇਹਦਾ ਵੀਜ਼ਾ 2 ਸਾਲਾਂ ਦਾ ਜਾਂ ਜਿੰਨੇ ਵੀ ਸਾਲਾਂ ਦਾ ਇਸ਼ੂ ਕੀਤਾ ਜਾਂਦਾ, ਪਰ ਇਹ ਸਿਰਫ ਆਕਲੈਂਡ ਦੇ ਕਿਸੇ ਪ੍ਰਾਇਮਰੀ ਸਕੂਲ ਚ ਪੜ੍ਹਾ ਸਕਣਗੇ, ਹੋਰ ਕਿਤੇ ਨਹੀਂ ਪੜ੍ਹਾ ਸਕਦੇ। ਪਰ ਉਹਨਾਂ ਨੂੰ ਕਿੰਨੀ ਫਲੈਕਸੀਬਿਲਿਟੀ ਤਾਂ ਮਿਲ ਗਈ ਨਾ ਫਿਰ ਵੀ, ਅਗਰ ਉਹਨਾਂ ਦਾ ਵੈਸੇ ਤਾਂ ਚਲੋ ਇਹ ਐਗਜ਼ਾਮਪਲ ਇੰਨੀ ਸਹੀ ਨਹੀਂ ਹੈ, ਟੀਚਰਸ ਦਾ ਐਕਸਪਲੋਇਟੇਸ਼ਨ ਦੀ ਕਦੀ ਕੋਈ ਗੱਲ ਸਾਹਮਣੇ ਆਈ ਨਹੀਂ ਹੈ, ਅਸੀਂ ਬੋਟਲ ਸ਼ਾਪਸ ਦੀ ਅਗਰ ਐਗਜ਼ਾਮਪਲ ਲੈ ਲਈਏ, ਲਿਕਰ ਇੰਡਸਟਰੀ ਦੀ, ਜਿੱਥੇ
ਲੌਂਗ ਆਵਰ ਕੰਮ ਕਰਦੇ ਨਰਸਾਂ,
ਇੱਕ ਤਰ੍ਹਾਂ ਦਾ ਐਕਸਪਲੋਇਟੇਸ਼ਨ ਹੀ ਹੈ ਉਹ ਵੀ। ਹਾਂ ਬਿਲਕੁਲ, ਹਾਂ ਕਿਉਂਕਿ ਖਾਸ ਕਰਕੇ ਉਹ ਜਦੋਂ ਸੈਲਰੀ ਤੇ ਨੇ ਪਰ ਆਵਰ ਪੇਡ ਨਹੀਂ ਹੈ, ਹਾਂ ਉਹ ਇੱਕ ਤਰ੍ਹਾਂ ਦਾ ਉਹ ਐਕਸਪਲੋਇਟੇਸ਼ਨ ਹੀ ਹੈ। ਤੋ ਹਾਂ ਅਗਰ ਅਸੀਂ ਲਿਕਰ ਇੰਡਸਟਰੀ ਦੀ ਗੱਲ ਕਰੀਏ, ਤੋ ਇਹ ਕਿਹਾ ਜਾ ਸਕਦਾ ਕਿ ਅਗਰ ਲਿਕਰ ਸ਼ਾਪ ਮੈਨੇਜਰ ਦੀ ਸ਼ਾਰਟੇਜ ਹੈ ਵਾਈਕਾਟੋ ਚ, ਤੋ ਉਹ ਵਿਅਕਤੀ ਜਿਹੜਾ ਉਹਨੂੰ ਵੀਜ਼ਾ ਇਸ ਕੰਡੀਸ਼ਨ ਤੇ ਇਸ਼ੂ ਕੀਤਾ ਜਾਂਦਾ ਕਿ ਉਹ ਵਾਈਕਾਟੋ ਦੇ ਕਿਸੇ ਲਿਕਰ ਸ਼ਾਪ ਚ ਮੈਨੇਜਰ ਦੀ ਜੋਬ ਕਰ ਸਕਦਾ, ਉਸ ਅਦਰ ਦੈਨ ਦੈਟ ਕਿਤੇ ਨਹੀਂ। ਸੋ ਪਰ ਉਹਨੂੰ ਫਿਰ ਵੀ ਥੋੜੀ ਬਹੁਤੀ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਕਿ ਅਗਰ ਇੱਕ ਜਗ੍ਹਾ ਤੇ ਐਕਸਪਲੋਇਟੇਸ਼ਨ ਹੋ ਰਿਹਾ ਉੱਥੋਂ ਛੱਡ ਕੇ ਵਿਦ ਇਨ ਵਾਈਕਾਟੋ ਕਿਤੇ ਹੋਰ ਜੋਬ ਲੱਭ ਸਕਦੇ ਨੇ। ਤੋ ਇੱਕ ਤਾਂ ਇਹ ਹੈ ਪ੍ਰੀਵੈਂਸ਼ਨ ਦਾ। ਸੋ ਦੂਸਰਾ ਉਹਨਾਂ ਨੇ ਹੋਰ ਜਿਹੜੀਆਂ ਲੇਬਰ ਹਾਇਰ ਕੰਪਨੀਜ਼ ਨੇ, ਜਿਸ ਤਰ੍ਹਾਂ ਅਸੀਂ ਸਾਲ ਕੁ ਪਹਿਲਾਂ ਚਾਈਨੀਜ਼ ਵਰਕਰ 50 ਦੇ ਕਰੀਬ ਸਨ ਜਿਹੜੇ NPL ਨਾਮ ਦੀ ਇੱਥੇ ਕੰਪਨੀ ਹੈ, ਉਹਨਾਂ ਨੇ ਉਹਨਾਂ ਨੂੰ ਇੱਥੇ ਲੈ ਕੇ ਆਏ ਸੀਗੇ, ਕਾਰਪੈਂਟਰ ਸੀ ਮੋਸਟਲੀ ਉਹ। ਤੋ ਇੱਥੇ ਆ ਕੇ ਉਹਨਾਂ ਨੂੰ ਕਿਸੇ ਨੂੰ 1 ਦਿਨ ਦਾ 2 ਦਿਨ ਦਾ ਕਿਸੇ ਨੂੰ ਬਿਲਕੁਲ ਵੀ ਕੰਮ ਦਿੱਤਾ ਹੀ ਨਹੀਂ ਉਹਨਾਂ ਨੂੰ, ਤੋ ਉਸ ਕਿਸਮ ਦੀਆਂ ਉਹ ਇੱਕ ਲੇਬਰ ਹਾਇਰ ਕੰਪਨੀ ਸੀ ਜਿਹਦੇ ਥਰੂ ਉਹਨਾਂ ਨੂੰ ਇੱਥੇ ਲੈ ਕੇ ਆਏ ਹੋ,
ਇੱਕ ਛੋਟੇ ਜਿਹੇ ਘਰ ਦੇ ਵਿੱਚ।
ਹਾਂਜੀ ਹਾਂ, ਬਹੁਤ ਸਾਰੇ ਸੀਗੇ ਲੋਕ। ਸੋ ਉਹ ਜਿਹੜੀਆਂ ਲੇਬਰ ਹਾਇਰ ਕੰਪਨੀਜ਼ ਨੇ ਉਹਨਾਂ ਤੇ ਹੋਰ ਕੰਡੀਸ਼ਨਸ ਲਗਾਈਆਂ ਜਾਣ ਕਿ ਉਹ ਸਹੀ ਤਰੀਕੇ ਨਾਲ ਸਾਰਾ ਕੁਛ ਕਰਨ, ਔਰ ਜਿਹਨਾਂ ਨੂੰ ਵਰਕਰਸ ਨੂੰ ਇੱਥੇ ਲੈ ਕੇ ਆਉਂਦੇ ਆ ਉਹਨਾਂ ਨੂੰ ਐਕਸਪਲੋਇਟ ਨਾ ਕੀਤਾ ਜਾਵੇ। ਸੋ ਉਹਦੇ ਚ ਵੀ ਫਿਰ ਸਾਡੇ ਮੁਤਾਬਕ ਅਸੀਂ ਜਿਸ ਤਰ੍ਹਾਂ ਸਬਮਿਸ਼ਨ ਕੀਤੀ ਹੈ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ, ਤੋਂ ਇਹੋ ਹੀ ਹੈ ਕਿ ਵੀਜ਼ਾਜ਼ ਟਾਈ ਨਾ ਕਰੋ, ਔਰ ਜਿਹੜਾ ਉਹ ਬ੍ਰੀਚ ਕਰਦੇ ਨੇ ਕਈ ਕੁਝ, ਉਹ ਸਾਡਾ ਜਿਹੜਾ ਇੱਥੋਂ ਦਾ ਇੰਪਲੋਇਮੈਂਟ ਰਿਲੇਸ਼ਨਸ ਐਕਟ ਹੈ ਉਹਦੇ ਵਿੱਚ ਸਾਰਾ ਕੁਝ ਪਿਆ ਆ, ਔਰ ਸਾਡੇ ਨਾਲ ਜਿਹੜੇ ਇੰਪਲੋਇਮੈਂਟ ਲਾਇਰ ਇੱਕ ਦੋ ਕੰਮ ਕਰਦੇ ਨੇ ਉਹ ਬਾਰ ਬਾਰ ਉਹਨਾਂ ਨੇ ਐਮ ਬੀ ਨੂੰ ਸਰਕਾਰ ਨੂੰ ਕੋਟ ਕੀਤਾ ਕਿ ਆਹ ਫਲਾਨੇ ਫਲਾਨੇ ਸੈਕਸ਼ਨ ਦੀ ਆਹ ਵਾਲੀ ਕਲੋਜ਼ ਆਲਰੇਡੀ ਇਹਨੂੰ ਕੇਟਰ ਕਰਦੀ ਹੈ ਤੁਹਾਨੂੰ ਹੋਰ ਕੋਈ ਸ਼ਿਕੰਜਾ ਕੱਸਣ ਦੀ ਲੋੜ ਨਹੀਂ ਹੈ ਜਿਹੜਾ ਲਾਅ ਆਲਰੇਡੀ ਮੌਜੂਦ ਹੈ ਉਹਨੂੰ ਪ੍ਰੋਪਰਲੀ ਇੰਪਲੀਮੈਂਟ ਤੇ ਇਨਫੋਰਸ ਕਰੋ ਸੋ ਇੱਕ ਤਾਂ ਇਹ ਸੀ ਉਸ ਤੋਂ ਅੱਗੇ ਪ੍ਰੋਟੈਕਸ਼ਨ ਦੀ ਗੱਲ ਹੈ ਕਿ ਜਿਹਨਾਂ ਜਿਹੜੇ ਐਕਸਪਲੋਇਟ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਮਦਦ ਕਰੀਏ ਸਰਕਾਰ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰੇ ਐਮ ਬੀ ਔਰ ਜਦੋਂ ਉਹ ਲੇਬਰ ਲੇਬਰ ਇੰਸਪੈਕਟਰ ਨੂੰ ਕੰਟੈਕਟ ਕਰਦੇ ਨੇ ਉਹ 800 ਨੰਬਰ ਹੈ ਜਿਹੜਾ ਉਹ 800-20-90-20 ਉਹਦੇ ਤੇ ਕੋਈ ਵੀ ਫੋਨ ਕਰਕੇ ਕਿਸੇ ਵੀ ਵਕਤ ਮਦਦ ਮੰਗ ਸਕਦਾ ਤੋ ਉਸ ਤੋਂ ਬਾਅਦ ਕੀ ਹੋਵੇ ਤੋ ਜੋ ਇਸ ਵਕਤ ਚੱਲ ਰਿਹਾ ਲੇਬਰ ਇੰਸਪੈਕਟਰ ਦੀ ਬਹੁਤ ਸ਼ੋਰਟੇਜ ਹੈ 60-70 ਦੇ ਕਰੀਬ ਪੂਰੇ ਦੇਸ਼ ਲਈ ਲੇਬਰ ਇੰਸਪੈਕਟਰ ਨੇ ਮੈਂ ਬਾਰ ਬਾਰ ਇਹ ਵੀ ਕਹਿੰਦੀ ਹਾਂ ਹਮੇਸ਼ਾ ਕਿ ਇੰਨੇ ਲੇਬਰ ਇੰਸਪੈਕਟਰ ਤਾਂ ਇਕੱਲੇ ਆਕਲੈਂਡ 'ਚ ਹੀ ਘੱਟ ਨੇ ਤੁਸੀਂ ਸਾਰੇ ਦੇਸ਼ ਲਈ ਇੰਨੇ ਰੱਖੇ ਹੋਏ ਨੇ ਤੋ ਸਾਡੀ ਇਹੋ ਸਲਾਹ ਸੀਗੀ ਕਿ ਮੋਰ ਬੂਟਸ ਔਨ ਦਾ ਗਰਾਊਂਡ ਮਤਲਬ ਕਿ ਹੋਰ ਸਟਾਫ ਇੰਪਲੋਏ ਕਰੋ ਕਿਉਂਕਿ ਉਹ ਪਿੱਛੇ ਜੇ ਖਬਰਾਂ ਵਿਚ ਵੀ ਸੀ ਕਿ ਲੇਬਰ ਇੰਸਪੈਕਟਰੇਟ ਨੂੰ ਜਿਹੜੀਆਂ ਐਕਸਪਲੋਇਟੇਸ਼ਨ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਉਹਦੇ ਚੋਂ ਸਿਰਫ ਉਹ ਇੱਕ ਤਿਹਾਈ ਡੀਲ ਕਰ ਪਾਉਂਦੇ ਨੇ ਔਰ ਉਹ ਵੀ ਜਦੋਂ ਡੀਲ ਕਰਦੇ ਨੇ ਸਾਲ ਤੋਂ ਉਰੇ ਤਾਂ ਕੁਛ ਨਹੀਂ ਹੁੰਦਾ ਸਾਲ ਦੋ ਸਾਲ ਆਰਾਮ ਨਾਲ ਲਗਾ ਦਿੰਦੇ ਨੇ ਇਨ ਦਾ ਮੀਨ ਟਾਈਮ ਉਹ ਜਿਹੜਾ ਐਕਸਪਲੋਇਟਡ ਵਰਕਰ ਹੁੰਦਾ ਉਹਦਾ ਵੀਜ਼ਾ ਮੁੱਕ ਜਾਂਦਾ
ਅਨੂ ਜੀ ਰੀਸੈਂਟਲੀ ਕੇਸ ਆਇਆ ਤੁਹਾਡੇ ਕੋਲੇ ਜਿਹਦੇ ਵਿੱਚ ਲੇਬਰ ਇੰਸਪੈਕਟਰੇਟ ਨਾਲ ਗੱਲਬਾਤ ਉਹਨਾਂ ਦੀ ਸ਼ੁਰੂ ਹੋਈ ਹੈ ਪਰ ਉਹ ਬੱਚਿਆਂ ਨੂੰ ਕੋਈ ਫੀਡਬੈਕ ਕੋਈ ਵਧੀਆ ਨਹੀਂ ਮਿਲਿਆ
ਸੋ ਉਹਨਾਂ ਨੇ
ਉਹ ਗਿਵ ਅਪ ਕਰਤਾ
ਔਰ ਲੇਬਰ ਇੰਸਪੈਕਟਰਸ ਨੇ ਕਹਿਤਾ ਵੀ ਸੌਰੀ ਅਸੀਂ ਤੁਹਾਡੀ ਅੱਗੇ ਕੋਈ ਮਦਦ ਨਹੀਂ ਕਰ ਸਕਦੇ ਹਾਂ ਸੋ ਉਹ ਸੋ ਇਹਦੇ ਵਿੱਚ ਪ੍ਰਪੋਜ਼ਲ ਵਿੱਚ ਉਹਨਾਂ ਨੇ ਕੀ ਰੱਖਿਆ ਕਿ ਇੱਕ ਸਪੈਸ਼ਲ 0800 ਨੰਬਰ ਹੋਏਗਾ ਜਿਹੜਾ ਆਲਰੇਡੀ ਹੈ ਉਸ ਤੋਂ ਇਲਾਵਾ 0800 ਨੰਬਰ ਸਿਰਫ ਐਕਸਪਲੋਇਟਡ ਮਾਈਗ੍ਰੈਂਟ ਵਰਕਰਸ ਲਈ ਜਿਹੜਾ ਕਿ ਟ੍ਰਿਆਜ ਫੰਕਸ਼ਨ ਹੋਏਗਾ ਟ੍ਰਿਆਜ ਮਤਲਬ ਜਿਸ ਤਰ੍ਹਾਂ ਇਹਦਾ ਮੈਂ ਇੱਕ ਅਗਰ ਸਮਾਨਤਾਵਾਂ ਦੇਖੀਏ ਤੋ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਪਹਿਲਾਂ ਨਰਸ ਜਦੋਂ ਸਾਨੂੰ ਦੇਖਦੇ ਆ ਸਟਾਫ ਨਰਸਿੰਗ ਸਟਾਫ ਤੋ ਉਹ ਪ੍ਰਾਇਓਰਿਟੀ ਇਸਟੈਬਲਿਸ਼ ਕਰਦੇ ਆ ਕਿ ਕਿਨੂੰ ਕਿੰਨੀ ਜ਼ਿਆਦਾ ਤਕਲੀਫ ਹੋ ਰਹੀ ਹੈ ਕਿਹਦੀ ਕੀ ਸੱਟ ਲੱਗੀ ਹੈ ਜਾਂ ਬੱਚਾ ਹੈ ਕੀ ਹੈ ਸੋ ਉਹਦੇ ਹਿਸਾਬ ਨਾਲ ਫਿਰ ਉਹ ਤੁਹਾਨੂੰ ਉਹ ਨੰਬਰਵਾਰ ਰੱਖਦੇ ਨੇ ਕਿ ਡਾਕਟਰ ਕਿਹਨੂੰ ਪਹਿਲਾਂ ਦੇਖੇਗਾ ਤੋ ਉਹ ਇਸ ਕਿਸਮ ਦਾ ਟ੍ਰਿਆਜ ਫੰਕਸ਼ਨ ਉਹ ਕਰਨਾ ਚਾਹੁੰਦੇ ਨੇ ਤੋ ਇਹਦੇ ਵਿੱਚ ਨਾਲ ਇੱਕ ਉਹਨਾਂ ਦਾ ਹੋਰ ਵੀ ਹੈ ਪ੍ਰਪੋਜ਼ਲ ਕਿ ਜਿਹੜੀ ਮੈਂ ਗੱਲ ਕੀਤੀ ਕਿ ਇੰਨਾ ਲੰਬਾ ਸਮਾਂ ਜਦੋਂ ਉਹ ਵਰਕਰ ਵੇਟ ਕਰਦੇ ਨੇ ਉਹਨਾਂ ਦੇ ਵੀਜ਼ੇ ਖਤਮ ਹੋ ਜਾਂਦੇ ਨੇ ਤੋ ਜਾਂ ਤਾਂ ਫਿਰ ਇੱਥੇ ਉਹ ਅਨਲੋਫਲੀ ਅੰਡਰਗਰਾਊਂਡ ਰਹਿਣ ਅਤੇ ਜਾਂ ਉਹ ਵਾਪਸ ਚਲੇ ਜਾਣ ਜਦੋਂ ਵਾਪਸ ਚਲੇ ਜਾਂਦੇ ਨੇ ਤੋ ਆਊਟ ਆਫ ਸਾਈਟ ਆਊਟ ਆਫ ਮਾਇੰਡ ਵਾਲਾ ਗੱਲ ਹੋ ਜਾਂਦੀ ਹੈ ਕਿ ਮਹਿਕਮੇ ਵੀ ਫਿਰ ਕੁਛ ਨਹੀਂ ਕਰਦੇ ਔਰ ਜਦੋਂ ਇੱਥੇ ਇੰਨਾ ਲੰਬਾ ਟਾਈਮ ਰਹਿੰਦੇ ਨੇ ਉਹ ਜਿੱਥੇ ਐਕਸਪਲੋਇਟ ਹੋ ਰਹੇ ਸੀ ਉਹ ਜੋਬ ਛੱਡ ਦਿੱਤੀ ਹੈ ਅਤੇ ਗੁਜ਼ਾਰਾ ਕਿਸ ਤਰ੍ਹਾਂ ਕਰਨਾ ਹੈ ਕੋਈ ਸੋਰਸ ਨਹੀਂ ਇਨਕਮ ਦਾ ਤੋ ਇੱਕ ਜਿਹੜਾ ਹੋਰ ਵਧੀਆ ਪ੍ਰਪੋਜ਼ਲ ਚ ਇਹਨਾਂ ਨੇ ਐਡ ਕੀਤਾ ਕਿ ਕਿਸੇ ਕਿਸਮ ਦਾ ਬ੍ਰਿਜਿੰਗ ਵੀਜ਼ਾ ਉਹਨਾਂ ਨੂੰ ਦਿੱਤਾ ਜਾਵੇ ਅਸੀਂ ਬਹੁਤ ਟਾਈਮ ਤੋਂ ਅਸੀਂ ਔਰ ਬਾਕੀ ਯੂਨੀਅਨਸ ਕਹਿ ਰਹੇ ਹਾਂ ਕਿ ਮਾਈਗ੍ਰੈਂਟ ਵਰਕਰਸ ਜਿਹੜੇ ਐਕਸਪਲੋਇਟ ਹੁੰਦੇ ਉਹਨਾਂ ਲਈ ਇੰਪਲੋਇਮੈਂਟ ਮਸਲੇ ਦੀ ਹੈਲਪ ਔਰ ਇਮੀਗ੍ਰੇਸ਼ਨ ਦੀ ਹੈਲਪ ਜੁਆਇੰਟ ਇੱਕ ਯੂਨਿਟ ਚਾਹੀਦਾ ਸੋ ਇਹਨਾਂ ਨੇ ਉਹ ਜੁਆਇੰਟ ਯੂਨਿਟ ਵਾਲਾ ਤੇ ਕੋਈ ਨਹੀਂ ਕੀਤਾ ਪਰ ਸਾਨੂੰ ਲੱਗਦਾ ਕਿ ਅਸੀਂ ਆਪਣੀਆਂ ਸਬਮਿਸ਼ਨਸ ਦੇ ਥਰੂ ਸ਼ਾਇਦ ਉਧਰ ਨੂੰ ਗੱਲ ਨੂੰ ਤੋਰ ਸਕੀਏ ਤੋ ਜਿਹੜਾ ਉਹ ਬ੍ਰਿਜਿੰਗ ਵੀਜ਼ਾ ਉਹ ਇਹ ਪੁੱਛ ਰਹੇ ਨੇ ਤੁਹਾਨੂੰ ਕਿ ਮਤਲਬ ਕਿ ਬ੍ਰਿਜਿੰਗ ਵੀਜ਼ਾ ਦਿੱਤਾ ਜਾਵੇ ਕਿੰਨੇ ਸਮੇਂ ਦਾ ਦਿੱਤਾ ਜਾਵੇ ਜਾਂ ਜਿਹੜੀਆਂ ਐਗਜ਼ਿਸਟਿੰਗ ਹੀ ਇਮੀਗ੍ਰੇਸ਼ਨ ਇੰਸਟਰਕਸ਼ਨਸ ਨੇ ਉਹਦੇ ਚ ਕੁਛ ਥੋੜੀ ਹੇਰ ਫੇਰ ਕਰਕੇ ਉਹਨਾਂ ਨੂੰ ਕੋਈ ਹੈਲਪ ਕੀਤੀ ਜਾਵੇ ਸੋ ਮੈਂ ਤਾਂ ਜਿਹੜੀ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਵੱਲੋਂ ਅਸੀਂ ਸਬਮਿਸ਼ਨ ਕੀਤੀ ਉਹਦੇ ਕਿ ਘੱਟੋ ਘੱਟ ਉਹਨਾਂ ਨੂੰ 2 ਸਾਲ ਦਾ ਵਰਕ ਵੀਜ਼ਾ ਦਿੱਤਾ ਜਾਵੇ
ਬਿਲਕੁਲ
2 ਸਾਲ ਇਸ ਲਈ ਕਿਉਂਕਿ ਇਸ ਵਕਤ 2 ਸਾਲ ਲੱਗ ਰਹੇ ਨੇ ਲੇਬਰ ਇੰਸਪੈਕਟਰਸ ਨੂੰ ਸਾਰੇ ਜਦੋਂ ਤੋਂ ਇੱਕ ਸ਼ੋਸ਼ਿਤ ਵਰਕਰ 0800 ਨੰਬਰ ਕਾਲ ਕਰਦਾ ਔਰ ਅਗਰ ਉਹਨੂੰ ਇੰਪਲੋਇਮੈਂਟ ਰਿਲੇਸ਼ਨ ਅਥਾਰਟੀ ਤੱਕ ਜਾਣਾ ਪੈਂਦਾ ਆਪਣਾ ਮਸਲਾ ਲੈ ਕੇ 2 ਸਾਲ ਲੱਗਦੇ ਨੇ ਸੋ ਉਹਦੇ ਆਧਾਰ ਤੇ ਅਸੀਂ ਇਹ ਕਹਿ ਰਹੇ ਹਾਂ ਕਿ ਘੱਟੋ ਘੱਟ 2 ਸਾਲ ਦਾ ਵਰਕ ਵੀਜ਼ਾ ਦਿੱਤਾ ਜਾਵੇ ਵਿਜ਼ਿਟਰ ਵੀਜ਼ਾ ਨਹੀਂ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਕੇਸ ਨੇ ਜਿੱਥੇ ਅਸੀਂ ਹੈਲਪ ਮੰਗੀ ਹੈ ਜਾਂ ਤਾਂ ਉਹ 3 ਕੁ ਮਹੀਨੇ ਦਾ ਓਪਨ ਵਰਕ ਵੀਜ਼ਾ ਦੇ ਦਿੰਦੇ ਆ 3 ਮਹੀਨੇ ਚ ਕਿੱਥੇ ਕਿਸੇ ਨੂੰ ਜੋਬ ਮਿਲਦੀ ਹੈ ਇੱਥੇ ਇੱਥੋਂ ਦੇ ਜਿਹੜੇ ਪੜ੍ਹੇ ਲਿਖੇ ਨੇ ਇੱਥੋਂ ਦੇ ਵਾਸੀ ਨੇ ਉਹਨਾਂ ਨੂੰ ਨਹੀਂ ਮਿਲਦੀ ਇੰਨੀ ਜਲਦੀ ਜੋਬ ਔਰ ਜਿਹੜਾ ਐਕਸਪਲੋਇਟਡ ਹੈ ਉਹ ਪਹਿਲਾਂ ਹੀ ਲੇਬਲ ਲੱਗ ਕੇ ਆਉਂਦਾ ਉਹਦੇ ਤੇ ਉਹਨੂੰ ਹੋਰ ਵੀ ਮੁਸ਼ਕਿਲ ਹੈ ਜੋਬ ਲੱਭਣਾ ਔਰ ਅਗਰ ਜ਼ਿਆਦਾ ਦਿੰਦੇ ਨੇ 6 ਮਹੀਨੇ ਦਾ ਵਿਜ਼ਿਟਰ ਵੀਜ਼ਾ ਦੇ ਦੇਣਗੇ ਉਹ ਵਿਜ਼ਿਟਰ ਵੀਜ਼ੇ ਤੇ ਕੀ ਕਰੇ ਹਵਾ ਖਾ ਕੇ ਗੁਜ਼ਾਰਾ ਕਰੇ ਆਪਣਾ ਸੋ ਇਸ ਲਈ ਘੱਟੋ ਘੱਟ 2 ਸਾਲ ਦਾ ਵਰਕ ਵੀਜ਼ਾ ਅਸੀਂ ਆਪਣੀ ਸਬਮਿਸ਼ਨ ਚ ਲਿਖਿਆ ਔਰ ਹਾਂਜੀ ਉਹ ਜਿਹੜਾ 0800 ਟ੍ਰਾਇਜ ਫੰਕਸ਼ਨ ਹੈ ਉਹ ਅਸੀਂ ਉਹਨਾਂ ਨੂੰ ਕਹਿ ਦਿੱਤਾ ਕਿ ਅਗਰ ਤਾਂ ਜਿਹੜਾ ਹੁਣ ਵਾਲਾ 800 ਨੰਬਰ ਹੈ ਜੇ ਉਸੇ ਤਰਸ ਤੇ ਉਹਨੇ ਕੰਮ ਕਰਨਾ ਫਿਰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਤੁਸੀਂ ਬਿਊਰੋਕਰੇਸੀ ਦੀ ਇੱਕ ਹੋਰ ਲੇਅਰ ਪੈਦਾ ਕਰ ਰਹੇ ਹੋਵੋਗੇ ਉਹਦੇ ਨਾਲੋਂ ਬਿਹਤਰ ਇਹ ਹੋਏਗਾ ਕਿ ਜਿਹੜੇ ਲੋਕ ਸੰਸਥਾਵਾਂ ਜਾਂ ਜੋ ਵੀ ਨੇ ਆਲਰੇਡੀ ਲੇਬਰ ਇੰਸਪੈਕਟਰੇਟ ਨਾਲੋਂ ਜ਼ਿਆਦਾ ਕੰਮ ਕਰ ਰਹੇ ਨੇ ਇਹ ਐਕਸਪਲੋਇਟੇਸ਼ਨ ਤੇ ਰੋਕ ਲਾਉਣ ਲਈ ਉਹਨਾਂ ਨੂੰ ਤੁਸੀਂ ਕਰਨ ਦਿਓ ਆਪਣਾ ਕੰਮ ਸੋ ਇਸ ਕਿਸਮ ਦੇ ਸੀਗੇ ਔਰ ਲਾਸਟ ਜਿਹੜਾ ਇਨਫੋਰਸਮੈਂਟ ਦਾ ਉਹਦੇ ਵਿੱਚ ਉਹਨਾਂ ਨੇ ਮੈਂ ਐਕਚੁਲੀ ਬਿਲਕੁਲ ਐਗਜੈਕਟ ਸਿੰਗਲ ਡਿਟੇਲ ਨਹੀਂ ਮੈਂ ਡਿਸਕਸ ਕਰ ਰਹੀ ਮੈਂ ਮੋਟੇ ਰੂਪ 'ਚ ਦੱਸ ਰਹੀ ਕਿਉਂਕਿ ਸਾਡੇ ਸਰੋਤੇ ਜਿਹੜੇ ਸਬਮਿਸ਼ਨ ਕਰਨਾ ਚਾਹੁਣਗੇ ਉਹ ਖੁਦ ਸਾਰੀ ਡਿਟੇਲ ਸਟੱਡੀ ਕਰ ਸਕਦੇ ਨੇ ਤੋ ਇਨਫੋਰਸਮੈਂਟ 'ਚ ਉਹਨਾਂ ਨੇ ਇੱਕ ਤਾਂ ਇਹ ਹੈ ਕਿ ਜਿਹੜੇ ਲੋਕ ਆਪਣਾ ਬਿਜ਼ਨਸ ਲਿਕੁਇਡੇਟ ਕਰ ਦਿੰਦੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਕਿ ਹੁਣ ਇਹ ਐਵੀਡੈਂਸ ਇੰਨਾ ਪੇਸ਼ ਹੋ ਗਿਆ ਔਰ ਜਿਹੜਾ ਵਰਕਰ ਹੈ ਉਹ ਉਹਦਾ ਪਲੜਾ ਭਾਰੀ ਹੋ ਗਿਆ ਉਹ ਸਹੀ ਸਾਬਤ ਹੋ ਰਹੇ ਨੇ ਦੋਸ਼ ਤੋ ਉਹ ਆਪਣਾ ਬਿਜ਼ਨਸ ਬੜੇ ਆਰਾਮ ਨਾਲ ਲਿਕੁਇਡੇਸ਼ਨ ਚ ਪਾ ਦਿੰਦੇ ਨੇ ਔਰ ਲਾਅ ਜਿਹੜਾ ਉਹਨਾਂ ਨੂੰ ਪ੍ਰੋਟੈਕਟ ਕਰਦਾ ਕਿ ਉਹਨਾਂ ਨੂੰ
ਪਰ ਅਨੂ ਜੀ ਉਹਦੇ ਵਿੱਚ ਜਿਹੜੀ ਆਪਾਂ ਮਸਲਾ ਡਿਸਕਸ ਕੀਤਾ ਇੱਥੇ ਬਿੰਦੇ ਇੰਟਰਪ੍ਰਾਈਜ਼ਸ ਦਾ
ਹਾਂਜੀ
ਉਹਦੇ ਵਿੱਚ ਵੇਖੋ ਮਤਲਬ ਲਾਅ ਕਿਤੇ ਨਾ ਕਿਤੇ ਪਿਆ ਹੋਇਆ ਜਿਹੜਾ ਲੇਬਰ ਡਿਪਾਰਟਮੈਂਟ ਨੇ ਕਿਹਾ ਵੀ ਚਾਹੇ ਆਪਣਾ ਬਿਜ਼ਨਸ ਲਿਕੁਇਡੇਟ ਵੀ ਕਰ ਦਿੰਦਾ
ਫਿਰ ਵੀ ਪਰਸਨ ਨੂੰ ਅਕਾਊਂਟੇਬਲ ਠਹਿਰਾਇਆ ਉਹਨਾਂ ਨੇ ਰਾਦਰ ਦੈਨ ਉਹ ਬਿਜ਼ਨਸ ਲਿਕੁਇਡੇਟ ਹੋ ਚੁੱਕਿਆ ਪਰ ਜਿਹੜਾ ਵਿਅਕਤੀ ਉਹ ਬਿਜ਼ਨਸ ਨੂੰ ਰਨ ਕਰਦਾ ਉਹਨੂੰ ਉਹ ਅਕਾਊਂਟੇਬਲ ਠਹਿਰਾਉਂਦੇ ਨੇ ਸੋ ਉਹ ਇਹਦੇ ਚ ਪ੍ਰਪੋਜ਼ਲ ਚ ਥੋੜੀ ਜਿਹੀ ਗੱਲ ਹੈਗੀ ਹੈ ਕਿ ਇੰਡੀਵਿਜੁਅਲ ਨੂੰ ਅਕਾਊਂਟੇਬਲ ਠਹਿਰਾਇਆ ਜਾਏ ਸੋ ਅਸੀਂ ਉਹ ਠੋਕ ਕੇ ਕਿਹਾ ਕਿ ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਕਿਉਂਕਿ ਇਸ ਵਕਤ ਬਹੁਤ ਆਸਾਨ ਹੈ ਇੰਪਲੋਇਰ ਵਾਸਤੇ ਲਿਕੁਇਡੇਟ ਕਰ ਦੇਣਾ ਤੋ ਉਹ ਵੀ ਸਾਡੇ ਕੋਲ ਇੱਕ ਦੋ ਕੇਸ ਹੈਗੇ ਨੇ ਜਿੱਥੇ ਅਸੀਂ ਹੁਣ ਜਿਹੜੇ ਲਿਕੁਇਡੇਟਰਸ ਅਪੁਆਇੰਟ ਕੀਤੇ ਗਏ ਨੇ ਉਹਨਾਂ ਨਾਲ ਸਾਨੂੰ ਜਿਹੜਾ ਰਾਬਤਾ ਕਰਨਾ ਪੈ ਰਿਹਾ ਜਿੰਨੇ ਕੁ ਵੀ ਉਹ ਕਿਉਂਕਿ ਜਿਹੜੇ ਲਿਕੁਇਡੇਟਰ ਆਫੀਸਰਸ ਜਿਹੜੇ ਉਹ ਅਪੁਆਇੰਟ ਕਰਦੇ ਨੇ ਉਹਨਾਂ ਨੇ ਸਾਰੇ ਬਿਜ਼ਨਸ ਦੇ ਐਸੈਟ ਦੇਖ ਕੇ ਉਹਨਾਂ ਨੂੰ ਵੇਚ ਕੇ ਉਹਦੇ ਚੋਂ ਪੈਸਾ ਕੱਢ ਕੇ ਫਿਰ ਜਿਹੜੇ ਜਿਨ੍ਹਾਂ ਜਿਨ੍ਹਾਂ ਦਾ ਪੈਸਾ ਦੇਣ ਵਾਲਾ ਫਿਰ ਉਹਨਾਂ ਨੇ ਉਹ ਵੰਡਣਾ ਹੁੰਦਾ ਪ੍ਰਾਇਓਰਿਟੀ ਦੇ ਆਧਾਰ ਤੇ ਸੋ ਉਹਨੂੰ ਕਿੰਨਾ ਸਮਾਂ ਲੱਗ ਸਕਦਾ ਉਹ ਜਿਹੜੇ ਲਿਕੁਇਡੇਟ ਆਫੀਸਰਸ ਨੇ ਲਿਕੁਇਡੇਟਿੰਗ ਆਫੀਸਰਸ ਉਹ ਸਾਨੂੰ ਕੋਈ ਟਾਈਮ ਲਾਈਨ ਨਹੀਂ ਦਿੰਦੇ ਕਦੀ ਵੀ ਸੋ ਉਹ ਜਿੱਥੇ ਲੇਬਰ ਇੰਸਪੈਕਟਰ ਤੇ ਈ ਆਰ ਦੋ ਸਾਲ ਲਾਉਂਦੇ ਨੇ ਇਹ ਸ਼ਾਇਦ 5-10 ਸਾਲ ਲਗਾ ਦੇ ਦੇਣ ਮਤਲਬ ਕਿ ਤੁਸੀਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਔਨ ਹੋਲਡ ਅਸੀਂ ਨਹੀਂ ਕਰ ਸਕਦੇ ਇਹ ਇੱਕ ਗਲਤ ਵਰਤਾਰਾ ਤੋ ਇਨਫੋਰਸਮੈਂਟ ਵਿੱਚ ਪੈਨਲਟੀਜ਼ ਜਿਹੜੀਆਂ ਇਹ ਹੋਰ ਹਾਰਸ਼ ਕਰਨਾ ਚਾਹੁੰਦੇ ਨੇ ਉਹਦੇ ਨਾਲ ਅਸੀਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਟਾਈਮ ਐਂਡ ਟਾਈਮ ਅਗੇਨ ਅਸੀਂ ਇਸ ਤਰ੍ਹਾਂ ਦੇ ਇੰਪਲੋਇਰਸ ਦੇਖਦੇ ਹਾਂ ਜਿਹੜੇ ਸਮਾਲ ਬਿਜ਼ਨਸਿਸ ਵਾਲਿਆਂ ਦੇ ਤੇ ਕੋਈ ਖਾਸ ਸਾਡੇ ਕੋਲ ਕੇਸ ਆਉਂਦੇ ਨਹੀਂ ਜਾਂ ਜਿਹੜੇ ਇੰਡੀਵਿਜੁਅਲੀ ਓਨਡ ਪਰਿਵਾਰ ਖੁਦ ਚਲਾ ਰਿਹਾ ਉਹ ਅੱਜ ਤੱਕ ਕਦੀ ਸਾਡੇ ਕੋਲ ਕੋਈ ਕੇਸ ਨਹੀਂ ਆਇਆ ਕਿਉਂਕਿ ਮੇਰਾ ਖਿਆਲ ਉਹ ਖੁਦ ਕਿਰਤੀ ਨੇ ਔਰ ਉਹ ਦੁੱਖ ਦਰਦ ਸਮਝਦੇ ਨੇ ਤੋ ਓਦਾਂ ਦੇ ਕੇਸ ਤਾਂ ਆਉਂਦੇ ਨਹੀਂ ਜਿਹੜੇ ਮੀਡੀਅਮ ਸਾਈਜ਼ ਨੇ ਜਿੱਥੇ 2-4 ਬਿਜ਼ਨਸ ਨੇ ਔਰ ਅਣਗਿਣਤ ਪ੍ਰੋਪਰਟੀਜ਼ ਨੇ ਅਣਗਿਣਤ ਫੈਮਿਲੀ ਟਰੱਸਟ ਨੇ ਕਿਉਂਕਿ ਉਹ ਤੁਸੀਂ ਫੈਮਿਲੀ ਟਰੱਸਟ ਚ ਪੈਸਾ ਪਾ ਕੇ ਉਹਨੂੰ ਪ੍ਰੋਟੈਕਟ ਕਰ ਲੈਂਦੇ ਹੋ ਇਸ ਤਰ੍ਹਾਂ ਦੀ ਸਾਰੀ ਚੀਜ਼ ਚੋ ਸੋ ਉਸ ਕਿਸਮ ਦਾ ਜਿਹੜਾ ਇੱਕ ਬਿਜ਼ਨਸ ਕਮਿਊਨਿਟੀ ਹੈ ਉਹਨਾਂ ਕੋਲੋਂ ਸਾਡੇ ਜ਼ਿਆਦਾ ਕੇਸ ਆਉਂਦੇ ਨੇ ਤੋ ਉਹਦੇ ਵਿੱਚ ਕਾਫੀ ਸਾਰੇ ਕੇਸ ਅਸੀਂ ਇਸ ਤਰ੍ਹਾਂ ਦੇ ਦੇਖ ਚੁੱਕੇ ਹਾਂ ਕਿ ਉਹ ਜਦੋਂ ਅਸੀਂ ਰਾਬਤਾ ਕਰਦੇ ਹਾਂ ਤੋ ਉਹ ਵਰਕਰ ਨੂੰ ਡਾਇਰੈਕਟਲੀ ਧਮਕਾਇਆ ਜਾਂਦਾ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੱਕ ਇਹ ਗੱਲ ਪਹੁੰਚ ਜਾਂਦੀ ਹੈ ਕਿ ਇੰਪਲੋਇਰ ਜਿਹੜਾ ਐਕਸਪਲੋਇਟਿੰਗ ਇੰਪਲੋਇਰ ਹੈ ਉਹ ਇਹ ਕਹਿ ਰਿਹਾ ਕਿ ਹਾਂਜੀ ਸਾਨੂੰ ਜਿਹੜੀ ਮਰਜ਼ੀ ਅਦਾਲਤ ਤੱਕ ਉੱਚ ਤੋਂ ਉੱਚ ਅਦਾਲਤ ਤੱਕ ਲੈ ਜਾਓ ਉਹ ਜੋ ਵੀ ਫਾਈਨ ਕਹਿਣਗੇ ਉਹ ਅਸੀਂ ਪੇ ਕਰ ਦਾਂਗੇ ਪਰ ਇਹ ਜਿਹੜੇ ਵਰਕਰ ਨੂੰ ਅਸੀਂ ਐਕਸਪਲੋਇਟ ਕੀਤਾ ਇਹਨੂੰ ਇੱਕ ਸਿੰਗਲ ਸੈਂਟ ਨਹੀਂ ਅਸੀਂ ਵਾਪਸ ਇਹਦਾ ਦਿੰਦੇ ਸੋ ਜਿੱਥੇ ਇਸ ਤਰ੍ਹਾਂ ਦੀ ਮਾਨਸਿਕਤਾ ਹੋਵੇ ਉੱਥੇ ਤੁਸੀਂ ਜਿੰਨੀ ਮਰਜ਼ੀ ਵੱਧ ਕਰ ਲਓ ਇਨਫੋਰਸਮੈਂਟ ਉਹਨਾਂ ਦੀ ਉਹ ਜਿਹੜੀ ਹੈਂਕੜ ਆ ਉਹਨੂੰ ਤੁਸੀਂ ਨਹੀਂ ਭੰਨ ਸਕਣਾ
ਬਸ ਜੀ ਇਹੀ ਹੈਂਕੜੀ ਭੰਨਣੀ ਹੈ ਐਕਚੁਅਲੀ
ਹਾਂਜੀ ਹੈਂਕੜ ਭੰਨਣ ਤੋਂ ਮੈਨੂੰ ਯਾਦ ਆ ਗਿਆ ਅੱਜ ਹੀ ਮੈਂ
ਪੈਸੇ ਇਹ ਵਕੀਲਾਂ ਦੇ ਖਰਾਬ ਕਰਦੇ ਨੇ
ਹਾਂਜੀ ਹਾਂ ਕਾਰਲ ਮਾਰਕਸ ਦਾ ਇੱਕ ਕੋਟ ਹੈ
ਮੇਰੇ ਕੋਲ ਵੀ ਹੈਗਾ ਜੀ ਪਹਿਲਾਂ ਪੜੋ ਆਪਣਾ
ਕਾਰਲ ਮਾਰਕਸ ਕਹਿੰਦੇ ਨੇ ਦ ਲਾਸਟ ਕੈਪੀਟਲਿਸਟ ਵੀ ਹੈਂਗ ਵਿਲ ਬੀ ਦ ਵਨ ਵੀ ਬਾਈ ਦ ਰੋਪ ਫਰੋਮ ਆਜੋ ਮਿੱਤਰੋ ਦੇਖ ਲਾਂਗੇ ਕਿੰਨੀ ਕੁ ਹੈਂਕੜ ਸੋ ਹਾਂਜੀ ਇਹ ਅਸੀਂ ਇਹ ਕੋਈ ਐਵੇਂ ਧਮਕੀਆਂ ਵਾਲੀ ਗੱਲ ਨਹੀਂ ਕਹਿ ਰਹੇ ਸਾਨੂੰ ਪਤਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਔਰ ਸਬੂਤ ਜਿਹੜੇ ਨੇ ਉਹ ਖੁਦ ਬੋਲਦੇ ਨੇ
ਕੋਈ 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 ਸ਼ੱਕ ਨੀ ਜੀ ਕੋਈ ਸ਼ੱਕ ਨੀ ਜੀ ਮੈਂ ਲੱਭ ਰਿਹਾ ਸੀਗਾ ਮੁਨਸ਼ੀ ਪ੍ਰੇਮ ਚੰਦ ਹੁਣਾਂ ਦੀ ਕੋਰਟ ਪਹਿਲਾਂ ਤੁਸੀਂ ਗੱਲ ਜਾਰੀ ਰੱਖੋ
ਹਾਂਜੀ ਤੋ ਉਹ ਕਿਉਂਕਿ ਇਹ ਕੈਪੀਟਲਿਸਟ ਸਿਸਟਮ ਹੈ ਤਾਂ ਉਹਦੇ ਵਿੱਚ ਉਹ ਕੈਪੀਟਲਿਜ਼ਮ ਦਾ ਆਧਾਰ ਹੀ ਐਕਸਪਲੋਇਟੇਸ਼ਨ ਔਰ ਸ਼ੋਸ਼ਣ ਹੈ ਤਾਂ ਉਹ ਬਿਜ਼ਨਸਿਸ ਜਿਹੜੇ ਨੇ ਇਸ ਤਰ੍ਹਾਂ ਹੀ ਚੱਲਣੇ ਨੇ ਤਾਂ ਉਹਦੇ ਵਿੱਚ ਐਕਚੁਲੀ ਮੈਨੂੰ ਆਪਣੀ ਜਿਹੜੀ ਟਰਮੀਨੋਲੋਜੀ ਹੈ ਕਰੈਕਟ ਕਰਨੀ ਚਾਹੀਦੀ ਹੈ ਕੋਈ ਵੀ ਵਿਅਕਤੀ ਜਿਹੜਾ ਆਪਣੀ ਕਿਰਤ ਦੇ ਬਦਲੇ ਉਹਦਾ ਮੁਆਵਜ਼ਾ ਲੈਂਦਾ ਉਹ ਐਕਸਪਲੋਇਟਡ ਹੈ ਪਰ ਇਹ ਜਿਹੜੇ ਸਾਡੇ ਮਾਈਗਰੈਂਟ ਵਰਕਰ ਨੇ ਇਹ ਸੁਪਰ ਐਕਸਪਲੋਇਟਡ ਨੇ ਸੋ ਇੰਨਾ ਕੁ ਫਰਕ ਹੈ ਕਿਉਂਕਿ ਜਦੋਂ ਕੋਈ ਵੀ ਬਿਜ਼ਨਸ ਹੈ ਉਹ ਉਹਦਾ ਜਿਹੜਾ ਆਧਾਰ ਹੈ ਮੁਨਾਫਾ ਹੋਰ ਮੁਨਾਫਾ ਹੋਰ ਮੁਨਾਫਾ ਤੋ ਅਸੀਂ ਇਹ ਪਹਿਲੇ ਬਹੁਤ ਵਾਰੀ ਡਿਸਕਸ਼ਨ ਕੀਤੀ ਹੈ ਭਾਰਤੀ ਜੀ ਬੀਤੇ ਪ੍ਰੋਗਰਾਮਾਂ ਚ ਕਿ ਉਹ ਮੁਨਾਫਾ ਤਾਂ ਹੀ ਬਣੇਗਾ ਅਗਰ ਜਿਹੜੇ ਉਹਦੇ ਕੋਸਟ ਨੇ ਉਹ ਘੱਟ ਹੋਣਗੇ ਤਾਂ ਹੀ ਉਹਦਾ ਮੁਨਾਫਾ ਵਧੇਗਾ ਨਾ ਇੱਕ ਬੜੇ ਓਵਰ ਸਿੰਪਲੀਫਾਈਡ ਜਿਹੇ ਤਰੀਕੇ ਨਾਲ ਮੈਂ ਗੱਲ ਕਰ ਰਹੀ ਹਾਂ ਤੋ ਸਭ ਤੋਂ ਵੱਡਾ ਕੋਸਟ ਸ਼ਾਇਦ ਲੇਬਰ ਦਾ ਕੋਸਟ ਹੈ ਮੈਨੂੰ ਲੱਗਦਾ ਤੋ ਉਹ ਲੇਬਰ ਜਿਹੜੀ ਹੈ ਉਹਨੂੰ ਉਹ ਘੱਟ ਤੋਂ ਘੱਟ ਪੇ ਕਰਨਾ ਚਾਹੇਗਾ ਬਿਜ਼ਨਸ ਵਾਲਾ ਜਿਹੜਾ ਇਹ ਤਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਇੱਥੋਂ ਦੀ ਜਿਹੜੀ ਡੈਮੋਕਰੇਸੀ ਹੈ ਭਾਰਤ ਦੇ ਮੁਕਾਬਲੇ ਸ਼ਾਇਦ ਜ਼ਿਆਦਾ ਡੈਮੋਕਰੈਟਿਕ ਹੈ ਕਿ ਸਾਡੇ ਕੋਲ ਇੰਪਲੋਇਮੈਂਟ ਲਾਅ ਪਿਆ ਹੈ ਉਹਦੇ ਆਧਾਰ ਤੇ ਮਿਨੀਮਮ ਵੇਜ ਹੈ
ਗੱਲ ਸੁਣੀ ਜਾਂਦੀ ਹੈ ਕੋਈ ਸ਼ੱਕ
ਹਾਂਜੀ ਗੱਲ ਸੁਣੀ ਜਾਂਦੀ ਹੈ ਸੋ ਉਹ ਮਿਨੀਮਮ ਵੇਜ ਹੈ ਸੋ ਉਹ ਉਹਨਾਂ ਨੂੰ ਓਨੀ ਪੇ ਕਰਨੀ ਪੈਂਦੀ ਹੈ ਪਰ ਫਿਰ ਵੀ ਐਕਸਪਲੋਇਟੇਸ਼ਨ ਹੈ ਫਰਜ਼ ਕਰੋ ਅਗਰ ਇੱਕ ਘੰਟੇ ਚ ਮੈਂ $100 ਦਾ ਕੋਈ ਪ੍ਰੋਡਕਟ ਪ੍ਰੋਡਿਊਸ ਕਰ ਦਿੱਤਾ ਪਰ ਜਿਹਦੇ ਵਾਸਤੇ ਮੈਂ ਉਹ ਪ੍ਰੋਡਿਊਸ ਕੀਤਾ ਉਹਨੇ ਮੈਨੂੰ 100 ਨਹੀਂ ਦੇਣੇ ਉਹ ਮੈਨੂੰ ਮਿਨੀਮਮ ਵੇਚ ਦੇਗਾ ਜਾਂ ਥੋੜਾ ਜਿਹਾ ਮਿਨੀਮਮ ਤੋਂ ਵੱਧ ਦੇਗਾ ਬਾਕੀ ਜਿਹੜਾ ਉਹਨੇ ਆਪਣਾ ਹੋਰ ਕੋਸਟ ਪੇ ਕਰਕੇ ਆਪਣਾ ਮੁਨਾਫਾ ਵਿੱਚੋਂ ਕੱਢ ਲਿਆ ਸੋ ਦੈਟ ਇਜ਼ ਐਕਸਪਲੋਇਟੇਸ਼ਨ ਪਰ ਜਿਹੜੇ ਸਾਡੇ ਮਾਈਗਰੈਂਟ ਵਰਕਰ ਨੇ ਉਹਨਾਂ ਦੀ ਸੁਪਰ ਐਕਸਪਲੋਇਟੇਸ਼ਨ ਹੈ ਸੋ ਇਹ ਇੰਨਾ ਕੁ ਪੁਆਇੰਟ ਸੀ ਮੇਰਾ ਤੋ ਹਾਂਜੀ ਇਨਫੋਰਸਮੈਂਟ ਦੀ ਗੱਲ ਚੱਲ ਰਹੀ ਹੈ ਤੋ ਜਦੋਂ ਤੱਕ ਅਸੀਂ ਉਹ ਜਿਹੜੇ ਵੀਜ਼ੇ ਹੈ ਉਹਨਾਂ ਨੂੰ ਡਿਟੈਚ ਨਹੀਂ ਕਰਦੇ ਉਦੋਂ ਤੱਕ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਹੋਰ ਸਜ਼ਾਵਾਂ ਹੋਰ ਸਖ਼ਤ ਹੋਰ ਪੈਨਲਟੀਜ਼ ਕਰਕੇ ਦੇਖ ਲਵੇ ਸਰਕਾਰ ਐਕਸਪੈਰੀਮੈਂਟ ਵੀ ਕਰਕੇ ਦੇਖ ਲੈਣ ਪਰ ਸ਼ਾਇਦ ਥੋੜਾ ਮੋਟਾ ਕੋਈ ਉਹਦਾ ਫਰਕ ਪਵੇ ਪਰ ਜ਼ਿਆਦਾ ਨਹੀਂ ਫਰਕ ਪੈਣਾ ਕਿਉਂਕਿ ਜਿਨ੍ਹਾਂ ਦੀ ਮਾਨਸਿਕਤਾ ਜਿਨ੍ਹਾਂ ਦੀ ਈਗੋ ਜਿਨ੍ਹਾਂ ਦੀ ਹੈਂਕੜ ਇੰਨੀ ਹੈ ਕਿ ਹਾਂ ਅਸੀਂ ਅਦਾਲਤਾਂ ਸਾਨੂੰ ਜੋ ਦਿੰਦੀਆਂ ਨੇ ਫਾਈਨ ਉਹ ਅਸੀਂ ਕਬੂਲ ਕਰ ਲਵਾਂਗੇ ਈਵਨ ਇੱਥੋਂ ਤੱਕ ਕਿ ਦੋ ਕੁ ਕੇਸ ਕਲੀਅਰ ਨੇ ਪਿੱਛੇ ਜੇ ਹੈਮਿਲਟਨ ਚ ਜਾਂ ਵਾਈਕਾਟੋ ਚ ਸੀਗੇ ਉਹ ਲਿਕਰ ਸ਼ਾਪ ਵਾਲੇ ਉਹਨਾਂ ਦੀ ਨਿਊਜ਼ ਆਈਟਮ ਤੋਂ ਮੈਂ ਗੱਲ ਕਰ ਰਹੀ ਹਾਂ ਹਾਂ ਪਬਲਿਕ ਨੌਲੇਜ ਹੈ ਤੋ ਉਹ ਇਹ ਕਹਿ ਰਹੇ ਉਹਨਾਂ ਨੂੰ ERA ਨੇ ਕਾਫੀ ਮੈਨੂੰ ਹੁਣ ਫਿਗਰ ਯਾਦ ਨਹੀਂ ਕਾਫੀ ਮੋਟਾ ਫਾਈਨ ਕੀਤਾ ਉਹਨਾਂ ਨੂੰ ਇੱਕ ਤੋਂ ਵੱਧ ਵਰਕਰ ਸਨ ਐਕਸਪਲੋਇਟ ਕੀਤੇ ਉਹਨਾਂ ਨੇ ਉਹ ਸਾਰਾ ਪਰਿਵਾਰ ਉਹ ਬਿਜ਼ਨਸ ਰਨ ਕਰਦੇ ਨੇ ਤੋ ਉਹ ਨਿਊਜ਼ ਜਰਨਲਿਸਟ ਨੂੰ ਇੰਟਰਵਿਊ ਦੇ ਰਹੇ ਨੇ ਤੋ ਉਹਨਾਂ ਦਾ ਬਿਆਨ ਇਹ ਹੈ ਕਿ ਹਾਂ ਮੈਨੂੰ ਇਹ ਮਨਜ਼ੂਰ ਹੈ ਜੋ ERA ਨੇ ਮੈਨੂੰ ਫਾਈਨ ਕੀਤਾ ਮਨਜ਼ੂਰ ਹੈ ਮੈਂ ਪੇ ਕਰਾਂਗਾ ਪਰ ਮੈਂ ਕੁਛ ਗਲਤ ਨਹੀਂ ਕੀਤਾ ਇਹ ਕਿਸ ਤਰ੍ਹਾਂ ਦਾ ਬਿਆਨ ਹੈ ਜੇ ਤੁਸੀਂ ਕੁਛ ਗਲਤ ਨਹੀਂ ਕੀਤਾ ਤੁਹਾਡੇ ਕੋਲ ਪ੍ਰੋਵਿਜ਼ਨ ਹੈ ਕਿ ਤੁਸੀਂ ERA ਦੇ ਫੈਸਲੇ ਨੂੰ ਚੈਲੰਜ ਕਰ ਸਕਦੇ ਹੋ ਅਗਲੀ ਕੋਰਟ ਚ
ਇੱਥੇ ਇੱਕ ਲੋਕਲ ਪੰਜਾਬੀ ਦਾ ਨਿਊਜ਼ ਪੇਪਰ ਹੈ ਜੀ ਉਹਦੇ ਵਿੱਚ ਵੀ ਚਾਰ ਜਿਹੜੇ ਬੁਲਾਰੇ ਸੀਗੇ ਇੱਕ ਤੇ ਉਹਨਾਂ ਦੇ ਵਿੱਚੋਂ ਨੋਨ ਐਕਸਪਲੋਇਟਰ ਆ ਉਹਦਾ ਵੀ ਲਗਭਗ ਜਿਹਨੂੰ ਸਜ਼ਾ ਮਿਲ ਚੁੱਕੀ ਹੈ ਬਾਰ ਬਾਰ ਉਹਦਾ ਵੀ ਲਗਭਗ ਇਹੋ ਜਿਹਾ
ਹਾਂ ਇਹੋ ਸੀਗਾ ਕਿ ਮੇਰੇ ਨਾਲ MBI ਨੇ ਧੱਕਾ ਕੀਤਾ ਆ ਸੋ ਅਗਰ ਇਹ ਤੁਹਾਡੇ ਨਾਲ ਧੱਕਾ ਹੋਇਆ ਤੁਹਾਡੇ ਕੋਲ ਪ੍ਰੋਵਿਜ਼ਨ ਹੈਗੀ ਆ ਕਿ ਤੁਸੀਂ ਇਨਸਾਫ਼ ਮੰਗ ਸਕਦੇ ਹੋ ਅੱਗੇ ਜਾ ਕੇ ਹਾਂ ਹੋ ਸਕਦਾ ਅਦਾਲਤਾਂ ਨੂੰ ਵੀ ਗਲਤੀਆਂ ਲੱਗ ਜਾਂਦੀਆਂ ਨੇ ਵਿੱਚ ਵਿੱਚ ਸੋ ਅਗਰ ਇਹੋ ਹੀ ਮੰਨ ਕੇ ਚੱਲੀਏ ਇੰਨੀ ਕੁ ਪ੍ਰੋਵਿਜ਼ਨ ਰੱਖ ਕੇ ਚੱਲੀਏ ਕਿ ਸ਼ਾਇਦ ਗਲਤੀ ਲੱਗ ਗਈ
ਉਹਨਾਂ ਨੂੰ ਇੱਕ ਵਰਕਰ ਨੂੰ ਲੱਗ ਸਕਦੀ ਆ ਇੰਸਟੀਟਿਊਸ਼ਨਲਾਈਜ਼ਡ ਹੋ ਜਾਂਦਾ
ਹਾਂਜੀ
ਹਾਂ ਸਾਰੀ ਗੱਲਬਾਤ
ਪਰ ਇਹ ਤੁਸੀਂ ਪ੍ਰੈਸ ਚ ਇਦਾਂ ਦਾ ਬਿਆਨ ਦਿੰਦੇ ਹੋ ਉਹਦਾ ਮਤਲਬ ਕਿ ਯੂ ਆਰ ਨੋਟ ਰਿਮੋਰਸਫੁਲ ਤੁਸੀਂ ਆਪਣੀ ਗਲਤੀ ਨਹੀਂ ਮੰਨੀ ਤੁਹਾਡੇ ਕੋਲ ਇੰਨਾ ਪੈਸਾ ਆ ਕਿ ਤੁਸੀਂ ਉਹ ਪੈਸੇ ਨਾਲ ਉਹ ਸਾਰੀ ਚੀਜ਼ ਨੂੰ ਰਫਾ ਦਫਾ ਕਰਨਾ ਚਾਹੁੰਦੇ ਹੋ ਫਾਈਨ ਪੇ ਕੇ ਯੂ ਵਾਂਟ ਟੂ ਮੂਵ ਔਨ ਪਰ ਇਸ ਤਰ੍ਹਾਂ ਨਹੀਂ ਹੁੰਦਾ ਜਿਹੜੇ ਵਰਕਿੰਗ ਲੋਕ ਨੇ ਉਹ ਯਾਦ ਰੱਖਦੇ ਨੇ ਉਹ ਚੀਜ਼ਾਂ ਨੂੰ ਔਰ ਉਹ ਹੁਣ ਤੇ ਟੈਕਨੋਲੋਜੀ ਔਰ ਇੰਟਰਨੈਟ ਸਾਰਿਆਂ ਨਾਲ ਉਹ ਹਮੇਸ਼ਾ ਲਈ ਉਹ ਗੱਲ ਉੱਥੇ ਉੱਕਰੀ ਗਈ ਹੈ ਪਈ ਹੈ ਉਹ ਗੱਲ ਤੋ ਹਾਂਜੀ ਇਨਫੋਰਸਮੈਂਟ ਵਾਲਾ ਜਿਹੜਾ ਪੱਖ ਹੈ ਉਹਨਾਂ ਦਾ ਠੀਕ ਹੈ ਉਹ ਜਿਸ ਤਰ੍ਹਾਂ ਸਾਡੇ ਸਰੋਤੇ ਅਗਰ ਉਹਦੇ ਨਾਲ ਸਹਿਮਤ ਹੈ ਤੁਸੀਂ ਉਹ ਸਪੋਰਟ ਚ ਆਪਣੀ ਸਬਮਿਸ਼ਨ ਕਰ ਸਕਦੇ ਹੋ ਨਾਲ ਆਪਣਾ ਕਾਰਨ ਦੇ ਕੇ ਕਿ ਤੁਹਾਨੂੰ ਕਿਉਂ ਸਹੀ ਲੱਗਦਾ ਅਗਰ ਤੁਸੀਂ ਉਹਦੇ ਖਿਲਾਫ ਹੋ ਉਹ ਵੀ ਲਿਖ ਸਕਦੇ ਹੋ ਤੋ ਅਗਰ ਅਸੀਂ ਜਦੋਂ ਮੀਟਿੰਗ ਕੀਤੀ MBA ਨਾਲ MBI ਨਾਲ ਸਾਡਾ ਇਹੋ ਪੁਆਇੰਟ ਸੀਗਾ ਕਿ ਠੀਕ ਹੈ ਸਾਰਾ ਕੁਛ ਤੋ ਇਨਫੋਰਸਮੈਂਟ ਲਈ ਓਬਵੀਅਸਲੀ ਤੁਹਾਨੂੰ ਸਟਾਫ ਵੀ ਹੋਰ ਚਾਹੀਦਾ ਹੋਏਗਾ ਔਰ ਉਹ ਜਿਹੜਾ ਪ੍ਰੋਟੈਕਸ਼ਨ ਦਾ ਫੰਕਸ਼ਨ ਹੈ ਉਹਦੇ ਲਈ ਵੀ ਤੁਹਾਨੂੰ ਸਟਾਫ ਹੋਰ ਚਾਹੀਦਾ ਫੋਨ ਲਾਈਨ ਠੀਕ ਹੈ 800 ਨੰਬਰ ਹੋਰ ਬਣਾ ਦੋਗੇ ਉਸ ਤੋਂ ਬਾਅਦ ਵਟ ਨੈਕਸਟ ਉਹਨੂੰ ਤੁਸੀਂ ਹੈਂਡਲ ਕਿਸ ਤਰ੍ਹਾਂ ਕਰਨਾ ਜਿਹੜੇ ਐਕਸਪਲੋਇਟਡ ਵਰਕਰ ਨੇ ਉਹ ਦਿਨ ਬ ਦਿਨ ਜ਼ਿਆਦਾ ਉਹ ਕੋਨਫੀਡੈਂਸ ਹੋਣਾ ਚਾਹ ਰਿਹਾ ਕਿ ਉਹ ਆਪਣੀਆਂ ਸ਼ਿਕਾਇਤਾਂ ਅੱਗੇ ਲੈ ਕੇ ਜਾ ਰਹੇ ਨੇ
ਅਨੂ ਜੀ ਆਹੀ ਤੇ ਐਨੀਵੇ ਆਪਾਂ ਜਿਹੜਾ ਟੇਬਲ ਵਰਸ ਸਟਰੀਟ ਆ ਉਹਦੀ ਬਾਅਦ ਗੱਲ ਕਰਦੇ ਹਾਂ ਪਰ ਅਨੂ ਜੀ ਥੋੜੀ ਜਿਹੀ ਸੰਖੇਪ ਦੇ ਵਿੱਚ ਸਰੋਤਿਆਂ ਨੇ ਇਹ ਵੀ ਜਾਣਕਾਰੀ ਦਿਓ ਪਿੱਛੇ ਦਾ ਜਿਹੜਾ ਕੀ ਸੀ ਉਹਨਾਂ ਦਾ ਪ੍ਰੋਫੈਸਰ ਜਿਹੜੀ ਇੱਕ ਰਿਪੋਰਟ ਲਿਖੀ ਗਈ ਸੀਗੀ ਸਰਕਾਰੀ
ਫ੍ਰਾਂਸਿਸ ਕੋਲਿਨਸ ਹਾਂਜੀ ਤੇ ਕ੍ਰਿਸਟੀਨਾ ਸਟ੍ਰਿੰਗਰ
ਨੇ ਉਹਦੇ ਸੰਖੇਪ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਜਿਹੜਾ ਜਿਹੜੀ ਵਰਕਰਾਂ ਦੇ ਨਾਲ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਦੇ ਨਾਲ ਜਿਹੜੀਆਂ ਇੰਟਰਵਿਊ ਹੋਈਆਂ ਔਰ ਉਹਦੇ ਵਿੱਚ ਇਹ ਗੱਲ ਬਿਲਕੁਲ ਬਾਹਰ ਹੋ ਕੇ ਸਾਹਮਣੇ ਆਈ ਹੈ ਕਿ ਉਹਨਾਂ ਨੇ ਯੂਨੀਅਨ ਵਾਲਿਆਂ ਨੂੰ ਇੱਕ ਬਹੁਤ ਪੋਜ਼ਿਟਿਵ ਤਰੀਕੇ ਦੇ ਨਾਲ
ਹਾਂਜੀ ਹਾਂ ਉਹ ਸਾਲ ਕੁ ਪਹਿਲਾਂ ਸ਼ੁਰੂ ਹੋਇਆ ਸੀ ਐਕਚੁਅਲੀ ਪਿਛਲੇ ਸਾਲ ਦਸੰਬਰ ਚ ਮੇਰਾ ਖਿਆਲ ਆਇਆ ਕਿ ਸਰਕਾਰ ਨੇ ਇਸ ਤਰ੍ਹਾਂ ਦੋ ਬੁੱਧੀਜੀਵੀ ਅਪੁਆਇੰਟ ਕੀਤੇ ਨੇ ਇੱਕ ਤੇ ਡਾਕਟਰ ਕ੍ਰਿਸਟੀਨਾ ਸਟ੍ਰਿੰਗਰ ਜਿਹੜੇ ਆਕਲੈਂਡ ਯੂਨੀਵਰਸਿਟੀ ਚ ਨੇ ਔਰ ਉਹਨਾਂ ਦੀ ਸਾਰੀ ਖੋਜ ਹੀ ਮਾਈਗ੍ਰੈਂਟ ਐਕਸਪਲੋਟੇਸ਼ਨ ਤੇ ਉਹਨਾਂ ਨੇ ਕਈ ਸਾਲਾਂ ਤੋਂ ਕੰਮ ਕੀਤਾ ਔਰ ਦੂਸਰੇ ਪ੍ਰੋਫੈਸਰ ਫ੍ਰਾਂਸਿਸ ਕੋਲਿਨਸ ਉਹਨਾਂ ਦਾ ਵੀ ਇਹੋ ਹੀ ਏਰੀਆ ਇਹੋ ਹੀ ਟੋਪਿਕ ਹੈ ਉਹ ਵਾਇਕਾਟੋ ਯੂਨੀਵਰਸਿਟੀ ਚ ਨੇ ਤੋ ਉਹਨਾਂ ਨੂੰ ਅਪੁਆਇੰਟ ਕੀਤਾ ਗਿਆ ਸਰਕਾਰ ਵੱਲੋਂ ਕਿ ਇਹ ਐਕਸਪਲੋਟੇਸ਼ਨ ਦੀ ਜਿਹੜੀ ਰਿਸਰਚ ਕਰੋ ਤਾਂ ਕਿ ਅਸੀਂ ਇਹਦੇ ਵਿੱਚੋਂ ਕੁਛ ਕੱਢ ਕੇ ਇਹਨੂੰ ਰੋਕ ਲਾ ਸਕੀਏ ਤੋ ਉਹਨਾਂ ਨੇ ਜਿੰਨੇ ਵੀ ਸਟੇਕ ਹੋਲਡਰ ਸਾਰੀਆਂ ਜਿਹੜੇ ਜਿਹੜੇ ਵੀ ਇਨਵੋਲਵਡ ਨੇ ਉਸ ਸਿਨਾਰੀਓ ਚ ਉਹਨਾਂ ਨੂੰ ਇੰਟਰਵਿਊ ਕੀਤਾ ਸੋ ਉਹਨਾਂ ਨੇ ਜਿਹੜੇ ਵਰਕਰ ਐਕਸਪਲੋਇਟ ਹੁੰਦੇ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਉਹਨਾਂ ਨੇ ਇੰਪਲੋਇਰਸ ਬਿਜ਼ਨਸਿਸ ਵਾਲਿਆਂ ਨੂੰ ਵੀ ਇੰਟਰਵਿਊ ਕੀਤਾ ਮੈਨੂੰ ਨਹੀਂ ਪਤਾ ਗਿਣਤੀ ਕਿੰਨੀ ਹੋਏਗੀ ਕਿ ਉਹ ਰਿਪੋਰਟ ਮੈਨੂੰ ਸਾਰੀ ਡਿਟੇਲ ਚ ਪੜ੍ਹਨੀ ਪਏਗੀ ਮੈਂ ਉਹਦਾ ਸਿਰਫ ਓਵਰਵਿਊ ਜਿਹਾ ਪੜ੍ਹਿਆ ਤੋ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਟਰੇਡ ਯੂਨੀਅਨਸ ਨੇ ਉਹਨਾਂ ਨੂੰ ਇੰਟਰਵਿਊ ਕੀਤਾ ਉਹਨਾਂ ਨੇ ਵਰਕਰਸ ਐਸੋਸੀਏਸ਼ਨ ਨੂੰ ਇੰਟਰਵਿਊ ਕੀਤਾ ਮੇਰੇ ਖਿਆਲ ਇਹੋ ਹੀ ਮੇਨ ਪਾਰਟੀ ਸਨ ਜਿਹਨਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਤੋ ਬਹੁਤ ਵੱਡੀ ਗਿਣਤੀ ਚ ਐਕਸਪਲੋਇਟਡ ਵਰਕਰ ਅੱਗੇ ਆਏ ਇੰਟਰਵਿਊਜ ਕਰਨ ਲਈ ਕਿਉਂਕਿ ਉਹਨਾਂ ਦਾ ਮਾਰਚ ਵਿਚ ਇਸ ਸਾਲ ਕੱਟ ਆਫ ਸੀਗਾ ਉਹਨਾਂ ਨੂੰ ਆਪਣਾ ਉਹ ਐਕਸਟੈਂਡ ਕਰਨਾ ਪਿਆ ਟਾਈਮ ਪੀਰੀਅਡ ਕਿ ਇੰਨੇ ਲੋਕ ਅੱਗੇ ਆਏ ਇੰਟਰਵਿਊਜ ਵਾਸਤੇ ਐਕਸਪਲੋਇਟਡ ਵਰਕਰ
ਜਿਹੜਾ ਪੀਰੀਅਡ ਹੁੰਦਾ ਜੀ ਉਹੀ ਅੱਗੇ ਆਉਂਦਾ ਨਾ
ਹਾਂਜੀ ਹਾਂ ਕਿਸੇ ਨੂੰ ਕੋਈ ਸ਼ੌਕ ਨਹੀਂ ਹੈ ਕਿ
ਜੇ ਇਹ ਬਿਜ਼ਨਸ ਵਾਲਿਆਂ ਦਾ ਇੰਨਾ ਧੱਕਾ ਹੋ ਰਿਹਾ ਹੈ ਇਹ ਵੀ ਆਪਣੀ ਲੌਬੀ ਬਣਾ ਕੇ ਚਲੋ ਐਨੀਵੇ ਉਹ ਬਾਤ ਕਰਦੇ ਲੌਬੀ ਬਣ ਰਹੀ ਹੈ
ਹਾਂਜੀ ਤੋ ਮੈਨੂੰ ਸ਼ਾਇਦ ਉਹ ਰਿਪੋਰਟ ਚ ਦਰਜ ਹੋਏਗਾ ਨੰਬਰ ਵੀ ਕਿ ਕੌਣ ਕਿੰਨੇ ਇੰਟਰਵਿਊ ਹੋਏ ਨੇ ਮੈਂ ਉਹ ਦੇਖ ਲਵਾਂਗੀ ਅਗਲੇ ਪ੍ਰੋਗਰਾਮ ਤੱਕ ਤੋ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਸਾਡੀ ਇੰਟਰਵਿਊ ਕੀਤੀ ਉਦੋਂ ਹਲੇ ਕੰਪਲੀਟ ਨਹੀਂ ਸੀ ਹੋਇਆ ਉਹ ਜਸਟ ਉਹਨਾਂ ਨੇ ਐਕਸਟੈਂਸ਼ਨ ਕੀਤੀ ਸੀਗੀ ਕਿ ਸਾਨੂੰ ਇਹ ਲੰਬਾ ਟਾਈਮ ਕਰਨਾ ਪਏਗਾ ਟੂ ਮੇਕ ਦਿਸ ਮੋਰ ਮੀਨਿੰਗਫੁਲ ਤੇ ਮੋਰ ਰੋਬਸਟ ਰਿਸਰਚ ਤੋ ਉਦੋਂ ਤੱਕ ਉਹਨਾਂ ਦਾ ਇਹ ਮੰਨਣਾ ਸੀਗਾ ਕਿ ਐਕਸਪਲੋਇਟੇਸ਼ਨ ਉਦੋਂ ਹੀ ਹੁੰਦਾ ਆ ਜਦੋਂ ਵੀਜ਼ੇ ਅਟੈਚ ਕੀਤੇ ਜਾਂਦੇ ਨੇ ਪਰ ਉਹ ਕਹਿੰਦੇ ਸੀਗੇ ਕਿ ਇਹ ਸਾਡਾ ਫਾਈਨਲ ਨਹੀਂ ਹੈ ਅਜੇ ਹੋਰ ਕੰਮ ਅਸੀਂ ਕਰਨਾ ਪਰ ਹੁਣ ਤੱਕ ਦੀ ਸਾਡੀ ਇਹ ਫਾਈਂਡਿੰਗ ਹੈ ਤੋ ਉਹ ਉਹਨਾਂ ਨੇ ਸਟੋਰੀਜ਼ ਜਿਹੜੀਆਂ ਨੇ ਉਹ ਦਰਜ ਨੇ ਰਿਪੋਰਟ ਚ ਓਬਵੀਅਸਲੀ ਨਾਮ ਕਿਸੇ ਦਾ ਉਹਨਾਂ ਨੇ ਨਹੀਂ ਡਿਸਕਲੋਜ਼ ਕੀਤਾ ਸੋ ਸਾਡੇ ਸਰੋਤੇ ਜ਼ਰੂਰ ਪੜ੍ਹ ਲੈਣ ਇਹ ਵੀ MBIE ਦੀ ਵੈਬਸਾਈਟ ਤੇ ਹੈ ਪਿਆ ਫ੍ਰਾਂਸਿਸ ਕੋਲਿਨਸ ਕ੍ਰਿਸਟੀਨਾ ਸਟ੍ਰਿੰਗਰ ਤੁਸੀਂ ਸਰਚ ਕਰੋਗੇ ਰਿਪੋਰਟ ਆ ਜਾਏਗੀ ਉਹ ਜੁਲਾਈ ਵਿੱਚ ਪਬਲਿਸ਼ ਹੋਈ ਹੈ ਮੈਨੂੰ ਪਿਛਲੇ ਹਫ਼ਤੇ ਹੀ ਮਿਲੀ ਹੈ ਇਹ ਬੜੀ ਕੁਆਇਟਲੀ ਪਬਲਿਸ਼ ਕਰ ਦਿੱਤੀ ਹੈ ਸਰਕਾਰ ਨੇ ਕੋਈ ਬਹੁਤਾ ਇਹਦੇ ਬਾਰੇ ਕੋਈ ਮਸ਼ਹੂਰੀ ਨਹੀਂ ਕੀਤੀ ਇਹਦੀ ਉਹਦਾ ਵੀ ਕਾਰਨ ਇਹ ਹੈ ਕਿ ਉਹ ਰਿਪੋਰਟ ਚੋਂ 6 ਮੇਨ ਪੁਆਇੰਟ ਜਿਹੜੇ ਉਹਨਾਂ ਨੇ ਨਿਚੋੜ ਕੱਢਿਆ ਇੱਕ ਜਿਹੜਾ ਸਭ ਤੋਂ ਪਹਿਲਾ ਪੁਆਇੰਟ ਉਹਨਾਂ ਦਾ ਇਹ ਸੀ ਕਿ ਤਕਰੀਬਨ ਸਾਰਿਆਂ ਨੇ ਵਾਰ ਵਾਰ ਇਹ ਕਿਹਾ ਕਿ ਸ਼ੋਸ਼ਣ ਉਦੋਂ ਹੁੰਦਾ ਹੈ ਵਰਕਰਸ ਦਾ ਟੈਂਪਰੇਰੀ ਵੀਜ਼ਾ ਹੋਲਡਰ ਵਰਕਰਸ ਦਾ ਜਦੋਂ ਉਹਨਾਂ ਦੇ ਵੀਜ਼ੇ ਜਿਹੜੇ ਨੇ ਅਟੈਚ ਕੀਤੇ ਜਾਂਦੇ ਨੇ ਔਰ ਉਹਨਾਂ ਨੇ ਸਟੂਡੈਂਟਸ ਦੀ ਵੀ ਕਾਫੀ ਗੱਲ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਉਹਦੇ ਵਿੱਚ ਕਿ ਉਹਨਾਂ ਦਾ ਜਿਹੜਾ ਸ਼ੋਸ਼ਣ ਹੈ ਉਹ ਏਜੰਟਸ ਦੇ ਦੁਆਰਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਸੋ ਉਹ ਵੀ ਅਸੀਂ ਵਾਰ ਵਾਰ ਕਹਿੰਦੇ ਆ ਰਹੇ ਹਾਂ ਸਰਕਾਰ ਨੂੰ ਕਿ ਜਿਹੜੇ ਐਜੂਕੇਸ਼ਨ ਏਜੰਟ ਬੈਠੇ ਹੋਏ ਨੇ ਉਹਨਾਂ ਨੂੰ ਲਾਇਸੈਂਸ ਕੀਤਾ ਜਾਵੇ ਕਿਉਂਕਿ ਇਸ ਵਕਤ ਉਹ ਲਾਅ ਚ ਕੋਈ ਪ੍ਰੋਵੀਜ਼ਨ ਨਹੀਂ ਹੈ ਉਹਨਾਂ ਨੂੰ ਐਗਜ਼ੈਂਪਸ਼ਨ ਹੈ ਲਾਇਸੈਂਸ ਤੋਂ ਇਮੀਗ੍ਰੇਸ਼ਨ ਐਡਵਾਈਸ ਦੇ ਲਾਇਸੈਂਸ ਤੋਂ ਸੋ ਇਹ ਔਰ ਜਿਹੜਾ ਉਹਨਾਂ ਨੇ ਇਹ ਵੀ ਲਿਖਿਆ ਪੁਆਇੰਟ ਇੱਕ ਕਿ ਜਿੰਨੇ ਵੀ ਜਿਹੜੇ ਵਰਕਰਸ ਐਕਸਪਲੋਇਟ ਹੋਏ ਨੇ ਉਹਨਾਂ ਚੋਂ ਐਵਰੀ ਸਿੰਗਲ ਵਰਕਰ ਜਿਹੜਾ ਟਰੇਡ ਯੂਨੀਅਨਸ ਜਾਂ ਵਰਕਰ ਐਸੋਸੀਏਸ਼ਨ ਕੋਲੋਂ ਮਦਦ ਲੈਣ ਗਿਆ ਆ ਉਹਨਾਂ ਚੋਂ ਇੱਕ ਵੀ ਇਹੋ ਜਿਹਾ ਨਹੀਂ ਕਿ ਜਿਹੜਾ ਨਾ ਖੁਸ਼ ਹੋਵੇ
ਬਹੁਤ ਵਧੀਆ
ਮਤਲਬ ਕਿ ਉਹ ਸਾਰੇ ਵਰਕਰ ਤਾਂ ਓਬਵੀਅਸਲੀ ਜਿਹੜੇ ਉਹਨਾਂ ਨੇ ਇੰਟਰਵਿਊ ਕੀਤੇ ਉਹ ਯੂਨੀਅਨਸ ਜਾਂ ਵਰਕਰ ਐਸੋਸੀਏਸ਼ਨ ਕੋਲ ਮਦਦ ਲੈਣ ਨਹੀਂ ਆਏ ਉਹ ਕਾਫੀ ਸਾਰੇ ਉਹਨਾਂ ਚੋਂ ਲੇਬਰ ਇੰਸਪੈਕਟਰ ਕੋਲ ਵੀ ਗਏ ਪਰ ਅਗਰ 50 ਵਰਕਰ ਮੰਨ ਲਓ ਉਹਨਾਂ ਨੇ ਇਹੋ ਜਿਹੇ ਇੰਟਰਵਿਊ ਕੀਤੇ ਜਿਨ੍ਹਾਂ ਨੇ ਯੂਨੀਅਨਸ ਔਰ ਵਰਕਰ ਐਸੋਸੀਏਸ਼ਨ ਦੇ ਥਰੂ ਆਪਣੇ ਕੇਸ ਸੈਟਲ ਕੀਤੇ ਆ ਉਹ 50 ਦੇ 50 ਹੀ ਖੁਸ਼ ਨੇ ਜਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਗਿਆ ਔਰ ਜਿਸ ਤਰ੍ਹਾਂ ਉਹਨਾਂ ਦੀ ਸੈਟਲਮੈਂਟ ਹੋਈ ਉਹ ਪੂਰੀ ਤਰ੍ਹਾਂ ਖੁਸ਼ ਨੇ ਉਹਦੇ ਨਾਲ ਸੋ ਇਹ ਮੇਨ ਉਹਦੇ ਚ ਪੁਆਇੰਟ ਸੀਗੇ ਤੋ ਉਹਨਾਂ ਨੇ ਇਹ ਰੈਕਮੈਂਡ ਕੀਤਾ ਕਿ ਜਿਹੜੇ ਵੀਜ਼ੇ ਅਟੈਚ ਕੀਤੇ ਜਾਂਦੇ ਆ ਉਹ ਕੰਸਿਡਰ ਕਰਨਾ ਚਾਹੀਦਾ ਕਿ ਉਹ ਨਾ ਕੀਤੇ ਕੀਤੇ ਜਾਣ ਅਟੈਚ ਪਰ ਉਹਨਾਂ ਨੂੰ ਬਿਜ਼ਨਸ ਵਾਲੇ ਨੇ ਜਿਹੜੇ ਉਹ ਓਬਵੀਅਸਲੀ ਦੂਜੇ ਪਾਸੇ ਦੀ ਗੱਲ ਕਰਦੇ ਨੇ ਕਿ ਵੀਜ਼ੇ ਨਹੀਂ ਖੋਲਣੇ ਚਾਹੀਦੇ ਤੋ ਉਹਨਾਂ ਨੇ ਨਾਲ ਇਹ ਰੈਕਮੈਂਡੇਸ਼ਨ ਕੀਤੀ ਕਿ ਅਗਰ ਇਕਦਮ ਵੀਜ਼ੇ ਖੋਲੇ ਨਹੀਂ ਜਾਂਦੇ ਕਮ ਸੇ ਕਮ ਸਰਕਾਰ ਨੂੰ ਇਹਦੇ ਤੇ ਬਹੁਤ ਸੀਰੀਅਸ ਤਰੀਕੇ ਨਾਲ ਨੋਟਿਸ ਲੈਣਾ ਚਾਹੀਦਾ ਕੋਈ ਰਿਵਿਊ ਕਰਨਾ ਚਾਹੀਦਾ ਇਹਦਾ ਕਿ ਵੀਜ਼ੇ ਖੋਲਣ ਬਾਰੇ
ਬਿਲਕੁਲ ਅਰੁਣ ਜੀ ਬਿਲਕੁਲ ਅਗਲੇ ਵਿਸ਼ਾ ਮੈਂ ਸ਼ੁਰੂ ਕਰਨ ਦਾ
ਜੀ
ਉਹਦੇ ਵਿੱਚ ਤੁਸੀਂ ਵੀ ਆਪਣਾ ਕੰਟਰੀਬਿਊਸ਼ਨ ਕਰੋ ਕਿ ਜਿਵੇਂ ਸਾਰੀ ਗੱਲਬਾਤ ਤੋਂ ਐ ਲੱਗ ਰਿਹਾ ਹੈ ਕਿ ਇੱਥੇ ਜਿਹੜੇ ਪ੍ਰਵਾਸੀ ਕਾਮੇ ਨੇ ਉਹ ਜਾਗ ਰਹੇ ਨੇ ਜਿਹੜੀਆਂ ਪ੍ਰਵਾਸੀ ਕਾਮਿਆਂ ਵਾਸਤੇ ਜਿਹੜੀਆਂ ਯੂਨੀਅਨ ਕੰਮ ਕਰਦੀਆਂ ਨੇ ਉਹ ਐਕਟਿਵ ਹੋ ਰਹੀਆਂ ਨੇ ਤੇ ਸੁਭਾਵਿਕ ਤੌਰ ਦੇ ਉੱਪਰ ਜਿਹੜਾ ਲੋਟੂ ਲਾਣਾ ਹੈ ਉਹ ਵੀ ਜਥੇਬੰਦਕ ਹੋ ਰਹੇ ਨੇ ਬੜੀ ਸਾਨੂੰ ਖੁਸ਼ੀ ਹੈ ਖੁਸ਼ੀ ਦੀ ਗੱਲ ਹੈ ਪਰ ਘੱਟੋ ਘੱਟ ਜੇ ਤੁਸੀਂ ਜਥੇਬੰਦ ਹੋਏ ਹੋ ਤੇ ਜੇ ਤੁਸੀਂ ਕੋਈ ਪਬਲਿਕ ਕਮੈਂਟਰੀ ਕਰਨੀ ਹੈ ਉਹ ਫੇਕ ਆਈ ਡੀ ਤੋਂ ਘੱਟੋ ਘੱਟ ਨਾ ਕਰੋ ਆਪਣੇ ਤਰੀਕੇ ਦੇ ਆਰਟੀਕਲ ਲਿਖੋ ਵੀ ਯੂਨੀਅਨ ਤੁਹਾਡਾ ਕਿਵੇਂ ਨੁਕਸਾਨ ਕਰ ਰਹੀਆਂ ਨੇ ਬਿਜ਼ਨਸ ਨੂੰ ਕਿਵੇਂ ਕਿਵੇਂ ਇਹ ਬੇਈਮਾਨ ਨੇ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਸੋ ਉਹ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਔਰ ਜਿਹੜਾ ਸਭ ਤੋਂ ਵੱਡਾ ਇਹਨਾਂ ਨੇ ਪੈਂਤੜਾ ਵਰਤਿਆ ਜਿਹੜਾ ਇਸ ਟਾਈਮ ਆਪਣੀ ਸਾਡੇ ਸਮਾਜ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਚੱਲ ਰਿਹਾ ਹੈ ਉਹ ਇਹ ਚੱਲ ਰਿਹਾ ਹੈ ਕਿ ਜਿਹੜੇ ਇਹ ਯੂਨੀਅਨ ਵਾਲੇ ਨੇ ਜਿਹੜੇ ਪ੍ਰਵਾਸੀ ਕੰਮ ਆ ਰਹੇ ਨੇ ਕਾਮੇ ਨੇ ਉਹਨਾਂ ਦਾ ਫਾਇਦਾ ਕਰਨ ਦੀ ਬਜਾਏ ਉਹਨਾਂ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਨੇ ਜਿਹੜੇ ਪੱਕੇ ਹੋਣ ਦੇ ਜਿਹੜੇ ਉਹਨਾਂ ਦੇ ਚਾਂਸ ਸੀਗੇ ਉਹਨਾਂ ਨੂੰ ਉਹ ਮਾਈਨਸ ਕਰ ਰਹੇ ਨੇ ਜਿਹੜੇ ਇਹ ਮੁਜ਼ਾਰੇ ਨੇ ਮੁਜ਼ਾਰੇ ਜਿਹੜੇ ਨੇ ਕਿਉਂਕਿ ਅਨੂ ਜੀ ਇਹਨਾਂ ਨੂੰ ਤਕਲੀਫ ਬਹੁਤ ਹੋ ਰਹੀ ਹੈ ਜਦੋਂ ਇਹਨਾਂ ਦੇ ਜਿਹੜੇ ਚੱਲਦੇ ਗੋਰਖ ਧੰਦੇ ਨੇ ਉਹਨਾਂ ਦੇ ਧੰਦਿਆਂ ਦੇ ਉੱਪਰ ਜਾ ਕੇ ਜਦੋਂ ਰੈਲੀਆਂ ਹੁੰਦੀਆਂ ਨੇ ਉਹ ਉਸ ਤੋਂ ਬਹੁਤ ਪਰੇਸ਼ਾਨ ਨੇ
ਦੇਖੋ ਕਿਸੇ ਦੀ ਗੋਲਕ ਖਾਲੀ ਹੋਏਗੀ
ਉਹਨੇ ਹੁਣ ਆਈ ਆ ਸੋ
ਜਿਹੜੀ
ਨਜਾਇਜ਼ ਤਰੀਕੇ ਨਾਲ
ਕਿਰਤ ਜਿਹੜੀ ਦਸਾਂ ਨੌਵਾਂ ਦੀ ਕਿਰਤ ਹੈ ਉਹਨੂੰ ਤੇ ਆਪਾਂ ਵੈਲਕਮ ਕਰਦੇ ਹਾਂ ਪਰ ਜਿਹਨੇ ਗਲਤ ਤਰੀਕੇ ਨਾਲ ਆਪਣੀ ਗੋਲਕ ਭਰੀ ਹੈ ਉਹਨੂੰ ਜਦੋਂ ਤੁਸੀਂ ਭੰਨੋਗੇ ਫਿਰ
ਰੋਏਗਾ ਇਸੇ ਮਸਲੇ ਨੂੰ ਅਜੇ ਰਹਿੰਦੇ ਟਾਈਮ ਤੇ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਅਨੂ ਜੀ ਮੇਰੇ ਬਹੁਤ ਹੀ ਸਤਿਕਾਰਤ ਮੈਂ ਇਹਨਾਂ ਦੇ ਵਾਸਤੇ ਸ਼ਬਦ ਨੀ ਮੁਨਸ਼ੀ ਪ੍ਰੇਮ ਚੰਦ ਜੀ ਇਹਨਾਂ ਦੀ ਲਿਖਤਾਂ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਬਚਪਨ ਦੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਮੁੜ ਕੇ
ਹਾਂਜੀ ਮੈਂ ਖਿਆਲ ਸਕੂਲ ਟਾਈਮ ਤੇ ਸਾਰਿਆਂ ਨੇ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਪੜ੍ਹੀਆਂ ਹੋਣਗੀਆਂ
ਬਹੁਤ ਬਹੁਤ
ਅਗਰ ਇੰਡੀਆ ਸ਼ਾਇਦ ਕਨਵੈਂਟ ਸਕੂਲਾਂ ਚ ਨਹੀਂ ਪੜ੍ਹਾਈਆਂ ਜਾਂਦੀਆਂ ਸਧਾਰਨ ਸਕੂਲਾਂ ਚ ਜਿਹੜੇ ਪੜ੍ਹੇ ਉਹਨਾਂ ਨੇ ਜ਼ਰੂਰ ਪੜ੍ਹੀਆਂ ਹੋਣਗੀਆਂ
ਮੋਦੀ ਸਾਹਿਬ ਇਹਨਾਂ ਨੂੰ ਵੀ ਬੰਦ ਕਰਨਗੇ ਛੇਤੀ ਜਾਂ ਕਰਨ ਦਿੱਤੀਆਂ ਹੋਣ ਸੋ ਮੁਨਸ਼ੀ ਪ੍ਰੇਮ ਚੰਦ ਜੀ ਲਿਖਦੇ ਨੇ ਇਸੇ ਮਸਲੇ ਦੇ ਵਿੱਚ ਮੁਜ਼ਾਰਿਆਂ ਦੇ ਮਸਲੇ ਦੇ ਵਿੱਚ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਥੀ ਮਨਦੀਪ ਸਿੰਘ ਦਾ ਜਿਨ੍ਹਾਂ ਨੇ ਸ਼ੇਅਰ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਲੋਕ ਕਹਿੰਦੇ ਨੇ ਮੁਜ਼ਾਰਾ ਕਰਨ ਨਾਲ ਕੀ ਹੁੰਦਾ ਹੈ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਅਸੀਂ ਜਿਉਂਦੇ ਹਾਂ ਦ੍ਰਿੜ ਹਾਂ ਅਤੇ ਮੈਦਾਨ ਤੋਂ ਹਟੇ ਨਹੀਂ ਹਾਂ ਅੱਗੇ ਲਿਖਦੇ ਨੇ ਅਸੀਂ ਆਪਣੇ ਹਾਰ ਨਾ ਮੰਨਣ ਵਾਲੇ ਸਵੈ ਮਾਣ ਦਾ ਸਬੂਤ ਦੇਣਾ ਸੀ ਅਸੀਂ ਇਹ ਦਿਖਾਉਣਾ ਸੀ ਕਿ ਗੋਲੀਆਂ ਤੇ ਜਬਰ ਤੋਂ ਡਰ ਕੇ ਆਪਣੇ ਟੀਚੇ ਤੋਂ ਹਟਣ ਵਾਲੇ ਨਹੀਂ ਅਤੇ ਅਸੀਂ ਉਸ ਢਾਂਚੇ ਦਾ ਅੰਤ ਕਰਾਂਗੇ ਜਿਹੜਾ ਜਿਸ ਦਾ ਆਧਾਰ ਮਤਲਬੀਪਣ ਤੇ ਖੂਨੀ ਹੈ ਮਤਲਬੀਪਣ ਜਿਹੜਾ ਇੰਡੀਵਿਜੁਅਲਿਜ਼ਮ ਜਿਹੜਾ ਸਿਰਫ ਤੇ ਸਿਰਫ ਆਪਣਾ ਹੀ ਆਪਣਾ ਸੋਚਦਾ ਹੈ ਸੋ ਨਾਲ ਦੀ ਨਾਲ ਇਹਨੂੰ ਜੀ ਮੈਂ ਇੱਕ ਹੋਰ ਪੜ੍ਹਨਾ ਚਾਹੁੰਦਾ ਇਹ ਜਿਹੜੇ ਸਾਡੇ ਇੰਟਲੈਕਚੁਅਲ ਨੇ ਮਾਰਕ ਟਵੇਨ ਨੂੰ ਮੇਰਾ ਖਿਆਲ ਹੈ ਵੀ ਜਿਹੜੀ ਅਸੀਂ ਗੱਲ ਕਰਦੇ ਵੀ 8 ਘੰਟੇ ਕੰਮ ਤੇ 8 ਘੰਟੇ ਆਰਾਮ 24 ਘੰਟਿਆਂ ਨੂੰ ਅਸਲ ਦੇ ਵਿੱਚ ਕਾਰਲ ਮਾਰਕਸ ਨੇ ਇਹ ਮਾਰਕ ਟਵੇਨ ਦਾ ਸੋ ਉਹ ਮਾਰਕ ਟਵੇਨ ਲਿਖਦੇ ਨੇ ਇਹ ਵੀ ਬਹੁਤ ਖਾਸ ਕਰਕੇ ਜਿਹੜਾ ਲੋਟੂ ਲਾਣਾ ਇੱਥੇ ਨਿਊਜ਼ੀਲੈਂਡ ਦੇ ਵਿੱਚ ਉਹ ਚੰਗੀ ਤਰ੍ਹਾਂ ਸੁਣ ਲੈਣ ਇਸ ਗੱਲ ਨੂੰ ਭੰਡੀ ਪ੍ਰਚਾਰ ਕਰਨ ਤੋਂ ਪਹਿਲਾਂ
ਮੈਂ ਥੋੜੀ ਜਿਹੀ ਇੱਥੇ ਇੱਕ ਗੱਲ ਸਾਡੇ ਤੇ ਵਾਰ ਵਾਰ ਇਹ ਵੀ ਇੱਕ ਇਲਜ਼ਾਮ ਲਾਇਆ ਜਾਂਦਾ ਕਿ ਅਸੀਂ ਕਹਿੰਦੇ ਹਾਂ ਕਿ ਸਾਰੇ ਬਿਜ਼ਨਸ ਐਕਸਪਲੋਇਟ ਕਰਦੇ ਨੇ ਹਾਂ ਉਹ ਮੈਂ ਪਹਿਲੇ ਐਕਸਪਲੇਨ ਕਰ ਚੁੱਕੀ ਹਾਂ ਹਾਂਜੀ ਸਾਰੇ ਬਿਜ਼ਨਸ ਐਕਸਪਲੋਇਟ ਕਰਦੇ ਆ ਪਰ ਕੁਝ ਇੱਕ ਬਿਜ਼ਨਸ ਸੁਪਰ ਐਕਸਪਲੋਇਟ ਕਰਦੇ ਆ
ਔਰ ਬਾਰ ਬਾਰ ਕਰਦੇ
ਬਾਰ ਬਾਰ ਹਾਂ ਉਹ ਰੀਫੰਡ ਵੀ ਕਰਦੇ ਆ ਸੋ ਅਸੀਂ ਸਾਰੇ ਬਿਜ਼ਨਸ ਨੂੰ ਗਲਤ ਨਹੀਂ ਕਹਿ ਰਹੇ ਜਿਹੜੇ ਗਲਤ ਨੇ ਔਰ ਸਾਡੇ ਕੋਲ ਜਿਨ੍ਹਾਂ ਦੇ ਸਬੂਤ ਪਹੁੰਚ ਜਾਂਦੇ ਅਸੀਂ ਉਹਨਾਂ ਪਰੇ ਕੁਛ ਕਰ ਸਕਦੇ ਹੁੰਦੇ ਆ ਅਦਰਵਾਈਜ਼ ਨਹੀਂ
ਤੁਹਾਨੂੰ ਜੀ ਮਾਰਕ ਟਵੇਨ ਲਿਖਦੇ ਨੇ ਇਹ ਲਿਖਦੇ ਨੇ ਕਿ ਜਦੋਂ ਅਮੀਰ ਗਰੀਬਾਂ ਨੂੰ ਲੁੱਟਦੇ ਹਨ ਤਾਂ ਇਸ ਨੂੰ ਕਾਰੋਬਾਰ ਕਿਹਾ ਜਾਂਦਾ ਹੈ ਜਦੋਂ ਅਮੀਰ ਗਰੀਬਾਂ ਨੂੰ ਲੁੱਟਦੇ ਹਨ ਤਾਂ ਇਸ ਨੂੰ ਕਾਰੋਬਾਰ ਕਿਹਾ ਜਾਂਦਾ ਹੈ ਜਦੋਂ ਗਰੀਬ ਇਸ ਵਿਰੁੱਧ ਲੜਦੇ ਹਨ ਤਾਂ ਇਸ ਨੂੰ ਹਿੰਸਾ ਕਿਹਾ ਜਾਂਦਾ ਹੈ
ਹਾਂ ਇਹ ਵੀ ਸਾਨੂੰ ਕਾਫੀ ਸੁਣਨ ਨੂੰ ਮਿਲਿਆ ਕਿ ਵਾਇਲੈਂਸ
ਸ਼ਾਂਤਮਈ ਮੁਲਕ ਆ ਮੈਂ ਅਨੂ ਜੀ ਵੈਸੇ
ਮੈਨੂੰ ਮੈਨੂੰ ਆਪਣੇ ਘਰ ਚੋਂ ਹਾਲੇ ਤੱਕ 1-47 ਬਰਾਮਦ ਹੋਈ
ਨਹੀਂ ਅਨੂ ਜੀ ਮੈਂ ਵੈਸੇ ਇਸੇ ਵਿਸ਼ੇ ਨੂੰ ਗਾਹਾਂ ਜਾਰੀ ਰੱਖਣਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਅਸੀਂ ਆਪਣੇ ਰੇਡੀਓ ਮਾਧਿਅਮ ਦੇ ਰਾਹੀਂ ਉਹਨਾਂ ਨੂੰ ਐਜੂਕੇਟ ਕੀਤਾ ਜਾਏ ਕਿ ਇਹੋ ਜਿਹੇ ਲੋਕਾਂ ਦੇ ਝਾਂਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਸਾਨੂੰ ਖਾਸ ਕਰਕੇ ਜਿਹੜਾ ਇਹ ਜਿਹੜੇ ਵੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਿਆ ਜਿਹੜਾ ਲੋਟੂ ਲਾਣਾ ਨਿਊਜ਼ੀਲੈਂਡ ਦੇ ਵਿੱਚ ਉਹ ਤੇ ਹੈ ਹੀ ਹੈ ਆ ਪਰ ਜਿਹੜੇ ਉਹਨਾਂ ਦੇ ਸਪੋਰਟਰ ਨੇ ਜਿਹੜੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾ ਰਹੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਿਰਫ ਉਹਨਾਂ ਵਾਸਤੇ ਹੈ ਕਿ ਤੁਹਾਡੇ ਜਿਹੜੇ ਬੱਚੇ ਨੇ ਸਾਰਿਆਂ ਨੇ ਬਿਜ਼ਨਸਮੈਨ ਨਹੀਂ ਬਣਨਾ ਹੈਗਾ ਉਹਨਾਂ ਨੇ ਡਾਕਟਰ ਵੀ ਬਣਨਾ ਉਹਨਾਂ ਨੇ ਟੀਚਰ ਵੀ ਬਣਨਾ ਉਹਨਾਂ ਨੇ ਬਿਲਡਰ ਵੀ ਬਣਨਾ ਉਹਨਾਂ ਨੇ ਬੱਸ ਡਰਾਈਵਰ ਵੀ ਬਣਨਾ ਮਤਲਬ ਜਿਹੜਾ ਵੀ ਤੁਸੀਂ ਸਰਵਿਸ ਦੀ ਗੱਲ ਕਰਦੇ ਹੋ
ਕਿਰਤ ਸਾਰੀ ਕਿਰਤ
ਔਰ ਜਦੋਂ ਕੱਲ ਨੂੰ ਉਹਨਾਂ ਨੇ ਆਪਣੇ ਹੱਕਾਂ ਦੇ ਵਾਸਤੇ ਸੜਕਾਂ ਤੇ ਉਤਰੇ ਨਿਊਜ਼ੀਲੈਂਡ ਮੁਲਕ ਦੇ ਵਿੱਚ ਰੋਜ਼ ਉਤਰ ਦਿੰਦੇ ਇਹਨਾਂ ਸਾਰੀਆਂ ਕੈਟਾਗਰੀ ਦੇ ਵਿੱਚੋਂ ਉਹਨਾਂ ਨੇ ਜਦੋਂ ਕਿਹਾ ਨਾ ਵੀ ਬਾਪੂ ਆਹ ਤੂੰ ਕੀ ਕਮੈਂਟ ਲਿਖਿਆ ਫੇਸਬੁੱਕ ਤੇ ਆਹ ਮੈਨੂੰ ਦੱਸ ਇਹਦਾ ਜਵਾਬ ਦੇ ਫਿਰ ਉਹਨੂੰ ਜਵਾਬ ਦਿਓ ਤੁਸੀਂ ਆਪਣਾ ਧਿਆਨ ਦੇ ਨਾਲ ਮਿੱਤਰੋ ਜਰਾ ਧਿਆਨ ਦੇ ਨਾਲ ਇਹ ਇਹਨਾਂ ਨੂੰ ਸਮਝੋ ਇਹ ਜਮਹੂਰੀਅਤ ਦੇ ਵਿੱਚ ਪ੍ਰੋਟੈਸਟ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਤੁਸੀਂ ਜਿਹਨਾਂ ਨੂੰ ਜਿਹਨਾਂ ਦੇ ਤੁਸੀਂ ਜਿਹਨਾਂ ਨੂੰ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹਨਾਂ ਤੁਸੀਂ ਵਰਗੇ ਬਣਨਾ ਚਾਹੁੰਦੇ ਹੋ ਸ਼ਾਇਦ ਤੁਸੀਂ ਵੀ ਉਹਨਾਂ ਵਰਗੇ ਅਮੀਰ ਬਣਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਚੱਟਣ ਡਏ ਜੇ ਤੁਸੀਂ ਆਪਣਾ ਆਪਣੇ ਫਿਊਚਰ ਦਾ ਖਿਆਲ ਕਰਿਓ ਕਿ ਤੁਹਾਡੇ ਬੱਚਿਆਂ ਨੇ ਇਹਦਾ ਵਿਰੋਧ ਕਰਨਾ ਆ ਕਿਉਂਕਿ ਸਾਰਿਆਂ ਨੇ ਬਿਜ਼ਨਸਮੈਨ ਨਹੀਂ ਬਣਨਾ ਹੈਗਾ ਸਾਰਿਆਂ ਨੇ ਕੰਮੇ ਡਾਕਟਰ ਈਵਨ ਸਾਡੇ ਭਾਰਤੀ ਲੋਕਾਂ ਦੇ ਵਿੱਚ ਡਾਕਟਰ ਨੂੰ ਇੱਕ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ ਹਾਂਜੀ ਟੀਚਰ ਡਾਕਟਰ ਪਿਛਲੇ ਜੂਨੀਅਰ ਡਾਕਟਰ ਦੀ ਉਹਨਾਂ ਦੀ
ਸਟ੍ਰਾਈਕ ਹਾਂਜੀ ਹਾਂ ਜੂਨੀਅਰ ਡਾਕਟਰਸ ਦੀ ਸਟ੍ਰਾਈਕ ਹਾਂ ਟੀਚਰਸ ਦੇ ਤੇ ਅਸੀਂ ਕਿੰਨੇ ਵੱਡੇ ਪੱਧਰ ਤੇ ਦੇਖਿਆ ਪਿਛਲੇ ਹਫਤੇ ਮੈਂ ਖਿਆਲ 80 ਦੇ ਬੱਸ ਡਰਾਈਵਰਸ ਜਿਹੜੇ ਉਹਨਾਂ ਦੀ ਸਟ੍ਰਾਈਕ ਸੀ ਉਹ ਵੀ ਮੈਂ ਪੜ੍ਹ ਰਹੀ ਸੀਗੀ ਸੋਸ਼ਲ ਮੀਡੀਆ ਤੇ ਕਮੈਂਟ ਲੋਕ ਇਸ ਤਰ੍ਹਾਂ ਲਿਖ ਰਹੇ ਸੀਗੇ ਕਿ ਇਹਨਾਂ ਨੂੰ ਤੇ ਆਲਰੇਡੀ ਬਹੁਤ ਜ਼ਿਆਦਾ ਤਨਖਾਹ ਮਿਲਦੀ ਹੈ ਸੋ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕੀ ਕਿਹੜੀ ਦੁਨੀਆਂ 'ਚ ਰਹਿੰਦੇ ਆ ਕਿਉਂਕਿ ਇਹਨਾਂ ਨੂੰ ਹਰ ਇੱਕ ਕੋਈ ਲੱਗਦਾ ਕਿ ਬਿਨਾਂ ਮਤਲਬ ਤੋਂ ਲੋਕੀ ਪ੍ਰੋਟੈਸਟ ਕਰ ਰਹੇ ਕਿਸੇ ਦਾ ਵੀ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਐਵੇਂ ਹੀ ਖਰੂਦ ਪਾਈ ਜਾਓ ਜਾਂ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਹੀ ਉਹ ਆਵਾਜ਼ ਉਠਾਉਂਦਾ ਹੈ ਨਾ ਸੋ ਅਜੀਬ ਜਿਹੇ ਕਿਸਮ ਦੇ ਲੋਕ ਹਾਂ ਪਤਾ ਨਹੀਂ ਆਈ ਕਿਊ ਘੱਟ ਹੈ ਇਹਨਾਂ ਦਾ
ਬੇਸਿਕਲੀ ਜਿਹੜੀ ਗੱਲ ਅਸਲ ਦੇ ਵਿੱਚ ਇਹ ਹੈ ਕਿ ਉਹਨਾਂ ਨੇ ਇੱਕ ਸਹਿਮਤੀ ਲੋਕਾਂ ਦੇ ਵਿੱਚ ਇੱਕ ਸਹਿਮਤੀ ਪ੍ਰਗਟ ਕਰ ਰਹੇ ਨੇ ਕਿ ਜਿਹੜੀਆਂ ਨਵੀਆਂ ਹਿੰਦੁਸਤਾਨੀ ਜਿਹੜੀਆਂ ਯੂਨੀਅਨ ਉੱਠ ਰਹੀਆਂ ਨੇ ਇਸ ਮੁਲਕ ਦੇ ਵਿੱਚ ਉਹਨਾਂ ਨੂੰ ਕਿਵੇਂ ਭੰਡਿਆ ਜਾਵੇ
ਵਾਇਲੈਂਸ
ਉਹਨਾਂ ਨੂੰ ਵਾਇਲੈਂਸ ਨੇ ਇਹਨਾਂ ਦੇ ਨਾਲ ਜਿਹੜੇ ਬੱਚੇ ਆ ਰਹੇ ਉਹਨਾਂ ਨੇ ਪੱਕਿਆ ਨਹੀਂ ਹੋਣਾ ਅਸੀਂ ਇਸ ਗੱਲ ਨੂੰ ਕਦੀ ਕਹਿੰਦੇ ਨਹੀਂ ਗੇ ਕਿ ਸਾਰਿਆਂ ਨੇ ਪੱਕੇ ਹੋਣਾ ਆ ਪਰ ਅਸੀਂ ਇਹ ਕਹਿੰਦੇ ਹਾਂ ਕਿ ਕਿਉਂਕਿ ਪੱਕੇ ਹੋਣ ਵਾਸਤੇ ਜਿਸ ਤਰੀਕੇ ਨਾਲ ਸਰਕਾਰ ਕੰਮ ਜੋ ਕਰ ਰਹੀ ਹੈ ਉਹ ਤੇ ਕਰ ਹੀ ਰਹੀ ਨਾ ਉਹਨਾਂ ਦਾ ਸਾਨੂੰ ਸਮਝ ਆ ਰਿਹਾ ਹੈ ਕਿ ਉਹ ਤੁਹਾਡੇ ਤੋਂ ਘੱਟਾ ਖੂਨ ਨਿਚੋੜ ਕੇ ਤੁਹਾਨੂੰ ਉਹ ਵਾਪਸ
ਭੇਜਣਾ ਅਗਲਾ ਪੂਰਾ ਜਿਹੜਾ ਟੈਂਪਰਰੀ ਵਰਕਰਸ ਦਾ ਉਹਦੇ ਨਾਲ ਤੁਹਾਨੂੰ ਰਿਪਲੇਸ ਕਰ ਲੈਣ ਇੱਦਾਂ ਹੀ ਸਾਈਕਲ ਚੱਲਦਾ ਰਹੇ ਇੱਥੇ ਪੱਕੇ ਕਿਸੇ ਨੂੰ ਵੀ ਨਾ ਹੋਣ ਦਈਏ
ਪਰ ਸਾਡਾ ਸੰਘਰਸ਼ ਇਹ ਹੈ ਕਿ ਜਦੋਂ ਤੱਕ ਤੁਸੀਂ ਇੱਥੇ ਹੈਗੇ ਹੋ ਤੁਹਾਡਾ ਖੂਨ ਨਾ ਨਿਚੋੜਿਆ ਜਾਵੇ ਘੱਟੋ ਘੱਟ ਜੇ ਤੁਸੀਂ ਵਾਪਸ ਵੀ ਇਹ ਪੂੰਜੀਵਾਦੀ ਨੀਤੀਆਂ ਦੇ ਤਹਿਤ ਜਾਂਦੇ ਹੋ ਤੁਹਾਡੇ ਪੱਲੇ ਕੁਛ ਹੋਵੇ ਤੁਸੀਂ ਹਿੰਦੁਸਤਾਨ ਜਾ
ਕੇ
ਕੋਈ ਤੁਹਾਡੇ ਕੋਲ ਸਰਮਾਇਆ ਹੋਵੇ ਜਿਹਦੇ ਵਾਸਤੇ ਤੁਸੀਂ ਘੱਟੋ ਘੱਟ ਆਪਣੇ ਕਰਜ਼ੇ ਤੇ ਲਾ ਸਕੋ ਸੋ ਇਹ ਇਹ ਗੱਲਬਾਤ ਮੇਰੇ ਕੋਲ ਹੋਰ ਹੈ ਜੀ ਮੈਂ
ਪਰ ਭਾਰਤੀ ਜੀ ਤੁਹਾਡੇ ਲਈ ਤਾਂ ਇਹ ਕਹਿਣਾ ਬਹੁਤ ਆਸਾਨ ਹੈ ਕਿਉਂਕਿ ਤੁਸੀਂ ਸ਼ਾਇਦ ਇੱਥੋਂ ਦੇ ਸਿਟੀਜ਼ਨ ਹੋ ਮੈਨੂੰ ਲੱਗਦਾ ਨੀ ਤੁਹਾਡੀ ਬਹੁਤ ਵੱਡੀ ਜਾਇਦਾਦ ਹੈ ਜਿਹੜੀ ਅਸੀਂ ਦੋਨੋਂ ਜੀਵਨ ਸਾਥੀ ਹਾਂ ਪਰ ਮੈਨੂੰ ਪਿਛਲੇ 25-26 ਸਾਲਾਂ ਚ ਤੁਸੀਂ ਡਿਸਕਲੋਜ਼ ਨਹੀਂ ਕੀਤਾ ਵੀ ਤੁਹਾਡੇ ਕੋਲ ਕਿੰਨਾ ਕੁ ਸਰਮਾਇਆ ਆ ਕਿੰਨੇ ਕੁ ਤੁਹਾਡੇ ਐਸੈਟ ਨੇ ਬਾਕੀ ਸਾਰੀ ਦੁਨੀਆਂ ਨੂੰ ਬਾਹਰ ਪਤਾ ਆ
ਨਹੀਂ ਜੀ ਉਹ ਵੀ ਅਨੂ ਜੀ ਜਦੋਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਦੋਂ ਘਰ ਲਿਆ ਸੀਗਾ ਇੱਕ ਘਰ ਹੈ
ਹਾਂਜੀ
ਜਿੰਨੇ ਦਾ ਲਿਆ ਸੀ ਉਸ ਤੋਂ ਜ਼ਿਆਦਾ
ਉੱਥੇ ਕਰਜ਼ਾ ਹੈ
ਤੇ ਕਿਉਂਕਿ ਜਿਹੜੇ ਹੋਰ ਦੋਸਤ ਨੇ ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਹ ਕਹਿੰਦੇ ਵੀ ਤੁਸੀਂ ਇਹ ਮੈਨੂੰ ਕੋਈ ਫਿਗਰ ਕਹਿਣ ਚਾਹੀਦਾ ਕੋਈ 4,30,000 ਦਾ ਲਿਆ ਸੀਗਾ ਤੇ ਹੁਣ 1 ਮਿਲੀਅਨ ਤੋਂ ਉੱਪਰ ਹੋ ਚੁੱਕਿਆ
ਹਾਂਜੀ ਬਾਕੀ ਲੋਕਾਂ ਦੇ ਵੀ ਇਦਾਂ ਹੀ ਹੋਣੇ ਆ ਘਰ ਜਿਹੜੇ ਵਰਕਿੰਗ ਕਲਾਸ ਜੇ ਕਿਸੇ ਕੋਲ ਹੈਗਾ
ਵੈਲਿਊ ਵੱਧ ਗਈ ਇਹਦੀ ਇਹ ਤੁਸੀਂ ਹੋਰ ਲੈ ਕੇ ਤੁਸੀਂ ਹੋਰ ਘਰ ਲੈ ਸਕਦੇ ਹੋ ਮਿੱਤਰੋ ਨਹੀਂ
ਰਹਿਣਾ ਇੱਕ ਚ ਹੀ ਰਹਿ ਸਕਦੇ ਆ ਟੂ ਵਨ ਟਾਈਮ
ਸਿਰਫ ਇੱਕ ਘਰ ਸਿਰਫ ਰਹਿਣ ਵਾਸਤੇ ਹੁੰਦਾ ਆ ਇਹ ਲੋਕਾਂ ਦੀ ਜ਼ਿੰਦਗੀ ਬਿਲਕੁਲ ਵਰਕਿੰਗ ਕਲਾਸ ਦੀ ਬੱਤਰ ਬਣਾ ਰਹੇ ਹੋ ਇਹਦੇ ਵਿੱਚ ਜਿੱਤਣਾ ਕਿਸੇ ਨੇ ਵੀ ਨਹੀਂ ਗਾ ਸਿਰਫ ਤੇ ਸਿਰਫ ਜਿਹੜੀਆਂ ਜਿਹੜੇ ਅਮੀਰ ਨੇ ਉਹ ਹੋਰ ਅਮੀਰ ਹੋਣਗੇ ਬੈਂਕਾਂ ਦੇ ਹੋਰ ਬਿਜ਼ਨਸ ਜਿਹੜੇ ਨੇ ਉਹ ਵਧਣਗੇ ਸੋ ਦੌੜ ਅਨੂ ਜੀ ਲੱਗੀ ਹੋਈ ਆ ਹਾਂਜੀ ਚਲੋ ਹਾਂਜੀ ਤੁਸੀਂ ਗੱਲ ਆਪਣੀ ਜਾਰੀ ਰੱਖੋ ਜੀ
ਹਾਂਜੀ ਹਾਂਜੀ ਉਹ ਇਮੀਗ੍ਰੇਸ਼ਨ ਦਾ ਹੀ ਜਨਰਲ ਹੈ ਸਾਡਾ ਕਿ ਓਬਵੀਅਸ ਹੈ ਕਿ ਇਹ ਜਿਹੜੀ ਗੱਠਜੋੜ ਵਾਲੀ ਸਰਕਾਰ ਹੈ ਕੋਲਿਸ਼ਨ ਸਰਕਾਰ ਇਹਨਾਂ 'ਚ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕੰਟਰੋਲ ਜਿਹੜਾ ਸਰਾਸਰ ਨਿਊਜ਼ੀਲੈਂਡ ਫਸਟ ਦਾ ਲੱਗ ਰਿਹਾ ਰਾਦਰ ਦੈਨ
ਕਿ ਉਹ ਆਈ ਦੇ ਥਰੂ ਜਿਹੜੀ ਹਾਂਜੀ ਹਾਂਜੀ ਐਕਟ ਤੇ ਗੱਲਾਂ ਥੱਲੇ ਆ ਰਹੀਆਂ ਨੇ ਉਹਦੇ ਵਿੱਚ ਇੱਦਾਂ ਲੱਗ ਰਿਹਾ ਹੈ ਕਿ ਇਕੱਲਾ ਇਹ ਸਿਰਫ ਨਿਊਜ਼ੀਲੈਂਡ ਫਸਟ ਦਾ ਮਸਲਾ ਨਹੀਂ ਇਹਦੇ ਵਿੱਚ ਲੇਬਰ ਸਰਕਾਰ ਵੀ ਉਹਦੇ ਵਿੱਚ ਪੂਰੀ ਦੀ ਪੂਰੀ ਤਰੀਕੇ
ਠੀਕ ਹੈ ਹਾਂ ਜਿਹੜੀ ਮੇਰੇ ਖਿਆਲ ਹੁਣ ਰੀਸੈਂਟ ਖ਼ਬਰ ਆਈ ਹੈ ਖਾਸ ਕਰਕੇ ਉਹ ਰੈਫਿਊਜੀ ਕਿ ਅਫਰੀਕਨ ਮੂਲ ਦੇ ਰੈਫਿਊਜੀ ਜਿਹੜੇ ਉਹਨਾਂ ਨੂੰ ਨਾ ਲਿਆ ਜਾਵੇ ਇਸ ਤਰ੍ਹਾਂ ਦੀ ਕੋਈ ਮੇਰੇ ਖਿਆਲ ਵਾਰਤਾਲਾਪ ਹੈ ਜਿਹੜੀ ਓ ਆਈ ਏ ਦੇ ਥਰੂ ਅਫੀਸ਼ੀਅਲ ਇਨਫੋਰਮੇਸ਼ਨ ਐਕਟ ਦੇ ਥਰੂ ਰਿਲੀਜ਼ ਹੋਈ ਹੈ ਸ਼ਾਇਦ ਹਾਂ ਮੈਂ ਅਗੇਨ ਮੈਂ ਉਹਨੂੰ ਪ੍ਰੋਪਰਲੀ ਪੜ੍ਹਿਆ ਨਹੀਂ ਹਾਂ ਪਰ ਤੁਹਾਡਾ ਉਹ ਜਿਹੜਾ ਸੰਕੇਤ ਹੈ ਕਿ ਸ਼ਾਇਦ ਸਿਰਫ ਨਿਊਜ਼ੀਲੈਂਡ ਫਸਟ ਇਜ਼ ਨੋਟ ਟੂ ਬੀ ਬਲੇਮਡ ਉਹਦੇ 'ਚ ਲੇਬਰ ਵੀ ਵੈਸੇ ਵੀ ਅਗਰ ਥੋੜੇ ਕੋਈ ਗੱਠਸ ਵਾਲੀ ਪਾਰਟੀ ਹੋਵੇ ਤਾਂ ਉਹ ਕਹਿ ਦੇਵੇ ਕਿ ਅਸੀਂ ਟਰਾਈ ਕਰ ਲਿਆ ਅਸੀਂ ਨਹੀਂ ਇਹੋ ਜਿਹੀ ਕੋਲੀਸ਼ਨ 'ਚ ਕੰਮ ਕਰ ਸਕਦੇ ਇਹ ਸਾਰਾ ਕੁਛ ਕਾਲ ਆਫ ਕਰੋ ਅਤੇ ਇਮੀਡੀਏਟ ਜਨਰਲ ਇਲੈਕਸ਼ਨ ਹੋਵੇ ਕਿਉਂਕਿ ਇਹ ਜਿਹੜਾ ਸਾਡਾ ਇੱਕ ਐਮ ਐਮ ਪੀ ਵਾਲਾ ਸਿਸਟਮ ਹੈ ਨਾ ਉਹਦਾ ਵੀ ਥੋੜ੍ਹਾ ਜਿਹਾ ਇਸ ਸਾਈਡ ਇਫੈਕਟ ਹੈ ਨੈਗੇਟਿਵ ਇਫੈਕਟ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਕੋਲੀਸ਼ਨ ਬਣਦੀਆਂ ਨੇ
ਹਾਂਜੀ
ਤੋ ਹਾਂ ਔਰ ਉਹ ਲਿਸਟ ਐਮ ਪੀਜ਼ ਵਾਲਾ ਜਿਹੜਾ ਇੱਕ ਸਿਸਟਮ ਰੱਖਿਆ ਹੋਇਆ ਮੈਨੂੰ ਤਾਂ ਵੈਸੇ ਕਦੀ ਵੀ ਸਹੀ ਨਹੀਂ ਲੱਗਿਆ ਕਿ ਕਿਸੇ ਵੀ ਲਿਸਟ ਤੋਂ ਕਿਸੇ ਵੀ ਵਿਅਕਤੀ ਨੂੰ ਤੁਸੀਂ ਚੁਣ ਲਓ ਤੇ ਉਹ ਤੁਹਾਡਾ ਐਮ ਪੀ ਬਣ ਜਾਵੇ ਹਾਲਾਂਕਿ ਹੋਣਾ ਚਾਹੀਦਾ ਕਿ ਤੁਹਾਡੇ ਜਿਹੜੇ ਲੋਕ ਨੇ ਵੋਟਰ ਨੇ ਉਹ ਇੰਨੇ ਇੰਗੇਜਡ ਹੋਣੇ ਚਾਹੀਦੇ ਆ ਕਿ ਇਨਫ ਪਰਸੈਂਟੇਜ ਆਫ ਦਾ ਪੋਪੂਲੇਸ਼ਨ ਵੋਟਾਂ ਪਾਵੇ ਤੋ ਵੋਟਾਂ ਨਾਲ ਜਿੱਤ ਕੇ ਜਿਹੜੇ ਲੋਕ ਆ ਉਹ ਅੱਗੇ ਆਉਣ ਔਰ ਜਨਰਲੀ ਲੋਕ ਜਿਹੜੇ ਆ ਕਿਸੇ ਦਾ ਕੰਮ ਦੇਖ ਕੇ ਉਹਨੂੰ ਵੋਟ ਪਾਉਂਦੇ ਆ ਜਦੋਂ ਲਿਸਟ ਤੋਂ ਤੁਸੀਂ ਚੁਣਨੇ ਆ ਐਮ ਪੀ ਤੋ ਉਹਨਾਂ ਨੂੰ ਤਾਂ ਕਦੀ ਵੀ ਕੋਈ ਇਹ ਉਹਨਾਂ ਦੀ ਜਿਹੜੀ ਡਰਾਈਵਿੰਗ ਫੋਰਸ ਹੈ ਉਹ ਇਕੁਏਸ਼ਨ ਚ ਇਹ ਗੱਲ ਕਦੀ ਆਏਗੀ ਨਹੀਂ ਕਿ ਸਾਨੂੰ ਵੋਟਾਂ ਵੱਧ ਪੈਣਗੀਆਂ ਤੇ ਅਸੀਂ ਮੋਰ ਲਾਈਕਲੀ ਟੂ ਵਿਨ
ਬਿਲਕੁਲ ਬਿਲਕੁਲ ਹਾਂ ਜੀ ਮੈਂ ਇਹ ਜੇ ਐਨ ਯੂ ਦੇ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ ਜੇ ਆਪਣੇ ਕੋਲੇ ਹੈਗੇ 10-15 ਮਿੰਟ
ਅੱਛਾ ਤੁਸੀਂ ਹੋਰ ਪ੍ਰੋਟੈਸਟ ਦੀ ਗੱਲ ਕਰਨਾ ਚਾਹੁੰਦੇ ਹੋ
ਹੋਰ ਪ੍ਰੋਟੈਸਟ ਦੀ ਗੱਲ ਕਰਨਾ ਚਾਹੁੰਦੇ ਆ
ਕਰੋ ਕਰੋ
ਬਿਲਕੁਲ ਜੀ ਬਿਲਕੁਲ ਇਹ ਸਾਡਾ ਜਨਮ ਅਧਿਕਾਰ ਹੈ ਤੁਸੀਂ ਅਨੂ ਜੀ ਬਹੁਤ ਇੱਕ ਵਧੀਆ ਆਰਟੀਕਲ ਵੀ ਅੱਜ ਇੱਕ ਸ਼ੇਅਰ ਕੀਤਾ ਜਿਹੜਾ ਖਾਸ ਕਰਕੇ ਸਾਡੇ ਸਿੱਖ ਇਨਕਲਾਬੀ ਇਤਿਹਾਸ ਦੇ ਨਾਲ ਜੁੜਿਆ ਹੋਇਆ
ਬਿਲਕੁਲ ਹਾਂ ਉਹ ਵੀ ਅਗਰ ਜੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਇਸ ਵਕਤ ਪ੍ਰੋਟੈਸਟ ਦਾ ਅਗਰ ਉਹਨਾਂ ਨੂੰ ਉਹ ਵੀ ਨਹੀਂ ਸਮਝ ਆਉਂਦਾ ਤਾਂ ਫਿਰ ਤਾਂ ਮੈਂ ਕਹਾਂਗੀ ਕਿ ਜਿਹੜੇ ਹਾਲਾਤ ਨੇ
ਉਹੀ ਲੋਕ ਨੇ ਜਿਹੜਾ 550ਵੇਂ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਆਪਣੇ ਆਪ ਨੂੰ ਬੜਾ ਟੰਗੌਸਲਾ ਕਰ ਦਿੰਦੇ ਵੀ ਅਸੀਂ ਬਹੁਤ ਵੱਡੇ ਸਿੱਖ ਹਾਂ ਜਦਕਿ ਜਿਹੜਾ ਜਿਹੜਾ ਫੰਡਾਮੈਂਟਲ ਸਿਧਾਂਤ ਹੈ
ਹਾਂਜੀ ਅਗਰ ਅਸੀਂ ਬਾਬਾ ਨਾਨਕ ਨੂੰ ਹੀ ਲਈਏ ਤਾਂ ਉਹਨਾਂ ਨੇ ਬਚਪਨ 'ਚ ਉਹ 8-10 ਸਾਲ ਦੇ ਉਮਰ ਦੇ ਬੱਚੇ ਨੂੰ ਜਿੰਨੀ ਕੁ ਉਸ ਵਕਤ ਸਮਝ ਹੈ ਮੈਂ ਇਹ ਹੁਣ ਇਹਨੂੰ ਸ਼ਾਇਦ ਡਰੋਗਟਰੀ ਵੀ ਲੋਕ ਲੈ ਲੈਣ ਕਿ ਮੈਂ ਗਲਤ ਬੋਲ ਰਹੀ ਹਾਂ ਪਰ ਰੀਅਲਿਸਟਿਕ ਤੌਰ 'ਤੇ ਅਗਰ ਅਸੀਂ ਚੱਲੀਏ ਉਸ ਏਜ 'ਚ ਉਹ ਉਹਨਾਂ ਦਾ ਇੱਕ ਉਹ ਪ੍ਰੋਟੈਸਟ ਸੀਗਾ ਕਿ ਜਿਹਨੇ ਉਹ ਨਹੀਂ ਪਾਉਣਾ
ਨਹੀਂ ਪਾਉਣਾ ਮੈਂ ਉਸ ਇਸ ਵਿਪਰਵਾਦੀ ਸਿਸਟਮ ਦੇ
ਹਾਂ ਉਹ ਉਹ ਰੋਸ ਸੀਗਾ ਉਹਨਾਂ ਦਾ
ਸੋ ਅਨੂ ਜੀ ਮੈਂ ਹੁਣ ਅਗਲੇ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ ਤੁਸੀਂ ਸਿੱਖ ਇਤਿਹਾਸ ਨੂੰ ਲੈ ਕੇ ਜਿਹੜਾ ਮੁਜ਼ਾਹਰਿਆਂ ਦਾ ਸਾਡਾ ਇੱਕ ਟ੍ਰੈਡੀਸ਼ਨ ਹੈ ਘੱਟੋ ਘੱਟ ਮੈਂ ਚਾਹੁੰਦਾ ਕਿ
ਬਿਲਕੁਲ ਹਾਂਜੀ ਅਸੀਂ ਸ਼ੁਰੂ ਮੈਂ ਥੋੜਾ ਜਿਹਾ ਇੰਟਰੋਡਿਊਸ ਕਰ ਹੀ ਦਿੰਦੀ ਹਾਂ ਟੋਪਿਕ ਉਹਦੇ ਨਾਲ ਫਿਰ ਮੇਰੇ ਤੇ ਵੀ ਪ੍ਰੈਸ਼ਰ ਹੋਏਗਾ ਕਿ ਮੈਂ ਅਗਲੀ ਵਾਰੀ ਗੱਲ ਕਰਨੀ ਹੈ ਮੈਂ ਜਿਹੜੀ ਸ਼ੇਅਰ ਕੀਤੀ ਸੀ ਇਨਫੋਰਮੇਸ਼ਨ ਅੱਜ ਉਹ ਇਹ ਸੀਗਾ ਕਿ ਹਾਲੇ ਸਿਰਫ 100 ਸਾਲ ਹੀ ਹੋਏ ਨੇ ਪਰ ਸਾਡੇ ਵਿੱਚ ਕਈ ਲੋਕਾਂ ਦੀ ਯਾਦਾਸ਼ਤ ਇੰਨੀ ਕਮਜ਼ੋਰ ਹੈ ਕਿ ਅਸੀਂ ਆਪਣਾ ਜਿਹੜਾ ਸਾਡਾ ਅਮੀਰ ਵਿਰਸਾ ਔਰ ਇਤਿਹਾਸ ਹੈ ਉਹਨੂੰ ਭੁੱਲ ਗਏ ਆ ਔਰ ਭੁੱਲ ਨਹੀਂ ਗਏ ਉਹਦਾ ਵਿਰੋਧ ਕਰ ਰਹੇ ਹਾਂ ਅਸੀਂ ਉਹ ਇਹ ਸੀਗਾ ਕਿ 1920s ਚ ਜਿਹੜੀ ਉਸ ਵਕਤ ਗੁਰਦੁਆਰਾ ਸਧਾਰ ਲਹਿਰ ਮਹੰਤਾਂ ਨੂੰ ਜਿਹੜੇ ਕਾਬਜ਼ ਸਨ ਔਰ ਬਕਾਇਦਾ ਉਹ ਗੁਰਦੁਆਰਿਆਂ ਨੂੰ ਉਹਨਾਂ ਨੇ ਬਿਜ਼ਨਸ ਬਣਾਇਆ ਹੋਇਆ ਸੀਗਾ ਉਹਨਾਂ ਨੂੰ ਉੱਥੋਂ ਕੱਢ ਕੇ ਸੁੱਟਣ ਦਾ ਜਿਹੜਾ ਵਿਦਰੋਹ ਵਿਰੋਧ ਪ੍ਰੋਟੈਸਟ ਜਿਹੜਾ ਵੀ ਸ਼ਬਦ ਵਰਤਣਾ ਤੁਸੀਂ ਵਰਤ ਲਓ ਉਹ ਅਕਾਲੀ ਮੂਵਮੈਂਟ ਜਿਹੜੀ
ਸੁਤੰਤਰ
ਬਿਲਕੁਲ ਔਰ ਮੈਂ ਨਾਲ ਹੀ ਆਪਣਾ ਇਹ ਵੀ ਕਲੀਅਰ ਕਰਦਾ ਕਿ ਜਿਹੜੇ ਹੁਣ ਵਾਲੇ ਅਕਾਲੀ ਤੇ SGPC ਜਿਹੜੇ ਉਹਨਾਂ ਦੇ ਅਸੀਂ ਬਿਲਕੁਲ ਖਿਲਾਫ਼ ਹਾਂ ਇਹ ਅਸੀਂ ਉਦੋਂ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ ਉਦੋਂ ਦਾ ਇਤਿਹਾਸ ਜਿਹੜਾ ਵਾਕਿਆ ਇਹਨਾਂ ਚ ਜਿਹੜਾ ਉਦੋਂ ਕਣ ਸੀਗਾ ਇੱਕ ਇਨਕਲਾਬੀ ਹੋਣ ਦਾ ਤੋ ਉਹ ਅਗਲੀ ਵਾਰੀ ਵਿਸਥਾਰ ਚ ਗੱਲ ਕਰ ਲਾਂਗੇ ਪਰ ਜੈਤੋਂ ਦਾ ਮੋਰਚਾ ਹੋਰ ਕਿੰਨੀਆਂ ਰੈਲੀਆਂ ਸਾਰਾ ਕੁਛ ਉਹ ਜਿਹੜੇ ਹੁਣ ਲੋਕ ਪ੍ਰੋਟੈਸਟ ਕਰਦੇ ਨੇ ਹਾਊ ਇਜ਼ ਦੈਟ ਡਿਫਰੈਂਟ ਸੋ ਮੈਂ ਇਹ ਵੀ ਸੋਚ ਰਹੀ ਸੀ ਅੱਜ ਕਿ ਅਗਰ ਵਾਕਿਆ ਕਿਸੇ ਨੇ ਕ੍ਰਿਟੀਸਾਈਜ਼ ਕਰਨਾ ਹੈ ਕ੍ਰਿਟੀਸਿਜ਼ਮ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਸਹੀ ਮੁੱਦੇ ਲਈ ਪ੍ਰੋਟੈਸਟ ਕਰ ਰਹੇ ਹੋ ਜਾਂ ਨਹੀਂ ਇਹ ਤਾਂ ਸਵਾਲ ਹੀ ਨਹੀਂ ਹੋਣਾ ਚਾਹੀਦਾ ਕਿ ਪ੍ਰੋਟੈਸਟ ਕਰੋ ਜਾਂ ਨਾ ਕਰੋ
ਮਤਲਬ ਇੱਕ ਕਹਿੰਦੇ ਵੀ ਬਹਿ ਜਾਓ ਤੁਸੀਂ ਮਤਲਬ ਆਵਾਜ਼ ਨਾ ਉਠਾਓ ਹਨਾ ਮਤਲਬ ਤੁਸੀਂ ਬੈਠ ਜਾਓ ਕਿਉਂਕਿ ਅਸਲ ਦੇ ਵਿੱਚ ਬਿਠਾਉਣਾ ਕਿਉਂ ਚਾਹੁੰਦੇ ਨੇ ਕਿ ਜਿਹੜੀਆਂ ਟ੍ਰੇਡ ਯੂਨੀਅਨ ਨੇ ਇੱਥੇ ਉਹ ਪ੍ਰੋਟੈਸਟ ਕਰਦੀਆਂ ਨੇ ਇੱਕ ਤਕਲੀਫ਼ ਇਹ ਹੈ ਕਿ ਟ੍ਰੇਡ ਯੂਨੀਅਨ ਕਿਉਂ ਪ੍ਰੋਟੈਸਟ ਕਰੀਆਂ ਨੇ ਕਿਉਂਕਿ ਟ੍ਰੇਡ ਯੂਨੀਅਨ ਇਹਨਾਂ ਦੇ ਗੋਰਖ ਧੰਦੇ ਵੀ
ਪਰਦਾਫਾਸ਼ ਹੁੰਦਾ ਇਹਨਾਂ ਦਾ ਐਕਸਪੋਜ਼ ਹੁੰਦੇ ਨੇ
ਸੋ ਇਹ ਵੀ ਕਹਿ ਰਹੇ ਨੇ ਕਿ ਜਦੋਂ ਕਿਸੇ ਵਰਕਰ ਨਾਲ ਧੱਕਾ ਹੁੰਦਾ ਆ ਸੋਰੀ ਮੈਨੂੰ ਹਾਸਾ ਆ ਰਿਹਾ ਇਸ ਤੇ ਵੀ ਉਹਦੇ ਵਿੱਚ ਜਿਹੜੀਆਂ ਹਿੰਦੁਸਤਾਨੀ ਟ੍ਰੇਡ ਯੂਨੀਅਨ ਨੇ ਨਾ ਉਹ ਨਾ ਸ਼ਾਮਿਲ ਹੋਣ
ਸੋ ਚਲੋ ਤੁਸੀਂ ਦੂਸਰੀਆਂ ਨਾਲ ਕਰਕੇ ਦੇਖ ਲਓ
ਦੂਸਰੀਆਂ
ਨਾਲ ਕਰਕੇ ਦੇਖ ਲਓ ਹਾਂ ਉਹ
ਕੋਈ ਨਹੀਂ ਅਸੀਂ
ਇੱਕੋ ਜਿਹੀ ਤਿੱਖੇ
ਸਾਡੀ CTU ਨਾਲ ਸਾਡੀ ਕੌਂਸਲ ਆਫ ਟ੍ਰੇਡ ਯੂਨੀਅਨ ਨਾਲ ਗੱਲਬਾਤ ਚੱਲ ਰਹੀ ਹੈ ਇਸ ਮੁਲਕ ਦੇ ਵਿੱਚ ਛੇਤੀ ਹੀ ਇੱਕ ਪ੍ਰਵਾਸੀ ਕਾਮਿਆਂ ਦੀ ਬਕਾਇਦਾ ਵੱਡੇ ਲੈਵਲ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਯੂਨੀਅਨ ਜਿਹੜੀ ਆ ਵੱਡੇ ਲੈਵਲ ਤੇ ਬਣੇ ਬਿਲਕੁਲ ਇਸ ਤੇ ਕੰਮ ਚੱਲ ਰਿਹਾ ਔਰ ਅਸੀਂ ਇਹ ਗੱਲ ਨੂੰ ਇਹ ਕੋਈ ਨਵਾਂ ਨਹੀਂ ਕਰ ਰਹੇ ਇੱਥੇ ਹੋਣ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੀ ਇਹੋ ਜਿਹੀ ਇੱਕ ਵੱਡੇ ਲੈਵਲ ਦੇ ਉੱਪਰ ਯੂਨੀਅਨ ਬਣਾਈ ਜਾਵੇ ਸੋ ਅਨੂ ਜੀ ਆਪਾਂ ਕਿੰਨੀ ਕਿਹਨਾਂ ਦੀ ਗੱਲ ਚਲਾ ਸਕਾਂਗੇ ਪਰ ਜਿੰਨੀ ਵੀ ਚਲਾ ਸਕੇ
ਹਾਂਜੀ ਕਿੰਨੀ ਲੰਬੀ ਹੈ
ਮੈਂ ਟਾਈਮ ਨਹੀਂ ਦੇਖਿਆ
ਹਾਂਜੀ ਸਾਡੇ ਕੋਲ 9 ਮਿੰਟ ਬਾਕੀ ਨੇ
ਇਹ ਹੈਗੀ ਹੈ ਜੀ 5 ਮਿੰਟ ਦੀ ਹੈ
ਠੀਕ ਹੈ ਹਾਂ
ਬਹੁਤ ਵਧੀਆ ਤੋ ਦੋਸਤੋ ਅਸਲ ਦੇ ਵਿੱਚ ਇਹ ਜਿਹੜਾ ਵਿਦਿਆਰਥੀਆਂ ਦਾ JNU ਦੇ ਸੰਘਰਸ਼ ਚੱਲ ਰਿਹਾ
ਫੀਸਾਂ
ਲੈ ਕੇ ਇਹ ਇਹਨਾਂ ਦਾ ਨਾਂ ਹੈਗਾ ਜੀ ਹਾਂਜੀ ਇਹ ਜਿਹੜੇ ਵਿਦਿਆਰਥੀ ਨੇ ਇਹ ਹੈਗੇ ਨੇ ਅੱਖਾਂ ਤੋਂ ਅੰਧੇ ਨੇ ਤੇ ਇਹ ਵੀ ਉਹ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸੀਗੇ ਤੇ ਆਪ ਬੀਤੀ ਜਿਸ ਤਰੀਕੇ ਨਾਲ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਉਹ ਆਪ ਬੀਤੀ ਬਹੁਤ ਹੀ ਕਮਾਲ ਦੀ ਇਹਨਾਂ ਦੀ ਗੱਲ ਸੁਣਨੇ ਵਾਲੀ ਹੈ ਸੋ ਮੈਂ ਸ਼ੁਰੂ ਦੇ ਵਿੱਚ ਤੋਂ ਚਲਾਉਣਾ ਜੀ ਤੇ ਇਹਨੂੰ ਤੁਸੀਂ ਇਹਦੀ ਆਵਾਜ਼ ਜਿਹੜੀ ਆ ਉੱਚੀ ਕਰ ਦਿਓ ਹਾਂਜੀ
ਸਮਝਣੇ ਦੀ ਕੋਸ਼ਿਸ਼ ਕਰ ਰਹਾ ਹੂੰ ਮੇਰਾ ਨਾਮ ਸ਼ਸ਼ੀ ਭੂਸ਼ਣ ਹੈ ਅਬ ਆਪ ਲੋਗ ਸੁਣੇਂਗੇ ਤਬ ਸੇ ਕੋਸ਼ਿਸ਼ ਕਰ ਰਹਾ ਹੂੰ ਯਹਾਂ ਔਰ ਯੇ ਦੇਖ ਰਹਾ ਹੂੰ ਔਰ ਆਪ ਲੋਕਤੰਤਰ ਕੇ ਚੌਥੇ ਸਤੰਭ ਹੈ ਸਾਹਿਬ ਆਪਕੋ ਜਾ ਕੇ ਸਰਕਾਰ ਸੇ ਸਵਾਲ ਪੁੱਛਣਾ ਚਾਹੀਏ ਆਪ ਯਹਾਂ ਗਰੀਬੋ ਸੇ स्टूडेंट से सवाल पूछ रहे हैं कि आप अपना वॉयलेंट प्रोटेस्ट कब बंद करेंगे अरे यार एक ब्लाइंड आदमी क्या वॉयलेंट प्रोटेस्ट करेगा एक दलित आदमी जो अपने घर में ठीक से रोटी कमा खा पाता है वो नहीं वो आके यहाँ पढ़ रहा है और वो वॉयलेंट प्रोटेस्ट करेगा अरे जिसके पास लाठी है जिसके पास गोली है वो प्रोटेस्ट करेगा वॉयलेंट या वो मारपीट करेगा कि स्टूडेंट मारपीट करेगा वहां पे शर्म आनी चाहिए आप लोगों को इस तरह के सवाल आप लोग पूछते हैं और जहाँ तक मेरे बात का सवाल है मारपीट का सवाल है वहाँ पे जिस तरह का मारपीट किया गया वो भारत के इतिहास में कभी नहीं हुआ था और ये मोदी जी भी सुन ले जो उन्होंने किया है ये एक बार एक दृष्टिबाधित ग्रुप पर इंदिरा सरकार ने लाठी चलवाई थी और इंदिरा सरकार को माफी मांगनी पड़ी थी उस लाठीचार्ज के बाद आपको गद्दी छोड़नी पड़ेगी सत्ता से आप हटेंगे क्योंकि आप इस सत्ता के लायक नहीं है आप दिव्यांग कहते हैं दिव्यांग और ये देखिए क्या हालत बनाई आपके लोगों ने दिव्यांग की
आप जब चश्मा उतार के दिखा रहे थे
लीजिए लीजिए देख लीजिए ये भी देख लीजिए कोई दिक्कत नहीं मैं अब ऐसे ही बात करूंगा आपसे मैंने कल जब मैं वहाँ पे प्रोटेस्ट में था लोगों ने बताया कि स्ट्रीट लाइट बंद कर दी गई है उसके बाद पुलिस ने मेरे कुछ साथियों ने मुझे घेर कर प्रोटेक्शन देने की कोशिश की कि मुझे बचा के निकाल लाया जाए। पुलिस वालों ने कहा, लोगों ने, साथियों ने कहा कि ये ब्लाइंड स्टूडेंट है, इसको न मारा जाए। पुलिस वालों ने कहा कि इसको साइड करो तब, और तुम लोग यहाँ से भागो। उन्होंने, मेरे दोस्तों ने मुझे इस भरोसे पर वहाँ छोड़ दिया कि पुलिस मुझको नहीं मारेगी, मुझे साइड कर दिया गया। उसके बाद साइड करने के बाद वो जो वहाँ गेट लगा था उस जाली के रास्ते डंडा डाल के ऐसे ऐसे मारा गया मुझे। मारने के बाद जब मैं वहाँ से हटा और ये बोलता हुआ हटा कि मैं एक दृष्टिवादी स्टूडेंट हूँ, मुझे क्यों मार रहे हो, उसके बाद मैं वहाँ से जब आगे की तरफ गया तो एक पुलिस वाले ने मुझे वहीं जमीन पर उठाकर पटक दिया। और मैंने उससे कहा, मैंने उससे तब भी कहा कि तुम एक दृष्टिबाधित को ऐसे नहीं मार सकते हो, तुम्हारे अधिकार के खिलाफ है ये। उसने कहा कि जब ब्लाइंड है, जब अंधा है तो प्रोटेस्ट में क्यों आया। और ये इन लोगों ने कम से कम 5-6 लोग मेरे यहाँ से लेकर यहाँ तक चढ़ के मारा मुझे ऊपर से। और ये पूरा मैं अभी बोल रहा हूँ, मैं किस हालत से बोल रहा हूँ ये मैं आपको नहीं बता सकता, क्योंकि आपको नीचे सुनने की वो नहीं है, आप धीरे आवाज नहीं सुन सकते। आप खड़े होके लगेंगे पूछने कि वॉयलेंट आपका प्रोटेस्ट बंद करेंगे, आप लगेंगे खड़े होके पूछने कि आप सिगरेट पीना कब छोड़ देंगे, आप खड़े होके लगेंगे पूछने कि आप देशद्रोही के नारे लगाने कब छोड़ देंगे। आप ये चीज समझिए कि ये देश इस शिक्षा के लिए लड़ रहा है। और आज अगर JNU से बात उठ रही है तो वहीं जाकर देखिए, BHU से भी आज बात उठ रही है, वहीं जाकर देखिए, उत्तराखंड से बात उठ रही है। और ये सब शिक्षा के, जो आजकल के शिक्षा जो जिस तरह से बेची जा रही है उसके खिलाफ आवाज उठा रहे हैं। JNU को आपने सेंटर ऑफ अट्रैक्शन बना दिया हर चीज का, आपने हर जगह से ये कहा कि यहाँ पे इस तरह के कांड होते हैं। आप हमेशा से जो भारत की मेन मुख्य धारा है समाज की, उससे JNU को काट के रखना चाहते हैं। अरे सर, यहाँ कोई नीचे जमीन से पैदा होके बच्चा पढ़ने नहीं आता है, इसी यूपी बिहार का लड़का है ये, इसी झारखंड और जगह जगह का लड़का, इसी भारत का लड़का है। क्या यहाँ आने के बाद देशद्रोही बनने की ट्रेनिंग दी जाती है क्या? तब तो उसामा बिन लादेन को यही पढ़ना चाहिए था। आपने एकदम माहौल खराब करके रख दिया है। और मैं मीडिया वालों से रिक्वेस्ट करना चाहूंगा, आप अगर दिखा रहे हैं तो सच दिखाइए, देश हमसे भी ज्यादा आप पे भरोसा करता है। और आप अगर 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 आप अगर आप पैसा ले लेकर किसी की दलाली शुरू कर देंगे तो ये देश बिक जाएगा और आप भी गाली खाएंगे उसमें। आप ये बात क्यों नहीं समझते हैं कि ये देश जितना एक स्टूडेंट का है उतना ही आपका भी है, और आप ही इसको बर्बाद करने के लिए, अपने फायदे के लिए नहीं कर सकते। अब आप सोचिए कि मैं वहाँ क्या करता, मैं, मेरा अधिकार नहीं है अपने अधिकारों के लिए।
दोस्तों, साढ़े प्रोग्राम का समा करीब करीब खत्म है, सो ये जड़ी ऑडियो है सारी नहीं तुम सुना पावे, सो शायद अगले हफ्ते भारती जी असू कंप्लीट कर देवे। पर पॉइंट उन्होंने विद्यार्थी का बहुत वधिया पॉइंट,
बहुत जबरदस्त सी,
कि डेमोक्रेसी जो असि रहने ओ सू हक आ, अगर गलत नू गलत कहण दा या किसी भी चीज नू चैलेंज करन दा हक नहीं रह जाएगा तो वो उनू जमहूरियत नहीं असी कहांगे, वो डिक्टेटरशिप वल नू तुरन वाला जड़ा है ना काम बन जाएगा। और मोदी होरां ने तां तोरिया ही होया
उधर, हां जी हां। ये जड़े साथी गल कर रहे ने जड़े अखां तों अंधे ने और उत्थे स्टूडेंट PhD मतलब कर रहे ने, लत वगैरा तोड़ी हुई है इस टाइम, उन्होंने जी पिक्चर है लत इन्हां दी तोड़ी गई है।
सो ये मतलब वायलेंस कौन कर रहा है?
वायलेंस स्टेट कर रही है,
स्टेट दी वायलेंस है। वो जिस तरह पहले हरदीप साथी होरी कह के गए कि पुलिस वाले नू भी असी इन्ना दोष नहीं दे सकते क्योंकि उन्हां दी जॉब दा हिस्सा है, उन्हां नू क्या जा रहा उस तरह करन लई, पर स्टेट कह रही है। सो इत्थे क्लीयर है कि जेड़े सही मुद्दियां लई जिन्ने भी मुजाहरे हुंदे ने, जेड़े मुजाहरा करन वाले ने, ओह कदी भी वायलेंस नहीं करदे। वायलेंस स्टेट दा या ओह विच प्लांट करके ओह जे गलत लोग वायलेंस करवाउंदे ने। तो हां जी, आपां इह सारी कॉन्वर्सेशन है जिहड़ी खास तौर ते सिख इतिहास नूं लैके और रोस प्रगट करन दा जिहड़ा सारा साडा एक अमीर विरसा और इतिहास है, ओहदे ते अगली वारी असीं प्रोपरली गल शुरू करांगे। तो हुण इजाजत लैने अपने श्रोतियां कोलों जी, अलविदा,
सलाम आखदे हां।
उसने दे
पैराच पावे बेड़िया हुसन दे पैराच पावे बेड़िया हुसन दे पैराच पावे बेड़िया सदी पर मटकने मरना नहीं सच दे संग राम ने हरना नहीं जुल्म दी चक्की च पिस दे कामे ओ जुल्म दी कीच पिस दे कामे ओ जुल्म दे जकी